ਨਿਆਈਆਂ ਦੀ ਪੋਥੀ ਬਾਪ ਇੱਕ ਕਨਾਨ ਦੇ ਸ਼ਹਿਰਾਂ ਨੂੰ ਫਤਿਹ ਕਰਨਾ ਯਹੋਸ਼ੂਆ ਦੇ ਮਰਨ ਦੇ ਮਗਰੋਂ ਅਜਿਹਾ ਹੋਇਆ ਜੋ ਇਜ਼ਰਾਈਲੀਆਂ ਨੇ ਯਹੋਵਾ ਕੋਲੋਂ ਪੁੱਛਿਆ ਭਲਾ ਕਨਾਨੀਆਂ ਨਾਲ ਯੁੱਧ ਕਰਨ ਨੂੰ ਸਾਡੇ ਲਈ ਪਹਿਲੇ ਕੌਣ ਚੜ੍ਹੇਗਾ ਯਹੋਵਾ ਨੇ ਆਖਿਆ ਯਹੂਦਾ ਚੜ੍ਹੇਗਾ ਅਤੇ ਵੇਖੋ ਮੈਂ ਇਹ ਦੇਸ਼ ਉਸ ਦੇ ਹੱਥ ਕਰ ਦਿੱਤਾ ਹੈ ਤਦ ਯਹੂਦਾ ਨੇ ਆਪਣੇ ਭਰਾ ਸ਼ਿਮਾਉਨ ਨੂੰ ਆਖਿਆ ਮੇਰੇ ਗੁਣੇ ਦੀ ਵੰਡ ਵਿੱਚ ਮੇਰੇ ਨਾਲ ਚੜ੍ਹ ਜੋ ਅਸੀਂ ਕਨਾਨੀਆਂ ਨਾਲ ਲੜਾਈ ਕਰੀਏ ਅਤੇ ਇਸੇ ਤਰ੍ਹਾਂ ਮੈਂ ਵੀ ਤੇਰੇ ਗੁਣੇ ਦੀ ਵੰਡ ਵਿੱਚ ਤੇਰੇ ਨਾਲ ਚੜਾਂਗਾ ਸੋ ਸ਼ਿਮਾਉਨ ਉਸ ਦੇ ਨਾਲ ਗਿਆ ਤਦ ਯਹੂਦਾ ਚੜ੍ਹਿਆ ਅਤੇ ਯਹੋਵਾ ਨੇ ਕਨਾਨੀਆਂ ਅਤੇ ਫਰੀਜ਼ੀਆਂ ਨੂੰ ਉਨ੍ਹਾਂ ਦੇ ਹੱਥੀਂ ਕਰ ਦਿੱਤਾ ਅਤੇ ਉਨ੍ਹਾਂ ਨੇ ਬਜ਼ਕ ਵਿੱਚ 10,000 ਮਨੁੱਖ ਵੱਢੇ ਉਨ੍ਹਾਂ ਨੇ ਅਦੋਨੀ ਬਜ਼ਕ ਨੂੰ ਬਜ਼ਕ ਵਿੱਚ ਲੱਭਾ ਅਤੇ ਉਸ ਨਾਲ ਲੜੇ ਅਤੇ ਕਨਾਨੀਆਂ ਔਰ ਫਰੀਜ਼ੀਆਂ ਨੂੰ ਮਾਰਿਆ ਪਰ ਅਦੋਨੀ ਬਜ਼ਕ ਭੱਜ ਗਿਆ ਔਰ ਉਨ੍ਹਾਂ ਨੇ ਉਸ ਦਾ ਪਿੱਛਾ ਕੀਤਾ ਔਰ ਉਸ ਨੂੰ ਫੜ ਕੇ ਉਸ ਦੇ ਹੱਥਾਂ ਨਾਲੇ ਪੈਰਾਂ ਦੇ ਅੰਗੂਠੇ ਵੱਢ ਸੁੱਟੇ ਤਦ ਅਦੋਨੀ ਬਜ਼ਕ ਨੇ ਆਖਿਆ ਹੱਥਾਂ ਪੈਰਾਂ ਦੇ ਅੰਗੂਠੇ ਵੱਢੇ ਹੋਏ 70 ਪਾਤਸ਼ਾਹ ਮੇਰੀ ਮੇਜ਼ ਦੇ ਹੇਠੋਂ ਗਰਾਈਆਂ ਚੁਗ ਚੁਗ ਖਾਂਦੇ ਸਨ ਸੋ ਜਿਹਾ ਮੈਂ ਕੀਤਾ ਸੀ ਪਰਮੇਸ਼ਵਰ ਨੇ ਮੈਨੂੰ ਤਿਹਾ ਹੀ ਵੱਟਾ ਦਿੱਤਾ ਫਿਰ ਉਹ ਉਸ ਨੂੰ ਯਰੂਸ਼ਲਮ ਵਿੱਚ ਲੈ ਆਏ ਅਤੇ ਉਹ ਉੱਥੇ ਹੀ ਮਰ ਗਿਆ ਯਹੂਦੀਆਂ ਨੇ ਯਰੂਸ਼ਲਮ ਨਾਲ ਲੜਾਈ ਕੀਤੀ ਅਤੇ ਉਹਨੂੰ ਜਿੱਤ ਲਿਆ ਔਰ ਉਹਨੂੰ ਤਲਵਾਰ ਦੀ ਧਾਰ ਨਾਲ ਮਾਰ ਕੇ ਸ਼ਹਿਰ ਨੂੰ ਅੱਗ ਨਾਲ ਫੂਕ ਸੁੱਟਿਆ ਇਸ ਦੇ ਪਿੱਛੋਂ ਯਹੂਦੀ ਲੈ ਕੇ ਉਨ੍ਹਾਂ ਕਨਾਨੀਆਂ ਨਾਲ ਲੜੇ ਜੋ ਪਹਾੜ ਵਿੱਚ ਅਤੇ ਦੱਖਣ ਦੇ ਦੇਸ਼ ਅਤੇ ਬੇਟ ਵਿੱਚ ਵਸਦੇ ਸਨ ਅਤੇ ਯਹੂਦਾ ਉਨ੍ਹਾਂ ਕਨਾਨੀਆਂ ਦਾ ਜੋ ਹਬਰੋਨ ਵਿੱਚ ਰਹਿੰਦੇ ਸਨ ਸਾਹਮਣਾ ਕਰਨ ਨੂੰ ਗਿਆ ਉਸ ਹਬਰੋਨ ਦਾ ਨਾਂ ਪਹਿਲੇ ਕਿਰਿਅਤ ਅਰਬਾ ਸੀ ਉੱਥੇ ਉਨ੍ਹਾਂ ਨੇ ਸ਼ੇਸ਼ਈ ਅਹਿਮਾਨ ਅਤੇ ਤਲਮਈ ਨੂੰ ਮਾਰਿਆ ਅਤੇ ਉਹ ਉਥੋਂ ਤੁਰ ਕੇ ਦਬੀਰੀਆਂ ਉੱਤੇ ਚੜਿਆ ਦਬੀਰ ਦਾ ਨਾਂ ਪਹਿਲੇ ਕਿਰਿਅਤ ਸੇਫਰ ਸੀ ਤਦ ਕੇਲਬ ਨੇ ਆਖਿਆ ਜਿਹੜਾ ਕਿਰਿਅਤ ਸੇਫਰ ਨੂੰ ਮਾਰ ਕੇ ਲੈ ਲਵੇ ਤਾਂ ਮੈਂ ਉਸ ਨੂੰ ਆਪਣੀ ਧੀ ਅਕਸਾ ਵਿਆਹ ਦਿਆਂਗਾ ਤਦ ਕੇਲਬ ਦੇ ਨਿੱਕੇ ਭਰਾ ਕਨਜ ਦੇ ਪੁੱਤਰ ਅਥਾਨੀਅਲ ਨੇ ਉਸ ਨੂੰ ਜਿੱਤ ਲਿਆ ਅਤੇ ਉਹਨੇ ਆਪਣੀ ਧੀ ਅਕਸਾ ਉਸ ਨੂੰ ਵਿਆਹ ਦਿੱਤੀ ਅਤੇ ਅਜਿਹਾ ਹੋਇਆ ਭਾਈ ਜਿਸ ਵੇਲੇ ਉਹ ਉਸ ਦੇ ਕੋਲ ਆਈ ਤਾਂ ਉਹਨੇ ਉਸ ਨੂੰ ਚੁੱਕਿਆ ਜੋ ਉਹ ਆਪਣੇ ਪਿਓ ਕੋਲੋਂ ਇੱਕ ਪੈਲੀ ਮੰਗੇ ਫਿਰ ਉਹ ਛੇਤੀ ਨਾਲ ਆਪਣੇ ਖੋਤੇ ਤੋਂ ਉਤਰੀ ਤਦ ਕੇਲਬ ਨੇ ਉਸ ਨੂੰ ਆਖਿਆ ਤੂੰ ਕੀ ਮੰਗਦੀ ਹੈ ਉਸ ਨੇ ਆਖਿਆ ਮੈਨੂੰ ਅਸੀਸ ਦੇ ਤੈਂ ਜੋ ਮੈਨੂੰ ਦੱਖਣ ਦਾ ਇੱਕ ਦੇਸ਼ ਦਾਨ ਦਿੱਤਾ ਹੈ ਮੈਨੂੰ ਪਾਣੀ ਦੇ ਸੁੰਭ ਵੀ ਦੇ ਤਾਂ ਕੇਲਬ ਨੇ ਉਤਲੇ ਸੁੰਭ ਅਤੇ ਹੇਠਲੇ ਸੁੰਭ ਉਸ ਨੂੰ ਦਿੱਤੇ ਮੂਸਾ ਦੇ ਸਹੁਰੇ ਕੇਨੀ ਦੀ ਸੰਤਾਨ ਖਜੂਰਾਂ ਦੇ ਸ਼ਹਿਰ ਤੋਂ ਯਹੂਦੀਆਂ ਦੇ ਨਾਲ ਯਹੂਦਾ ਦੀ ਉਜਾੜ ਨੂੰ ਜੋ ਅਰਾਦ ਦੇ ਦੱਖਣ ਵੱਲ ਹੈ ਉਤਾਹਾਂ ਆਈ ਅਤੇ ਉਨ੍ਹਾਂ ਲੋਕਾਂ ਦੇ ਵਿਚਕਾਰ ਜਾ ਵਸੀ ਯਹੂਦਾ ਆਪਣੇ ਭਰਾ ਸ਼ਿਮਾਉਨ ਦੇ ਨਾਲ ਗਿਆ ਅਤੇ ਉਨ੍ਹਾਂ ਨੇ ਉਨ੍ਹਾਂ ਕਨਾਨੀਆਂ ਨੂੰ ਜਾ ਮਾਰਿਆ ਜੋ ਸਫਾਤ ਵਿਚ ਰਹਿੰਦੇ ਸਨ ਅਤੇ ਉਸ ਦਾ ਨਾਸ ਕਰ ਸੁੱਟਿਆ। ਸੋ ਉਸ ਸ਼ਹਿਰ ਦਾ ਨਾਂ ਹਰਮਾਹ ਸਦਵਾਇਆ ਅਤੇ ਯਹੂਦਾ ਨੇ ਅਜ਼ਾਹ ਔਰ ਉਸ ਦੇ ਉਦਾਲੇ ਅਤੇ ਅਸਕਲੋਨ ਔਰ ਉਸ ਦੇ ਉਦਾਲੇ ਅਤੇ ਅਕਰੋਨ ਔਰ ਉਸ ਦੇ ਉਦਾਲੇ ਨੂੰ ਲੈ ਲਿਆ ਅਤੇ ਯਹੋਵਾ ਯਹੂਦਾ ਦੇ ਅੰਗ ਸੰਗ ਸੀ ਅਤੇ ਉਸ ਨੇ ਪਹਾੜੀਆਂ ਨੂੰ ਕੱਢ ਦਿੱਤਾ ਪਰ ਦੂਣ ਦੇ ਵਾਸੀਆਂ ਨੂੰ ਨਾ ਕੱਢ ਸਕਿਆ ਕਿਉਂ ਜੋ ਉਨ੍ਹਾਂ ਦੇ ਕੋਲ ਲੋਹੇ ਦੇ ਰੱਥ ਸਨ। ਤਦ ਉਨ੍ਹਾਂ ਨੇ ਮੂਸਾ ਦੇ ਆਖਣ ਅਨੁਸਾਰ ਕੇਲਬ ਨੂੰ ਹਬਰੋਨ ਦੇ ਦਿੱਤਾ ਅਤੇ ਉਸ ਨੇ ਅਨਾਕ ਦਿਆਂ ਤਿੰਨਾਂ ਪੁੱਤਰਾਂ ਨੂੰ ਉਥੋਂ ਕੱਢ ਦਿੱਤਾ ਅਤੇ ਬਿਨਿਆਮੀਨੀਆਂ ਨੇ ਉਨ੍ਹਾਂ ਯਬੂਸੀਆਂ ਨੂੰ ਜੋ ਯਰੂਸ਼ਲਮ ਵਿਚ ਵਸਦੇ ਸਨ ਕੱਢ ਨਾ ਦਿੱਤਾ। ਸੋ ਯਬੂਸੀ ਬਿਨਿਆਮੀਨੀਆਂ ਦੇ ਨਾਲ ਅੱਜ ਦੇ ਦਿਨ ਤੋੜੀ ਯਰੂਸ਼ਲਮ ਵਿਚ ਵਸਦੇ ਹਨ। ਯੂਸਫ ਦਾ ਟੱਬਰ ਬੈਤੇਲ ਉੱਤੇ ਚੜ ਆਇਆ ਅਤੇ ਯਹੋਵਾ ਉਨ੍ਹਾਂ ਦੇ ਅੰਗ ਸੰਗ ਸੀ ਅਤੇ ਯੂਸਫ ਦੇ ਟੱਬਰ ਨੇ ਬੈਤੇਲ ਦੇ ਖੋਜ ਕੱਢਣ ਲਈ ਲੋਕ ਘੱਲੇ ਅਤੇ ਉਸ ਸ਼ਹਿਰ ਦਾ ਨਾਂ ਪਹਿਲੇ ਲੂਦ ਸੀ। ਉਪਰੰਤ ਖੋਜੀਆਂ ਨੇ ਇਕ ਮਨੁੱਖ ਨੂੰ ਸ਼ਹਿਰ ਵਿਚੋਂ ਨਿਕਲਦਿਆਂ ਡਿੱਠਾ ਤਾਂ ਉਸ ਨੂੰ ਆਖਿਆ, ਭਾਈ ਸ਼ਹਿਰ ਵਿਚ ਵੜਨ ਦਾ ਰਾਹ ਸਾਨੂੰ ਵਿਖਾਈ ਤਾਂ ਅਸੀਂ ਵੀ ਤੇਰੇ ਨਾਲ ਭਲਿਆਈ ਕਰਾਂਗੇ। ਸੋ ਉਸ ਨੇ ਸ਼ਹਿਰ ਵਿਚ ਵੜਨ ਦਾ ਰਾਹ ਉਨ੍ਹਾਂ ਨੂੰ ਵਿਖਾਇਆ ਅਤੇ ਉਨ੍ਹਾਂ ਨੇ ਸ਼ਹਿਰ ਨੂੰ ਤਲਵਾਰ ਦੀ ਧਾਰ ਨਾਲ ਵੱਢਿਆ ਪਰ ਉਸ ਮਨੁੱਖ ਨੂੰ ਉਸ ਦੇ ਸਾਰੇ ਟੱਬਰ ਸਣੇ ਜਿਉਂਦਾ ਛੱਡਿਆ ਅਤੇ ਉਸ ਮਨੁੱਖ ਨੇ ਹਿੱਤੀਆਂ ਦੇ ਦੇਸ਼ ਵਿਚ ਜਾ ਕੇ ਉਥੇ ਇਕ ਸ਼ਹਿਰ ਬਣਾਇਆ ਅਤੇ ਉਸ ਦਾ ਨਾਂ ਲੂਜ ਰੱਖਿਆ। ਸੋ ਅੱਜ ਤੋੜੀ ਉਸ ਦਾ ਉਹ ਨਾਂ ਹੈ। ਮਨਸ਼ਾ ਨੇ ਬੈਤਸ਼ਾਨ ਅਤੇ ਉਸ ਦੀਆਂ ਪਿੰਡਾਂ ਨੂੰ ਅਤੇ ਤਨਾਕ ਔਰ ਉਸ ਦੀਆਂ ਪਿੰਡਾਂ ਨੂੰ ਅਤੇ ਦੌਰ ਔਰ ਉਸ ਦੀਆਂ ਪਿੰਡਾਂ ਦੇ ਵਾਸੀਆਂ ਨੂੰ ਅਤੇ ਯਬਲਾਮ ਔਰ ਉਸ ਦੀਆਂ ਪਿੰਡਾਂ ਦੇ ਵਾਸੀਆਂ ਨੂੰ ਅਤੇ ਮਗੀਦੋ ਔਰ ਉਸ ਦੇ ਪਿੰਡਾਂ ਦੇ ਵਾਸੀਆਂ ਨੂੰ ਕੱਢ ਨਾ ਦਿੱਤਾ ਪਰ ਕਨਾਨੀ ਉਸ ਦੇਸ਼ ਵਿਚ ਵਸੇ ਹੀ ਰਹੇ ਅਤੇ ਜਾਂ ਇਜ਼ਰਾਈਲੀ ਤਕੜੇ ਹੋਏ ਤਾਂ ਉਹ ਕਨਾਨੀਆਂ ਤੋਂ ਬਗਾੜ ਦਾ ਕੰਮ ਕਰਾਉਂਦੇ ਰਹੇ ਪਰ ਉਨ੍ਹਾਂ ਨੂੰ ਮੂਲੋਂ ਕੱਢ ਨਾ ਦਿੱਤਾ। ਇਫਰਾਹੀਮ ਨੇ ਵੀ ਉਨ੍ਹਾਂ ਕਨਾਨੀਆਂ ਨੂੰ ਜੋ ਗਦਰ ਵਿਚ ਵਸਦੇ ਸਨ ਨਾ ਕੱਢਿਆ। ਸੋ ਕਨਾਨੀ ਗਜ਼ਰ ਦਿਆਂ ਵਾਸੀਆਂ ਦੇ ਵਿਚਕਾਰ ਵਸਦੇ ਰਹੇ। ਜਬਲੂਨ ਨੇ ਵੀ ਕਟਰੋਨ ਅਤੇ ਨਹਿਲੋਲ ਦੀਆਂ ਲੋਕਾਂ ਨੂੰ ਨਾ ਕੱਢਿਆ। ਸੋ ਕਨਾਨੀ ਉਨ੍ਹਾਂ ਵਿਚ ਵਸਦੇ ਰਹੇ ਅਤੇ ਬਗਾਰ ਦਿੰਦੇ ਰਹੇ। ਆਸ਼ੇਰ ਨੇ ਵੀ ਅਕੋ, ਸਿਦੋਨ, ਅਹਲਾਬ, ਅਕਜ਼ੀਬ, ਹਲਬਾ, ਅਫੀਕ ਅਤੇ ਰਹੋਬ ਦੇ ਵਾਸੀਆਂ ਨੂੰ ਕੱਢ ਨਾ ਦਿੱਤਾ ਸਗੋਂ ਆਸ਼ੇਰੀ ਉਨ੍ਹਾਂ ਕਨਾਨੀਆਂ ਦੇ ਵਿਚਕਾਰ ਜੋ ਉਸ ਦੇਸ਼ ਦੇ ਵਾਸੀ ਸਨ ਵਸਦੇ ਰਹੇ ਕਿਉਂ ਜੋ ਉਨ੍ਹਾਂ ਨੇ ਉਨ੍ਹਾਂ ਨੂੰ ਕੱਢ ਨਾ ਦਿੱਤਾ। ਨਫਤਾਲੀ ਨੇ ਵੀ ਬੈਤ ਸ਼ਮਸ਼ ਅਤੇ ਬੈਤ ਅਨਾਥ ਦਿਆਂ ਵਾਸੀਆਂ ਨੂੰ ਨਾ ਕੱਢਿਆ ਸਗੋਂ ਉਹ ਉਨ੍ਹਾਂ ਕਨਾਨੀਆਂ ਦੇ ਵਿਚ ਜੋ ਉਥੇ ਰਹਿੰਦੇ ਸਨ ਜਾ ਵਸੇ ਪਰ ਬੈਤ ਸ਼ਮਸ਼ ਅਤੇ ਬੈਤ ਅਨਾਥ ਦੇ ਵਾਸੀ ਉਨ੍ਹਾਂ ਨੂੰ ਬਗਾੜ ਦਿੰਦੇ ਰਹੇ। ਅਮੋਰੀਆਂ ਨੇ ਦਾਨੀਆਂ ਨੂੰ ਪਹਾੜ ਵਿਚ ਢੱਕ ਦਿੱਤਾ ਅਜਿਹਾ ਜੋ ਉਨ੍ਹਾਂ ਨੇ ਉਨ੍ਹਾਂ ਨੂੰ ਦੂਣ ਵਿਚ ਨਾ ਲਹਿਣ ਦਿੱਤਾ ਪਰ ਅਮੋਰੀ ਹਰਸ ਦੇ ਪਹਾੜ ਉੱਤੇ ਅਯਾਲੋਨ ਵਿਚ ਅਤੇ ਸਾਲ ਬੀਮ ਵਿਚ ਵਸਦੇ ਹੀ ਰਹੇ ਪਰ ਯੂਸਫ ਦੇ ਘਰਾਨੇ ਦਾ ਹੱਥ ਅਜਿਹਾ ਤਕੜਾ ਹੋਇਆ ਜੋ ਉਨ੍ਹਾਂ ਕੋਲੋਂ ਬਗਾਰ ਲੈਂਦੇ ਰਹੇ ਅਤੇ ਅਮੋਰੀਆਂ ਦਾ ਬੰਨਾ ਅਕਰਬੀਮ ਦੀ ਚੜਾਈ ਦੇ ਪੱਥਰ ਤੋਂ ਲੈ ਕੇ ਉਤਲੀ ਵੱਲ ਸੀ। ਨਿਆਂ ਦੀ ਪੋਥੀ ਬਾਪ 2। ਇਜ਼ਰਾਇਲੀਆਂ ਦਾ ਅਪਰਾਧ ਅਤੇ ਪਰਤਾਵਾ। ਤਦ ਯਹੋਵਾ ਦਾ ਦੂਤ ਗਿਲਗਾਲ ਤੋਂ ਬੋਕੀਮ ਨੂੰ ਆਇਆ ਅਤੇ ਉਸ ਨੇ ਆਖਿਆ, ਮੈਂ ਤੁਹਾਨੂੰ ਮਿਸਰੋਂ ਕੱਢ ਲਿਆਇਆ ਹਾਂ ਅਤੇ ਤੁਹਾਨੂੰ ਇਸ ਦੇਸ਼ ਵਿਚ, ਜਿਹਦੇ ਲਈ ਮੈਂ ਤੁਹਾਡੇ ਪਿਓ ਦਾਦਿਆਂ ਨਾਲ ਸਹੁੰ ਖਾਧੀ ਸੀ, ਲੈ ਆਇਆ ਅਤੇ ਮੈਂ ਆਖਿਆ, ਜੋ ਮੈਂ ਤੁਹਾਡੇ ਨਾਲ ਆਪਣਾ ਨੇਮ ਕਦੀ ਨਾ ਭੰਨਾਂਗਾ। ਸੋ ਤੁਸੀਂ ਇਸ ਦੇਸ਼ ਦੇ ਵਾਸੀਆਂ ਨਾਲ ਨੇਮ ਨਾ ਬੰਨੋ, ਸਗੋਂ ਤੁਸੀਂ ਉਨ੍ਹਾਂ ਦੀਆਂ ਜਗਵੇਦੀਆਂ ਨੂੰ ਢਾਹ ਸੁੱਟੋ। ਪਰ ਤੁਸਾਂ ਮੇਰੀ ਆਗਿਆ ਨਾ ਮੰਨੀ, ਤੁਸਾਂ ਐਂ ਕਾਹਨੂੰ ਕੀਤਾ? ਇਸ ਲਈ ਮੈਂ ਵੀ ਆਖਿਆ, ਜੋ ਮੈਂ ਉਨ੍ਹਾਂ ਨੂੰ ਤੁਹਾਡੇ ਅੱਗੋਂ ਨਾ ਕੱਢਾਂਗਾ, ਸਗੋਂ ਉਹ ਤੁਹਾਡੀਆਂ ਵੱਖੀਆਂ ਵਿਚ ਕੰਢੇ ਜਿਹੇ ਅਤੇ ਉਨ੍ਹਾਂ ਦੇ ਦੇਵਤੇ ਤੁਹਾਡੇ ਲਈ ਫਾਹੀ ਹੋਣਗੇ। ਅਤੇ ਅਜਿਹਾ ਹੋਇਆ ਭਾਈ, ਜਦੋਂ ਯਹੋਵਾ ਦੇ ਦੂਤ ਨੇ ਸਾਰੇ ਇਜ਼ਰਾਈਲੀਆਂ ਨੂੰ ਇਹ ਗੱਲਾਂ ਸੁਣਾਈਆਂ ਤਾਂ ਉਹ ਲੋਕ ਉੱਚੀ ਦੇ ਕੇ ਰੋਣ ਲੱਗੇ। ਉਨ੍ਹਾਂ ਨੇ ਉਸ ਥਾਂ ਦਾ ਨਾਂ ਬੋਕੀਮ ਰੱਖਿਆ। ਉੱਥੇ ਉਨ੍ਹਾਂ ਨੇ ਯਹੋਵਾ ਦੇ ਲਈ ਬਲੀਆਂ ਚੜਾਈਆਂ। ਜਿਸ ਵੇਲੇ ਯਹੋਸ਼ੁਆ ਨੇ ਲੋਕਾਂ ਨੂੰ ਵਿਦਿਆ ਕੀਤਾ ਤਾਂ ਇਸਰਾਇਲੀਆਂ ਵਿਚੋਂ ਸਭ ਮਨੁੱਖ ਆਪੋ ਆਪਣੀ ਪੱਤੀ ਵਿਚ ਗਏ, ਭਾਈ ਉਸ ਦੇਸ਼ ਨੂੰ ਆਪਣੇ ਵਸ ਵਿਚ ਕਰਨ। ਅਤੇ ਉਹ ਲੋਕ ਯਹੋਸ਼ੁਆ ਦੇ ਜਿਉਂਦੇ ਜੀ ਅਤੇ ਜਦ ਤੀਕ ਉਹ ਬਜ਼ੁਰਗ ਜਿਉਂਦੇ ਰਹੇ ਜਿਹੜੇ ਯਹੋਸ਼ੁਆ ਦੇ ਪਿੱਛੋਂ ਜਿਉਂਦੇ ਸਨ, ਜਿਨ੍ਹਾਂ ਨੇ ਯਹੋਵਾ ਦੇ ਸਾਰੇ ਵੱਡੇ ਕੰਮ ਡਿੱਠੇ ਜੋ ਉਸ ਨੇ ਇਜ਼ਰਾਇਲ ਦੇ ਲਈ ਕੀਤੇ। ਤਦ ਤੀਕ ਯਹੋਵਾ ਦੀ ਉਪਾਸਨਾ ਕਰਦੇ ਰਹੇ ਅਤੇ ਨੂਨ ਦਾ ਪੁੱਤਰ ਯਹੋਵਾ ਦਾ ਦਾਸ ਯਹੋਸ਼ੁਆ 110 ਵਰ੍ਹਿਆਂ ਦਾ ਹੋ ਕੇ ਮਰ ਗਿਆ ਅਤੇ ਉਨ੍ਹਾਂ ਨੇ ਉਸ ਦੀ ਪੱਤੀ ਦੀ ਧਰਤੀ ਤਿਮਨਤ ਹਰਸ ਵਿਚ ਇਫਰਾਹੀਮ ਦੇ ਪਹਾੜ ਦੇ ਉੱਤੇ ਜੋ ਗਾਸ ਦੇ ਪਹਾੜ ਦੇ ਉੱਤਰ ਵੱਲ ਹੈ ਉਸ ਨੂੰ ਦੱਬ ਦਿੱਤਾ। ਗੱਲ ਕਾਹਦੀ? ਉਸ ਪੀੜ੍ਹੀ ਦੇ ਸਾਰੇ ਲੋਕ ਆਪਣੇ ਪਿੱਤਰਾਂ ਨਾਲ ਜਾ ਰਲੇ ਅਤੇ ਉਨ੍ਹਾਂ ਦੇ ਪਿੱਛੋਂ ਇਕ ਹੋਰ ਪੀੜ੍ਹੀ ਉੱਠੀ ਜਿਸ ਨੇ ਨਾ ਯਹੋਵਾ ਨੂੰ ਨਾ ਉਸ ਕੰਮ ਨੂੰ ਜੋ ਉਸ ਨੇ ਇਜ਼ਰਾਇਲ ਦੇ ਲਈ ਕੀਤਾ ਸੀ ਜਾਤਾ। ਤਦ ਇਜ਼ਰਾਇਲੀਆਂ ਨੇ ਯਹੋਵਾ ਦੇ ਅੱਗੇ ਬੁਰਿਆਈ ਕੀਤੀ ਅਤੇ ਬਾਲਾਂ ਦੀ ਪੂਜਾ ਕਰਨ ਲੱਗੇ। ਉਨ੍ਹਾਂ ਨੇ ਯਹੋਵਾ ਆਪਣੇ ਪਿਓ ਦਾਦਿਆਂ ਦੇ ਪਰਮੇਸ਼ਵਰ ਨੂੰ ਜੋ ਉਨ੍ਹਾਂ ਨੂੰ ਮਿਸਰ ਦੇਸ਼ ਵਿਚੋਂ ਕੱਢ ਲਿਆਇਆ ਸੀ ਛੱਡ ਦਿੱਤਾ ਅਤੇ ਓਪਰਿਆਂ ਦੇਵਤਿਆਂ ਦੀ ਉਨ੍ਹਾਂ ਲੋਕਾਂ ਦੇ ਦੇਵਤਿਆਂ ਦੇ ਵਿਚੋਂ ਜੋ ਉਨ੍ਹਾਂ ਦੇ ਆਲੇ ਦੁਆਲੇ ਸਨ ਪੂਜਾ ਕੀਤੀ ਅਤੇ ਉਨ੍ਹਾਂ ਦੇ ਅੱਗੇ ਮੱਥਾ ਟੇਕਿਆ ਅਤੇ ਯਹੋਵਾ ਦਾ ਕ੍ਰੋਧ ਉਕਸਾਇਆ। ਸੋ ਉਨ੍ਹਾਂ ਨੇ ਯਹੋਵਾ ਨੂੰ ਛੱਡ ਦਿੱਤਾ ਪਰ ਬਾਲ ਅਤੇ ਅਸ਼ਥਾਰੋਤ ਦੀ ਪੂਜਾ ਕੀਤੀ। ਤਦ ਯਹੋਵਾ ਦਾ ਕ੍ਰੋਧ ਇਜ਼ਰਾਇਲ ਉੱਤੇ ਭੜਕਿਆ ਅਤੇ ਉਹਨੇ ਉਨ੍ਹਾਂ ਨੂੰ ਲੁਟੇਰਿਆਂ ਦੇ ਹੱਥ ਵਿਚ ਦੇ ਦਿੱਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਲੁੱਟ ਲਿੱਤਾ ਅਤੇ ਉਨ੍ਹਾਂ ਦੇ ਵੈਰੀਆਂ ਦੇ ਹੱਥ ਜੋ ਚੁਫੇਰੇ ਸਨ ਉਨ੍ਹਾਂ ਨੂੰ ਵੇਚ ਦਿੱਤਾ, ਜੋ ਫੇਰ ਆਪਣੇ ਵੈਰੀਆਂ ਅੱਗੇ ਨਾ ਖਲੋ ਸਕੇ। ਅਤੇ ਜਿੱਥੇ ਕਿਤੇ ਉਹ ਬਾਹਰ ਨਿਕਲੇ ਯਹੋਵਾ ਦਾ ਹੱਥ ਉਨ੍ਹਾਂ ਉੱਤੇ ਬੁਰਿਆਈ ਦੇ ਲਈ ਸੀ, ਜੇਕਰ ਯਹੋਵਾ ਨੇ ਆਖਿਆ ਸੀ ਅਤੇ ਜੇਕਰ ਯਹੋਵਾ ਨੇ ਉਨ੍ਹਾਂ ਨਾਲ ਸਹੁੰ ਖਾਧੀ ਸੀ। ਸੋ ਉਹ ਬਹੁਤ ਔਖੇ ਹੋਏ। ਤਦ ਯਹੋਵਾ ਨੇ ਨਿਆਈਆਂ ਨੂੰ ਠਹਿਰਾਇਆ, ਜਿਨ੍ਹਾਂ ਨੇ ਲੁਟੇਰਿਆਂ ਦੇ ਹੱਥੋਂ ਉਨ੍ਹਾਂ ਨੂੰ ਛੁਡਾ ਦਿੱਤਾ। ਪਰ ਉਨ੍ਹਾਂ ਨੇ ਆਪਣੇ ਨਿਆਈਆਂ ਨੂੰ ਵੀ ਨਾ ਮੰਨਿਆ, ਸਗੋਂ ਓਪਰਿਆਂ ਦੇਵਤਿਆਂ ਦੇ ਮਗਰ ਲੱਗ ਕੇ ਅਪਰਾਧੀ ਹੋਏ ਅਤੇ ਉਨ੍ਹਾਂ ਨੂੰ ਮੱਥਾ ਟੇਕਿਆ, ਅਤੇ ਉਹ ਉਸ ਰਾਹੋਂ ਛੇਤੀ ਨਾਲ ਮੁੜ ਗਏ ਜਿਸ ਦੇ ਵਿਚ ਉਨ੍ਹਾਂ ਦੇ ਪਿਓ ਦਾਦੇ ਯਹੋਵਾ ਦੀ ਆਗਿਆਕਾਰੀ ਕਰਦੇ ਹੋਏ ਤੁਰਦੇ ਸਨ ਅਤੇ ਉਨ੍ਹਾਂ ਵਾਂਗ ਨਾ ਵਰਤੇ। ਜਦ ਯਹੋਵਾ ਨੇ ਉਨ੍ਹਾਂ ਦੇ ਲਈ ਨਿਆਈਆਂ ਨੂੰ ਠਹਿਰਾਇਆ ਤਾਂ ਯਹੋਵਾ ਉਨ੍ਹਾਂ ਨਿਆਈਆਂ ਦੇ ਸੰਗ ਸੀ, ਅਤੇ ਜਦ ਤੀਕ ਨਿਆਈ ਜਿਉਂਦਾ ਸੀ ਉਨ੍ਹਾਂ ਦੇ ਵੈਰੀਆਂ ਦੇ ਹੱਥੋਂ ਉਨ੍ਹਾਂ ਨੂੰ ਛੁਡਾਉਂਦਾ ਰਿਹਾ। ਇਸ ਲਈ ਜੋ ਯਹੋਵਾ ਨੇ ਉਨ੍ਹਾਂ ਦੀ ਦੁਹਾਈ ਤੋਂ ਜੋ ਉਹ ਆਪਣੇ ਦੁਖਦਾਈ ਅਤੇ ਲੁਟੇਰਿਆਂ ਦੇ ਕਾਰਨ ਦਿੰਦੇ ਸਨ ਰੰਜ ਕੀਤਾ, ਅਤੇ ਅਜਿਹਾ ਹੋਇਆ ਕਿ ਜਦ ਉਹ ਨਿਆਈ ਮਰ ਗਿਆ ਤਾਂ ਉਹ ਫਿਰ ਬੇਮੁੱਖ ਹੋਏ ਅਤੇ ਉਹ ਆਪਣੇ ਪਿਓ ਦਾਦਿਆਂ ਨਾਲੋਂ ਆਪ ਵਧੀਕ ਅਪਰਾਧੀ ਬਣੇ। ਇਸ ਲਈ ਜੋ ਉਹ ਓਪਰਿਆਂ ਦੇਵਤਿਆਂ ਦੀ ਪੂਜਾ ਕਰਨ ਲਈ ਉਨ੍ਹਾਂ ਦੇ ਮਗਰ ਲੱਗੇ ਅਤੇ ਉਨ੍ਹਾਂ ਦੇ ਅੱਗੇ ਮੱਥੇ ਟੇਕੇ, ਔਰ ਉਹ ਆਪੋ ਆਪਣੇ ਕੰਮਾਂ ਔਰ ਆਪੋ ਆਪਣੇ ਕੁਰਾਹ ਤੋਂ ਮੁੜਦੇ ਨਹੀਂ ਸਨ, ਤਾਂ ਯਹੋਵਾ ਦਾ ਕ੍ਰੋਧ ਇਜ਼ਰਾਇਲ ਉੱਤੇ ਫਿਰ ਭੜਕਿਆ ਅਤੇ ਉਸ ਨੇ ਆਖਿਆ, ਇਸ ਲਈ ਜੋ ਇਸ ਕੌਮ ਨੇ ਮੇਰੇ ਉਸ ਨੇਮ ਨੂੰ ਜੋ ਮੈਂ ਉਨ੍ਹਾਂ ਦੇ ਪਿਓ ਦਾਦਿਆਂ ਨਾਲ ਬੰਨਿਆ ਸੀ ਤੋੜ ਸੁੱਟਿਆ ਅਤੇ ਮੇਰੀ ਆਗਿਆ ਨਾ ਸੁਣੀ, ਤਾਂ ਮੈਂ ਵੀ ਹੁਣ ਉਨ੍ਹਾਂ ਲੋਕਾਂ ਵਿਚੋਂ ਜਿਨ੍ਹਾਂ ਨੂੰ ਯਹੋਸ਼ੂਆ ਛੱਡ ਕੇ ਮਰ ਗਿਆ ਸੀ ਕਿਸੇ ਨੂੰ ਵੀ ਉਨ੍ਹਾਂ ਦੇ ਅੱਗੋਂ ਨਾ ਕੱਢਾਂਗਾ। ਭਾਈ, ਮੈਂ ਉਨ੍ਹਾਂ ਲੋਕਾਂ ਦੇ ਰਾਹੀਂ ਇਜ਼ਰਾਇਲ ਦਾ ਪਰਤਾਵਾ ਲਵਾਂ ਜੋ ਯਹੋਵਾ ਦੇ ਰਾਹ ਉੱਤੇ ਤੁਰਨ ਲਈ ਜਿਕਰ ਉਨ੍ਹਾਂ ਦੇ ਪਿਓ ਦਾਦੇ ਰਾਜ਼ੀ ਹੁੰਦੇ ਸਨ ਉਹ ਰਾਜ਼ੀ ਹੋਣਗੇ ਜਾਂ ਨਹੀਂ। ਸੋ ਯਹੋਵਾ ਨੇ ਉਨ੍ਹਾਂ ਲੋਕਾਂ ਨੂੰ ਰਹਿਣ ਦਿੱਤਾ ਅਤੇ ਉਨ੍ਹਾਂ ਨੂੰ ਛੇਤੀ ਨਾਲ ਨਾ ਕੱਢਿਆ ਅਤੇ ਯਹੋਸ਼ੂਆ ਦੇ ਹੱਥ ਵਿਚ ਵੀ ਉਨ੍ਹਾਂ ਨੂੰ ਨਾ ਦਿੱਤਾ। ਨਿਆਈਆਂ ਦੀ ਪੋਥੀ ਬਾਪ 3 ਆਥਨੀਏਲ, ਅਹੂਦ, ਖੱਬਾ ਤੇ ਸ਼ਾਮਗਰ ਇਹ ਉਹ ਕੌਮਾਂ ਹਨ ਜਿਨ੍ਹਾਂ ਨੂੰ ਯਹੋਵਾ ਨੇ ਰਹਿਣ ਦਿੱਤਾ, ਜੋ ਇਜ਼ਰਾਇਲ ਦਾ ਅਰਥਾਤ ਉਨ੍ਹਾਂ ਦਾ ਜਿਨ੍ਹਾਂ ਨੇ ਕਨਾਨ ਦੀਆਂ ਸਾਰੀਆਂ ਲੜਾਈਆਂ ਨੂੰ ਨਹੀਂ ਜਾਣਿਆ ਸੀ ਉਨ੍ਹਾਂ ਦੇ ਰਾਹੀਂ ਪਰਤਾਵਾ ਲਵੇ। ਨਿਰਾ ਇਸ ਲਈ ਜੋ ਇਜ਼ਰਾਇਲੀਆਂ ਦੀਆਂ ਪੀੜੀਆਂ ਨੂੰ ਜਿਨ੍ਹਾਂ ਨੂੰ ਅੱਗੇ ਲੜਾਈ ਦਾ ਵਲ ਨਹੀਂ ਆਉਂਦਾ ਸੀ ਉਹ ਸਿਖਾਵੇ, ਅਰਥਾਤ ਫਲਿਸਤੀਆਂ ਦੇ 5 ਸਰਦਾਰ ਅਤੇ ਸਾਰੇ ਕਨਾਨੀ ਔਰ ਸਿਦੋਨੀ ਔਰ ਹੀਵੀ ਜਿਹੜੇ ਲਬਾਨੋਨ ਦੇ ਪਹਾੜ ਵਿਚ ਬਾਲ ਹਰਮੋਨ ਦੇ ਪਹਾੜੋਂ ਲੈ ਕੇ ਹਮਾਸ ਦੇ ਲਾਂਘੇ ਤੋੜੀ ਵਸਦੇ ਸਨ, ਇਹ ਇਸ ਲਈ ਰਹੇ ਜੋ ਉਨ੍ਹਾਂ ਦੇ ਰਾਹੀਂ ਇਜ਼ਰਾਇਲ ਦਾ ਪਰਤਾਵਾ ਲਿਆ ਜਾਵੇ ਅਤੇ ਮਾਲੂਮ ਹੋਵੇ ਜੋ ਉਹ ਯਹੋਵਾ ਦੀਆਂ ਆਗਿਆ ਨੂੰ ਜੋ ਉਹਨੇ ਮੂਸਾ ਦੇ ਰਾਹੀਂ ਉਨ੍ਹਾਂ ਦੇ ਪਿਓ ਦਾਦਿਆਂ ਨੂੰ ਆਖੀਆਂ ਸਨ ਸੁਣਗੇ ਜਾਂ ਨਹੀਂ। ਸੋ ਇਜ਼ਰਾਇਲੀ ਕਾਨੀਨੀਆਂ, ਹਿਤੀਆਂ, ਅਮੋਰੀਆਂ, ਫਰੀਜ਼ੀਆਂ, ਹਿਵੀਆਂ ਅਤੇ ਯਬੂਸੀਆਂ ਦੇ ਵਿਚਕਾਰ ਵਸਦੇ ਸਨ ਔਰ ਉਨ੍ਹਾਂ ਨੇ ਉਨ੍ਹਾਂ ਦੀਆਂ ਧੀਆਂ ਨਾਲ ਆਪ ਵਿਆਹ ਕੀਤੇ ਔਰ ਆਪਣੀਆਂ ਧੀਆਂ ਉਨ੍ਹਾਂ ਦੇ ਪੁੱਤਰਾਂ ਨੂੰ ਦਿੱਤੀਆਂ ਅਤੇ ਉਨ੍ਹਾਂ ਦੇ ਦੇਵਤਿਆਂ ਦੀ ਪੂਜਾ ਕੀਤੀ। ਸੋ ਇਜ਼ਰਾਇਲੀਆਂ ਨੇ ਯਹੋਵਾ ਦੇ ਅੱਗੇ ਬੁਰਿਆਈ ਕੀਤੀ ਅਤੇ ਯਹੋਵਾ ਆਪਣੇ ਪਰਮੇਸ਼ਵਰ ਨੂੰ ਵਿਸਾਰਿਆ ਅਤੇ ਬਾਲਾਂ ਅਤੇ ਅਸੇਗਾਹ ਦੇਵੀ ਦੀ ਪੂਜਾ ਕੀਤੀ। ਇਸ ਲਈ ਯਹੋਵਾ ਦਾ ਕ੍ਰੋਧ ਇਜ਼ਰਾਇਲ ਉੱਤੇ ਭੜਕਿਆ ਅਤੇ ਉਸ ਨੇ ਉਨ੍ਹਾਂ ਨੂੰ ਮੈਸੋਪੋਟਾਮੀਆ ਦੇ ਪਾਤਸ਼ਾਹ ਕੁਸ਼ਨ ਰਿਸ਼ਾਤੈਮ ਦੇ ਹੱਥ ਵਿਚ ਵੇਚ ਦਿੱਤਾ। ਸੋ ਉਹ ਕੁਸ਼ਨ ਰਿਸ਼ਾਤੈਮ ਦੀ ਟਹਿਲ 8 ਵਰੇ ਕਰਦੇ ਰਹੇ। ਜਦ ਇਜ਼ਰਾਈਲੀਆਂ ਨੇ ਯਹੋਵਾ ਅੱਗੇ ਬੇਨਤੀ ਕੀਤੀ, ਤਦ ਯਹੋਵਾ ਨੇ ਇਕ ਬਚਾਉਣ ਵਾਲਾ ਆਥਨੀਏਲ ਅਰਥਾਤ ਕੇਲਬ ਦੇ ਨਿੱਕੇ ਭਰਾ ਕਨਦ ਦੇ ਪੁੱਤਰ ਆਥਨੀਏਲ ਨੂੰ, ਜਿਹਨੇ ਉਨ੍ਹਾਂ ਨੂੰ ਬਚਾਇਆ, ਠਹਿਰਾਇਆ। ਅਤੇ ਯਹੋਵਾ ਦਾ ਆਤਮਾ ਉਸ ਦੇ ਉੱਤੇ ਆਇਆ ਔਰ ਉਹ ਇਜ਼ਰਾਈਲ ਦਾ ਨਿਆਈ ਬਣਿਆ ਔਰ ਲੜਾਈ ਕਰਨ ਨੂੰ ਨਿਕਲਿਆ। ਅਤੇ ਯਹੋਵਾ ਨੇ ਆਰਾਮ ਦੇ ਪਾਤਸ਼ਾਹ ਕੁਸ਼ਨ ਰਿਸ਼ਾਤੈਮ ਨੂੰ ਉਹਦੇ ਹੱਥ ਵਿਚ ਕਰ ਦਿੱਤਾ ਅਤੇ ਉਸ ਦਾ ਹੱਥ ਕੁਸ਼ਨ ਰਿਸ਼ਾਤੈਮ ਦੇ ਉੱਤੇ ਬਲਵਾਨ ਹੋਇਆ ਅਤੇ 40 ਵਰਿਆਂ ਤੀਕਰ ਉਹ ਦੇਸ਼ ਸੁਖੀ ਰਿਹਾ। ਤਾਂ ਕਨਜ ਦਾ ਪੁੱਤਰ ਆਥਨੀਏਲ ਮਰ ਗਿਆ। ਇਜ਼ਰਾਈਲੀਆਂ ਨੇ ਫਿਰ ਯਹੋਵਾ ਦੇ ਅੱਗੇ ਬੁਰਿਆਈ ਕੀਤੀ, ਤਾਂ ਯਹੋਵਾ ਨੇ ਮੋਆਬ ਦੇ ਰਾਜਾ ਅਗਲੋਨ ਨੂੰ ਇਜ਼ਰਾਈਲ ਦੇ ਉੱਤੇ ਪ੍ਰਬਲ ਕੀਤਾ, ਇਸ ਲਈ ਜੋ ਉਨ੍ਹਾਂ ਨੇ ਯਹੋਵਾ ਦੀ ਨਿਗਾਹ ਵਿਚ ਬੁਰਿਆਈ ਕੀਤੀ ਸੀ। ਅਤੇ ਉਸ ਨੇ ਅਮੋਨੀਆ ਤੇ ਅਮਾਲੇਕੀਆਂ ਨੂੰ ਆਪਣੇ ਨਾਲ ਰਲਾਇਆ ਅਤੇ ਇਜ਼ਰਾਈਲੀਆਂ ਨੂੰ ਜਾ ਮਾਰਿਆ ਅਤੇ ਖਜੂਰਾਂ ਦਾ ਸ਼ਹਿਰ ਲੈ ਲਿਆ। ਸੋ ਇਜ਼ਰਾਈਲੀ 18 ਵਰਿਆਂ ਤੀਕ ਮੋਆਬ ਦੇ ਰਾਜਾ ਅਗਲੋਨ ਦੀ ਟਹਿਲ ਕਰਦੇ ਰਹੇ। ਫਿਰ ਇਜ਼ਰਾਈਲੀਆਂ ਨੇ ਯਹੋਵਾ ਦੇ ਅੱਗੇ ਦੁਹਾਈ ਦਿੱਤੀ ਅਤੇ ਯਹੋਵਾ ਨੇ ਉਨ੍ਹਾਂ ਦੇ ਲਈ ਇਕ ਬਚਾਉਣ ਵਾਲੇ ਨੂੰ ਅਰਥਾਤ ਇਕ ਬਿਨਿਆਮੀਨੀ ਗੇਰਾ ਦੇ ਪੁੱਤਰ ਯਹੂਦ ਨੂੰ ਜੋ ਖੱਬਾ ਸੀ ਉਠਾਇਆ ਅਤੇ ਇਜ਼ਰਾਈਲੀਆਂ ਨੂੰ ਉਸ ਦੇ ਹੱਥੀ ਮੋਆਬ ਦੇ ਰਾਜਾ ਅਗਲੋਨ ਕੋਲ ਨਜ਼ਰਾਨਾ ਘੱਲਿਆ। ਪਰ ਯਹੂਦ ਨੇ ਆਪਣੇ ਲਈ ਇਕ ਹੱਥ ਲੰਮੀ ਦੋਧਾਰੀ ਕਟਾਰ ਬਣਵਾਈ ਅਤੇ ਉਹਨੂੰ ਲੀੜੇ ਹੇਠ ਸੱਜੇ ਪੱਟ ਨਾਲ ਬੰਨਿਆ ਅਤੇ ਉਹ ਨਜ਼ਰਾਨਾ ਮੋਆਬ ਦੇ ਰਾਜਾ ਕੋਲ ਲਿਆਇਆ। ਅਤੇ ਅਗਲੋਨ ਇਕ ਵੱਡਾ ਘੋਗੜ ਮਨੁੱਖ ਸੀ ਅਤੇ ਅਜਿਹਾ ਹੋਇਆ ਜਾਂ ਉਹ ਨਜ਼ਰਾਨਾ ਦੇ ਚੁੱਕਾ ਤਾਂ ਜਿਹੜੇ ਨਜ਼ਰਾਨਾ ਚੁੱਕ ਲਿਆਏ ਸਨ ਉਨ੍ਹਾਂ ਲੋਕਾਂ ਨੂੰ ਉਸ ਨੇ ਵਿਦਿਆ ਕੀਤਾ। ਪਰ ਉਹ ਆਪ ਪੱਥਰ ਦੀ ਖਾਨ ਕੋਲੋਂ ਜੋ ਗਿਲਗਾਲ ਵਿਚ ਹੈ ਮੁੜ ਆਇਆ ਅਤੇ ਆਖਿਆ, ਹੇ ਮਹਾਰਾਜ, ਤੇਰੇ ਲਈ ਇਕ ਗੁੱਜਾ ਸੰਦੇਸ਼ਾ ਮੇਰੇ ਕੋਲ ਹੈ। ਉਹ ਬੋਲਿਆ, ਸਾਰੇ ਚੁੱਪ ਕਰ ਰਹੋ। ਤਾਂ ਜਿਹੜੇ ਉਹਦੇ ਦੁਆਲੇ ਖਲੋਤੇ ਸਨ ਸਭ ਬਾਹਰ ਨਿਕਲ ਗਏ। ਤਾਂ ਯਹੂਦ ਉਹਦੇ ਕੋਲ ਆਇਆ। ਉਸ ਵੇਲੇ ਉਹ ਵਾਖੋਰੀ ਚੁਬਾਰੇ ਵਿਚ ਜੋ ਨਿਰਾ ਉਹਦੇ ਲਈ ਸੀ ਬੈਠਾ ਹੋਇਆ ਸੀ। ਤਾਂ ਯਹੂਦ ਨੇ ਆਖਿਆ, ਤੇਰੇ ਲਈ ਮੇਰੇ ਕੋਲ ਪਰਮੇਸ਼ਵਰ ਦੀ ਵੱਲੋਂ ਇਕ ਸੰਦੇਸ਼ਾ ਹੈ। ਤਾਂ ਉਹ ਚੌਕੀ ਉੱਤੋਂ ਉੱਠ ਖਲੋਤਾ। ਤਾਂ ਯਹੂਦ ਨੇ ਆਪਣਾ ਖੱਬਾ ਹੱਥ ਲੰਮਾ ਕੀਤਾ ਅਤੇ ਸੱਜੇ ਪੱਟ ਉੱਤੋਂ ਕਟਾਰ ਫੜ ਕੇ ਉਹਦੀ ਤੋਂਦ ਦੇ ਵਿਚ ਘਸੋੜ ਦਿੱਤੀ ਅਤੇ ਫੜ ਦੇ ਸਣੇ ਮੁੱਠ ਵੀ ਵਿਚ ਧਸ ਗਈ ਅਤੇ ਕਟਾਰ ਚਰਬੀ ਦੇ ਵਿਚ ਜਾ ਖੁਬੀ, ਕਿਉਂ ਜੋ ਉਹਨੇ ਉਹਦੀ ਤੋਂਦ ਵਿਚੋਂ ਉਹਨੂੰ ਨਹੀਂ ਕੱਢਿਆ ਅਤੇ ਬਿਸ਼ਟਾ ਨਿਕਲ ਪਿਆ। ਤਦ ਯਹੂਦ ਨੇ ਬਾਹਰ ਸੂਫੇ ਵਿਚ ਆ ਕੇ ਚੁਬਾਰੇ ਦਾ ਬੂਹਾ ਆਪਣੇ ਮਗਰੋਂ ਭੇੜਿਆ ਔਰ ਜੰਦਰਾ ਮਾਰ ਦਿੱਤਾ। ਜਦ ਉਹ ਨਿਕਲ ਗਿਆ ਤਾਂ ਉਹਦੇ ਟਹਿਲੂਏ ਆਏ ਅਤੇ ਜਾਂ ਉਨ੍ਹਾਂ ਨੇ ਡਿੱਠਾ, ਵੇਖੋ ਚੁਬਾਰੇ ਦੇ ਬੂਹੇ ਵੱਜੇ ਹੋਏ ਸਨ। ਤਾਂ ਉਹ ਬੋਲੇ, ਉਹ ਵਾਖੋਰੇ ਚੁਬਾਰੇ ਵਿਚ ਸੁਚੇਤੇ ਬੈਠਾ ਹੋਊ ਅਤੇ ਉਹ ਇਥੋਂ ਤੀਕਰ ਉਹਨੂੰ ਉਡੀਕਦੇ ਰਹੇ ਜੋ ਲੱਜਾਵਾਨ ਹੋਏ ਅਤੇ ਜਦੋਂ ਡਿੱਠਾ ਜੋ ਚੁਬਾਰੇ ਦਾ ਬੂਹਾ ਨਹੀਂ ਖੁੱਲਦਾ ਤਾਂ ਉਨ੍ਹਾਂ ਨੇ ਕੁੰਜੀ ਲੈ ਕੇ ਆਪ ਬੂਹਾ ਖੋਲਿਆ ਅਤੇ ਵੇਖੋ ਉਨ੍ਹਾਂ ਦਾ ਸਵਾਮੀ ਧਰਤੀ ਉੱਤੇ ਮੋਇਆ ਪਿਆ ਸੀ। ਉਨ੍ਹਾਂ ਦੇ ਉਡੀਕਣ ਦੇ ਚਿਹਰ ਵਿਚ ਯਹੂਦ ਭੱਜ ਗਿਆ ਅਤੇ ਪੱਥਰ ਦੀ ਖਾਨ ਤੋਂ ਲੰਘ ਗਿਆ ਅਤੇ ਸਹੀ ਰਾਹ ਦੇ ਵਿਚ ਜਾ ਕੇ ਬਚ ਗਿਆ। ਤਾਂ ਅਜਿਹਾ ਹੋਇਆ ਕਿ ਜਦੋਂ ਉਥੇ ਅਪੜਿਆ ਤਾਂ ਉਹਨੇ ਇਫਰਾਹੀਮ ਦੇ ਪਹਾੜ ਉੱਤੇ ਤੁਰੀ ਵਜਾਈ ਤਾਂ ਇਜ਼ਰਾਈਲੀ ਉਸ ਦੇ ਨਾਲ ਪਹਾੜੋਂ ਉਤਰ ਆਏ ਅਤੇ ਉਹ ਉਨ੍ਹਾਂ ਦੇ ਅੱਗੇ ਅੱਗੇ ਹੋਇਆ। ਉਸ ਨੇ ਉਨ੍ਹਾਂ ਨੂੰ ਆਖਿਆ, ਮੇਰੇ ਮਗਰ ਮਗਰ ਤੁਰੋ, ਕਿਉਂ ਜੋ ਯਹੋਵਾ ਨੇ ਤੁਹਾਡੇ ਮੁਆਬੀ ਵੈਰੀਆਂ ਨੂੰ ਤੁਹਾਡੇ ਹੱਥ ਕਰ ਦਿੱਤਾ ਹੈ। ਸੋ ਉਹ ਉਸ ਦੇ ਪਿੱਛੇ ਲੱਥੇ ਅਤੇ ਯਰਦਨ ਦਿਆਂ ਪੱਤਣਾਂ ਨੂੰ ਜੋ ਮੁਆਬ ਦੀ ਵੱਲ ਸਨ ਮੱਲ ਲਿਆ ਅਤੇ ਇਕ ਨੂੰ ਵੀ ਪਾਰ ਨਾ ਲੰਘਣ ਦਿੱਤਾ। ਉਸ ਵੇਲੇ ਮੁਆਬ ਦੇ 10,000 ਮਨੁੱਖ ਉਨ੍ਹਾਂ ਨੇ ਵੱਢ ਸੁੱਟੇ ਜੋ ਸਾਰੇ ਮੋਟੇ ਅਤੇ ਤਕੜੇ ਜਣੇ ਸਨ, ਔਰ ਉਨ੍ਹਾਂ ਵਿਚੋਂ ਇਕ ਵੀ ਨਾ ਬਚਿਆ। ਸੋ ਉਸ ਦਿਨ ਇਜ਼ਰਾਈਲ ਦੇ ਹੱਥ ਵਿਚ ਮੁਆਬ ਆਇਆ ਅਤੇ 80 ਵਰਿਆਂ ਤੋੜੀ ਉਹ ਦੇਸ਼ ਸੁੱਖ ਭੋਗਦਾ ਰਿਹਾ। ਉਹਦੇ ਪਿੱਛੋਂ ਅਨਾਸ ਦਾ ਪੁੱਤਰ ਸ਼ਮਗਰ ਉਠਿਆ ਅਤੇ ਉਸਨੇ ਫਲਿਸਤੀਆਂ ਵਿਚੋਂ 600 ਮਨੁੱਖਾਂ ਨੂੰ ਬਲਦ ਦੀ ਪਰੈਣ ਨਾਲ ਮਾਰਿਆ। ਸੋ ਉਸਨੇ ਵੀ ਇਜ਼ਰਾਈਲ ਨੂੰ ਬਚਾਇਆ। ਨਿਆਈਆਂ ਦੀ ਪੋਥੀ ਬਾਪ 4। ਸੀਸਰਾ ਦੀ ਬੁਰੀ ਮੌਤ। ਯਹੂਦ ਦੇ ਮਰਨ ਦੇ ਮਗਰੋਂ ਇਜ਼ਰਾਈਲ ਨੇ ਯਹੋਵਾ ਦੇ ਅੱਗੇ ਫੇਰ ਬੁਰਿਆਈ ਕੀਤੀ। ਸੋ ਯਹੋਵਾ ਨੇ ਉਨ੍ਹਾਂ ਨੂੰ ਕਨਾਨ ਦੇ ਰਾਜਾ ਯਾਬੀਨ ਦੇ ਹੱਥ ਵਿਚ ਵੇਚ ਦਿੱਤਾ, ਜੋ ਹਸੋਰ ਵਿਚ ਰਾਜ ਕਰਦਾ ਸੀ, ਅਤੇ ਉਸ ਦੇ ਸੈਨਾਪਤੀ ਦਾ ਨਾਂ ਸੀਸਰਾ ਸੀ, ਜੋ ਓਪਰੀਆਂ ਕੌਮਾਂ ਦੇ ਹਰੋਸ਼ਥ ਵਿਚ ਵਸਦਾ ਸੀ। ਤਾਂ ਇਜ਼ਰਾਈਲੀਆਂ ਨੇ ਯਹੋਵਾ ਦੇ ਅੱਗੇ ਦੁਹਾਈ ਦਿੱਤੀ, ਕਿਉਂ ਜੋ ਉਸ ਦੇ ਕੋਲ 900 ਰੱਥ ਲੋਹੇ ਦੇ ਸਨ, ਅਤੇ ਉਸਨੇ 20 ਵਰਿਆਂ ਤੀਕਰ ਇਜ਼ਰਾਈਲੀਆਂ ਨੂੰ ਡਾਢਾ ਦੁੱਖ ਦਿੱਤਾ। ਉਸ ਵੇਲੇ ਲਪੀਦੋਥ ਦੀ ਪਤਨੀ ਦਬੋਰਾ ਨਬੀਆ ਇਜ਼ਰਾਈਲੀਆਂ ਦਾ ਨਿਆਂ ਕਰਦੀ ਹੁੰਦੀ ਸੀ। ਉਹ ਇਫਰਾਹੀਮ ਦੇ ਪਹਾੜ ਵਿਚ ਰਮਾਹ ਅਤੇ ਬੈਤੈਲ ਦੇ ਵਿਚਕਾਰ ਦਬੋਰਾ ਦੀ ਖਜੂਰ ਦੇ ਹੇਠ ਰਹਿੰਦੀ ਸੀ, ਅਤੇ ਇਜ਼ਰਾਈਲੀ ਉਸ ਦੇ ਕੋਲ ਨਿਆਂ ਦੇ ਲਈ ਆਉਂਦੇ ਸਨ। ਤਦ ਉਹਨੇ ਕਦਸ਼ ਨਫਤਾਲੀ ਤੋਂ ਅਬੀਨੋਆਮ ਦੇ ਪੁੱਤਰ ਬਰਾਕ ਨੂੰ ਸੱਦ ਕੱਲਿਆ ਅਤੇ ਉਸ ਨੂੰ ਆਖਿਆ, ਭਲਾ ਯਹੋਵਾ ਇਜ਼ਰਾਈਲ ਦੇ ਪਰਮੇਸ਼ਵਰ ਨੇ ਆਗਿਆ ਨਹੀਂ ਦਿੱਤੀ? ਭਾਈ ਜਾ ਅਤੇ ਤਬੋਰ ਦੇ ਪਹਾੜ ਵੱਲ ਲੋਕਾਂ ਨੂੰ ਪ੍ਰੇਰ ਅਤੇ ਨਫਤਾਲੀਆਂ ਤੇ ਜਬੂਲੀਨੀਆਂ ਵਿਚੋਂ 10,000 ਜਵਾਨ ਆਪਣੇ ਨਾਲ ਲੈ, ਔਰ ਮੈਂ ਕਿਸ਼ੋਨ ਦੀ ਨਦੀ ਕੋਲ ਯਾਬੀਨ ਦੇ ਸੈਨਾਪਤੀ ਸੀਸਰਾ ਅਤੇ ਉਸ ਦਿਆਂ ਰੱਥਾਂ ਨੂੰ ਅਤੇ ਉਸ ਦੀ ਭੀੜ ਭਾੜ ਨੂੰ ਤੇਰੇ ਕੋਲ ਖਿੱਚ ਲਿਆਵਾਂਗਾ ਅਤੇ ਤੇਰੇ ਹੱਥਾਂ ਵਿਚ ਉਹਨੂੰ ਕਰ ਦਿਆਂਗਾ। ਬਰਾਕ ਨੇ ਉਹਨੂੰ ਆਖਿਆ, ਜੇ ਤੂੰ ਮੇਰੇ ਨਾਲ ਚੱਲੇਗੀ ਤਾਂ ਮੈਂ ਜਾਵਾਂਗਾ, ਪਰ ਜੇ ਤੂੰ ਮੇਰੇ ਨਾਲ ਨਾ ਚੱਲੇ ਤਾਂ ਮੈਂ ਵੀ ਨਹੀਂ ਜਾਂਦਾ। ਉਹ ਬੋਲੀ, ਜ਼ਰੂਰ ਮੈਂ ਤੇਰੇ ਨਾਲ ਤੁਰਾਂਗੀ, ਪਰ ਇਸ ਪੈਂਡੇ ਵਿਚ ਜੋ ਤੂੰ ਕਰਦਾ ਹੈ ਤੇਰਾ ਆਦਰ ਭਾਓ ਕੁਝ ਨਾ ਹੋਵੇਗਾ, ਕਿਉਂ ਜੋ ਯਹੋਵਾ ਸੀਸਰਾ ਨੂੰ ਇਕ ਤੀਵੀਂ ਦੇ ਹੱਥ ਵਿਚ ਦੇਵੇਗਾ। ਸੋ ਦਬੋਰਾ ਉੱਠੀ ਔਰ ਬਰਾਕ ਦੇ ਨਾਲ ਕਦੇਸ਼ ਨੂੰ ਗਈ। ਬਰਾਕ ਨੇ ਜਬਲੂਨ ਔਰ ਨਫਤਾਲੀ ਨੂੰ ਕਦੇਸ਼ ਵਿਚ ਇਕੱਠੇ ਸੱਦ ਲਿਆ ਅਤੇ ਉਹ ਆਪਣੇ ਨਾਲ 10,000 ਮਨੁੱਖ ਲੈ ਕੇ ਚੜਿਆ ਔਰ ਦਬੋਰਾ ਵੀ ਉਸ ਦੇ ਨਾਲ ਚੜੀ। ਹਬਰ ਕੇਨੀ ਨੇ ਜੋ ਮੂਸਾ ਦੇ ਸਹੁਰੇ ਹੋਬਾਬ ਦੀ ਸੰਤਾਨ ਵਿਚੋਂ ਸੀ, ਆਪਣੇ ਆਪ ਨੂੰ ਕੇਨੀਆਂ ਤੋਂ ਅੱਡ ਕੀਤਾ ਅਤੇ ਸਾਇਨਾਇਮ ਦੇ ਬਲੂਤ ਤੱਕ ਜੋ ਕਦੇਸ਼ ਦੇ ਲਾਗੇ ਹੈ ਆਪਣਾ ਤੰਬੂ ਲਾਇਆ ਸੀ। ਤਦ ਸੀਸਰਾ ਨੂੰ ਖਬਰ ਹੋਈ ਜੋ ਅਭਿਨੋਆਮ ਦਾ ਪੁੱਤਰ ਬਾਰਾਕ ਤਾਬੋਰ ਦੇ ਪਹਾੜ ਉੱਤੇ ਚੜਿਆ ਹੈ। ਸੀਸਰਾ ਨੇ ਆਪਣੇ ਸਾਰੇ ਰੱਥ ਜੋ ਲੋਹੇ ਦੇ 900 ਰੱਥ ਸਨ ਅਤੇ ਆਪਣੇ ਨਾਲ ਦੇ ਸਾਰੇ ਲੋਕ ਓਪਰੀਆਂ ਕੌਮਾਂ ਦੇ ਹਰੋਸ਼ਥ ਤੋਂ ਕਿਸ਼ੋਨ ਦੀ ਨਦੀ ਤੋੜੀ ਇਕੱਠੇ ਕੀਤੇ। ਤਦ ਦਬੋਰਾ ਨੇ ਬਾਰਾਕ ਨੂੰ ਆਖਿਆ, ਭਾਈ ਉੱਠ, ਕਿਉਂ ਜੋ ਇਹ ਉਹ ਦਿਨ ਹੈ ਜਿਸ ਦੇ ਵਿਚ ਯਹੋਵਾ ਨੇ ਸੀਸਰਾ ਨੂੰ ਤੇਰੇ ਵੱਸ ਕਰ ਦਿੱਤਾ ਹੈ। ਭਲਾ ਯਹੋਵਾ ਤੇਰੇ ਮੋਹਰੇ ਨਹੀਂ ਨਿਕਲਿਆ? ਤਾਂ ਬਾਰਾਕ ਤਾਬੋਰ ਦੇ ਪਹਾੜੋਂ ਲੱਥਾ ਔਰ 10,000 ਮਨੁੱਖ ਉਸ ਦੇ ਮਗਰ ਲੱਗੇ। ਤਾਂ ਯਹੋਵਾ ਨੇ ਸੀਸਰਾ ਨੂੰ ਅਤੇ ਉਹਦੇ ਸਾਰੇ ਰੱਥਾਂ ਨੂੰ ਅਤੇ ਉਹਦੀ ਸਾਰੀ ਫੌਜ ਨੂੰ ਬਾਰਾਕ ਦੇ ਅੱਗੇ ਤਲਵਾਰ ਦੀ ਧਾਰ ਨਾਲ ਹਰਾ ਦਿੱਤਾ। ਜੋ ਸੀਸਰਾ ਰੱਥੋਂ ਹੇਠਾਂ ਉਤਰ ਕੇ ਪੈਦਲ ਨੱਠਾ ਅਤੇ ਬਾਰਾਕ ਨੇ ਫੌਜ ਅਤੇ ਰੱਥਾਂ ਦਾ ਪਿੱਛਾ ਓਪਰੀਆਂ ਕੌਮਾਂ ਦੇ ਹਰਸ਼ੋਤ ਤੋੜੀ ਕੀਤਾ ਅਤੇ ਸੀਸਰਾ ਦੀ ਸਾਰੀ ਫੌਜ ਤਲਵਾਰ ਨਾਲ ਐਂ ਵੱਢੀ ਕਿ ਇਕ ਵੀ ਨਾ ਬਚਿਆ ਅਤੇ ਸੀਸਰਾ ਪੈਦਲ ਭੱਜ ਕੇ ਹਬਰ ਕੇਨੀ ਦੀ ਵਹੁਟੀ ਯਾਏਲ ਦੇ ਤੰਬੂ ਵੱਲ ਗਿਆ, ਕਿਉਂ ਜੋ ਹਸੋਰ ਦਾ ਰਾਜਾ ਯਾਬੀਨ ਅਤੇ ਹਬਰ ਕੇਨੀ ਦੇ ਟੱਬਰ ਵਿਚ ਮੇਲ ਸੀ। ਤਦ ਯਾਏਲ ਸੀਸਰਾ ਦੇ ਮਿਲਣ ਨੂੰ ਨਿਕਲੀ ਅਤੇ ਉਹਨੂੰ ਬੋਲੀ, ਆਓ ਮਹਾਰਾਜ, ਮੇਰੇ ਘਰ ਆਓ ਔਰ ਡਰੋ ਨਾ। ਜਦ ਉਹ ਤੰਬੂ ਵਿਚ ਉਸ ਦੇ ਕੋਲ ਗਿਆ ਤਾਂ ਉਸਨੇ ਪੂਰੇ ਨਾਲ ਉਹਨੂੰ ਢਕ ਲਿਆ। ਤਾਂ ਉਸਨੇ ਉਸਨੂੰ ਆਖਿਆ, ਮੈਨੂੰ ਥੋੜਾ ਜਿਹਾ ਪਾਣੀ ਪਿਵਾ ਲੈ, ਕਿਉਂ ਜੋ ਮੈਨੂੰ ਤੇਹ ਲੱਗੀ ਹੈ। ਸੋ ਉਸਨੇ ਇਕ ਦੁੱਧ ਦੀ ਕਾੜਨੀ ਖੋਲ੍ਹ ਕੇ ਪਿਆਈ ਔਰ ਉਹਨੂੰ ਢਕ ਦਿੱਤਾ। ਫਿਰ ਉਹਨੇ ਉਸਨੂੰ ਆਖਿਆ, ਤੰਬੂ ਦੇ ਬੂਹੇ ਉੱਤੇ ਖਲੋ ਜਾ ਅਤੇ ਅਜਿਹਾ ਹੋਵੇ ਕਿ ਜਾਂ ਕੋਈ ਆਵੇ ਔਰ ਤੇਥੋਂ ਪੁੱਛੇ, ਭਾਈ ਇੱਥੇ ਕੋਈ ਮਨੁੱਖ ਹੈ? ਤਾਂ ਤੂੰ ਆਖੀ ਨਹੀਂ। ਤਦ ਹਬਰ ਦੀ ਵਹੁਟੀ ਯਾਏਲ ਨੇ ਤੰਬੂ ਦੀ ਇਕ ਕੀਲੀ ਚੁੱਕੀ ਅਤੇ ਇਕ ਮੂੰਗਲੀ ਹੱਥ ਵਿਚ ਲੈ ਲਈ ਅਤੇ ਮਲਕੜੇ ਉਹਦੇ ਕੋਲ ਜਾ ਕੇ ਉਹਦੀ ਪੁੜਪੁੜੀ ਵਿਚ ਕੀਲੀ ਨੂੰ ਵਾੜ ਕੇ ਅਜਿਹਾ ਠੋਕਿਆ ਜੋ ਉਹ ਧਰਤੀ ਦੇ ਵਿਚ ਜਾ ਖੁੱਬੀ। ਇਸ ਲਈ ਜੋ ਉਹ ਥਕਾਵਟ ਤੋਂ ਘੂਕ ਸੁੱਤਾ ਪਿਆ ਸੀ ਸੋ ਉਹ ਮਰ ਗਿਆ। ਅਤੇ ਵੇਖੋ, ਜਾਂ ਬਾਰਾਕ ਸੀਸਰਾ ਦੇ ਮਗਰ ਤੁਰਿਆ ਤਾਂ ਯਾਏਲ ਉਹਦੇ ਮਿਲਣ ਨੂੰ ਨਿਕਲੀ ਅਤੇ ਉਹਨੂੰ ਆਖਿਆ, ਆ ਅਤੇ ਤੈਨੂੰ ਮੈਂ ਉਹ ਮਨੁੱਖ ਵਿਖਾਵਾਂਗੀ ਜਿਹਨੂੰ ਤੂੰ ਭਾਲਦਾ ਹੈ। ਅਤੇ ਜਦ ਉਸ ਦੇ ਕੋਲ ਗਿਆ ਤਾਂ ਵੇਖੋ, ਸੀਸਰਾ ਮੋਇਆ ਪਿਆ ਸੀ ਅਤੇ ਕੀਲੀ ਉਸ ਦੀ ਪੁੜਪੁੜੀ ਵਿਚ ਸੀ। ਸੋ ਉਸ ਦਿਨ ਪਰਮੇਸ਼ਵਰ ਨੇ ਕਨਾਨ ਦੇ ਰਾਜਾ ਯਾਬੀਨ ਨੂੰ ਇਜ਼ਰਾਈਲੀਆਂ ਦੇ ਅੱਗੇ ਹਰਾ ਦਿੱਤਾ ਅਤੇ ਇਜ਼ਰਾਈਲੀਆਂ ਦਾ ਹੱਥ ਬਹੁਤ ਤਕੜਾ ਹੋਇਆ ਅਤੇ ਕਨਾਨ ਦੇ ਰਾਜਾ ਯਾਬੀਨ ਉੱਤੇ ਸਮਰਥ ਹੋਇਆ, ਇੱਥੋਂ ਤੋੜੀ ਜੋ ਉਨ੍ਹਾਂ ਨੇ ਕਨਾਨ ਦੇ ਰਾਜਾ ਯਾਬੀਨ ਨੂੰ ਨਾਸ ਕਰ ਸੁੱਟਿਆ। ਨਿਆਂਇਆਂ ਦੀ ਪੋਥੀ ਬਾਪ 5 ਦਬੋਰਾ ਦਾ ਗੀਤ। ਉਸੇ ਦਿਨ ਦਬੋਰਾ ਤੇ ਅਭਿਨੋਆਮ ਦੇ ਪੁੱਤਰ ਬਾਰਾਕ ਨੇ ਐਂ ਗਾਇਆ, ਇਜ਼ਰਾਈਲ ਦੇ ਸਰਦਾਰਾਂ ਦੀ ਸਰਦਾਰੀ ਲਈ ਅਤੇ ਲੋਕਾਂ ਦੇ ਆਪੇ ਹੀ ਭਰਤੀ ਹੋਣ ਲਈ ਯਹੋਵਾ ਨੂੰ ਧੰਨ ਆਖੋ। हे राजेओ सुनो अते हे राजपुत्रो कन लाओ मैं यहोवा लई गावांगी मैं यहोवा इजराइल दे परमेश्वर दी उस्तत करांगी हे यहोवा जद तू सीएर तो निकलिया जद तू अदोम दी भूमि तो तुरिया ता धरती भी कंब उठी आकाश भी चो पए घटा तो भी कणिया वरिया पहाड़ यहोवा दे अग्यों ढल गए ए सिनाई भी यहोवा इजराइल दे परमेश्वर दे अग्यों अनाथ दे पुत्र शमगर दे दिना वेच याएल दे दिना वेच सड़कां वेलियां रहिंदियां सन अते राही पहां दे राह तुरदे सन इजराइल वेच आगू मुक गए ओ उका ही मुक गए जद तीक मैं दबोरा ना उठी जद तीक मैं इजराइल वेच माता बन के ना उठी उना ने नवे देवते चुने तद फाटका कोल लड़ाई होई भला इजराइल दिया 40,000 विच्चों एक ढाल या एक बरछी भी दिसी मेरा मन इजराइल दे हाकमा वाल लगा होया है जिना ने आपो आप नू लोकां विच खुशी नाल पेश कीता यहोवा नू धन आखो हे बगिया खोतियां उते चरन वालेओ हे नफीस गलीचियां उते बैठन वालेओ हे राह दे तुरन वालेओ तुसी एदा चर्चा करो बाउएलियां उते तीरबाजां दी आवाज तो दूर उथे ओ यहोवा दे धर्मी कम्मां नू सुनाउणगे इजराइल विच ओदे धर्मी कम्मां नू तद यहोवा दे लोक फाटकां कोल गए जाग जाग के हे दबोरा जाग जाग ते गीत गा उठ हे बराक अभिनोआम दे पुत्र अते अपने बंधुआ नू बन तद मुखिया दे बकिये ने प्रजा दे उत्ते राज कीता यहोवा ने मैनू बलवाना उत्ते राज दिता इफ्राहिम विच्चों ओ आए जिना दी जड़ अमालेक विच सी तेरे पिछे हे बिन्यामीन तेरे लोकां विच मकीर विच्चों हाकम उतर आए अते जबुलून विच्चों ओ जेड़े सेनापति दा डंडा वर्तदे हन अते यसाकार दे सरदार दबोरा दे नाल सन यसाकार ते बराक भी ओ खड विच पैदल कल्या गया राउबेन दे जत्थियां विच वड्डियां वड्डियां चितमणियां होईयां तू क्यों वड्डियां दे विच रहा इजरां दे म्याकणे नू सुन लई राउबेन दे जत्थियां लई वड्डियां वड्डियां चितमणियां होईयां गिलआद यरदन पार वसिया अते दान क्यों जहाजां विच रहा आशेर समुंदर दे कंडे उत्ते वसिया अते अपने घटां विच बैठा रहा जबुलून अते नफ्ताली ओ लोक सन जिना ने रड़े दियां उच्चियां थावां उत्ते अपने प्राणा नू तुच्छ जानिया राजे आन के लड़े तद कनान दे राजे लड़े त्यानाक विच मगीदो दे पानिया कोल उना ने चांदी दी लुट ना लुटी ओ आकाशों लड़े तारे अपनियां दौड़ा विच सीसरा नाल लड़े किशोन दी नदी उना नू रोड के लै गई ओ पुरानी नदी किशोन दी नदी हे मेरी जान तू बल नाल अगे चल। तद घोड़िया दे खुर टापा मार दे सन बलवाना दे कुद कुदन तो मेरोज नू सराप दियो। यहोवा दे दूत ने आख्या उदे वसनीका नू करड़ा सराप दियो क्यों जो ओ यहोवा दी सहायता नू ना आए। यहोवा दी सहायता नू सूरबीरां दे विरुद्ध हबर केनी दी तीवी याएल सबना तीविया नालों मुबारक होवे। उस तंबू दिया तीविया नालों मुबारक ओने पानी मंगया उसने दुध दिता। ओ धनिया दे थाल विच दही ले आई। उसने अपना हाथ किली उते लाया अते अपना सज्जा हाथ कारीगर दी मुंगली उते अते सीसरा नू ठोकया उदे सिर नू भन सुटया उदी पुड़पुड़ी नू दुसार पार विन दिता। उस दे पैरां विच ओ निव्या ओ डिगया ओ लम्मा पिया। उस दे पैरां विच ओ निव्या ओ डिग पिया जिथे ओ निव्या उथे ही ओ मुर्दा डिगया। सीसरा दी माता बारी विच्चों झाक मार के चरोखे विच्चों चिल्लाई उदे रथ दे आउण विच एडा चिर क्यों लगा। उदे रथां दे पहिए ढिल क्यों लाउंदे हन। उदियां सियाणियां सरदारनियां ने ओनू उतर दिता सगों उस ने अपने आप नू उतर दिता। भला ओ नहीं लुट पा पा के ओनू वंडदे हन। एक एक वीर नू एक दो कुड़ियां अते सीसरा नू रंग बिरंगे बस्तर दी लुट। रंग बिरंगे कढ़िया होईयां बस्तरां दी लुट। लुटिया होया दियां धौणा दा दो पासा कंढिया होया रंग बिरंगा बस्तर। इसे तरह हे यहोवा तेरे सारे वैरी नाश हो जान पर ओदे प्रेमी सूरज वांगर होण। जद ओ अपने बल नाल चढ़दा है अते देस नू 40 वरे सुख रहा। न्याईयां दी पुस्तक बाप 6 गिदाउन दा सदा। इजराइलियां ने यहोवा अग्गे बुरियाई कीती तद यहोवा ने उना नू 7 वर्यां तोड़ी मिदयानियां दे हाथ विच कर दिता। मिदयानियां दा हाथ इजराइलियां उत्ते तकड़ा होया अते मिदयानियां दे कारण इजराइलियां ने अपने लई पहाड़ां विच घुरे अते गुफा और कोट बनाए अते अजिहा हुंदा सी भाई जिस वेले इजराइली कुछ बीजदे सन तां मिदयानी अते अमालेकी अते पूर्वी लोक उना उत्ते चढ़ आउंदे सन अते उना दे सामने तंबू ला के पैलियां दा फल आजाद दे अपड़म तोड़ी उजाड़ दिंदे सन अते इजराइल दे विच आहार नहीं रहन दिंदे सन ना भेड़ ना बल्द ना खोता क्यों जो अपने डंगर अते अपने तंबुआ सने टिड्डी दे दल वांग आउंदे सन अते ओ और उना दे ऊठ अनगिनत सन अते उस देश विच वड़ के ओनू उजाड़दे सन। सो मिदयानियां दे कारण इजराइली अत निर्धन हो गए अते इजराइलियां ने यहोवा दे अग्गे दुहाई दिती। अजिहा होया जां इजराइलियां ने मिदयानियां दे कारण यहोवा अग्गे दुहाई दिती तां यहोवा ने इजराइलियां कोल एक नबी घल्या जिसने उना नू आख्या यहोवा इजराइल दा परमेश्वर एउं आखदा है ਮੈਂ ਤੁਹਾਨੂੰ ਮਿਸਰ ਤੋਂ ਉਤਾਹਾਂ ਲਿਆਇਆ ਅਤੇ ਮੈਂ ਤੁਹਾਨੂੰ ਗੁਲਾਮੀ ਦੇ ਘਰ ਵਿੱਚੋਂ ਕੱਢ ਲਿਆਇਆ ਅਤੇ ਮਿਸਰੀਆਂ ਦੇ ਹੱਥੋਂ ਔਰ ਉਹਨਾਂ ਸਭਨਾਂ ਦੇ ਹੱਥੋਂ ਜਿਹੜੇ ਤੁਹਾਨੂੰ ਦੁੱਖ ਦਿੰਦੇ ਸਨ ਮੈਂ ਛੁਡਾਇਆ ਅਤੇ ਤੁਹਾਡੇ ਅੱਗੋਂ ਉਹਨਾਂ ਨੂੰ ਕੱਢ ਦਿੱਤਾ ਔਰ ਉਹਨਾਂ ਦਾ ਦੇਸ਼ ਤੁਹਾਨੂੰ ਦਿੱਤਾ ਅਤੇ ਮੈਂ ਤੁਹਾਨੂੰ ਆਖਿਆ ਯਹੋਵਾ ਤੁਹਾਡਾ ਪਰਮੇਸ਼ਵਰ ਮੈਂ ਹਾਂ ਸੋ ਤੁਸੀਂ ਅਮੋਰੀਆਂ ਦੇ ਦੇਵਤਿਆਂ ਕੋਲੋਂ ਜਿਨ੍ਹਾਂ ਦੇ ਦੇਸ਼ ਵਿੱਚ ਤੁਸੀਂ ਵਸਦੇ ਹੋ ਨਾ ਡਰੋ ਪਰ ਤੁਸੀਂ ਮੇਰੇ ਵਚਨ ਦੇ ਸਰੋਤੇ ਨਾ ਬਣੇ ਫਿਰ ਯਹੋਵਾ ਦਾ ਦੂਤ ਆਇਆ ਅਤੇ ਆਫਰਾਹ ਵਿੱਚ ਬਲੂਤ ਦੇ ਇੱਕ ਬਿਰਛ ਹੇਠ ਬੈਠਾ ਜਿਹੜਾ ਯੋਆਸ਼ ਅਬੀ ਅਜਰੀ ਦਾ ਸੀ ਉਸ ਵੇਲੇ ਉਸ ਦਾ ਪੁੱਤਰ ਗਿਦਾਉਨ ਇੱਕ ਚਬੱਚੇ ਵਿੱਚ ਕਣਕ ਨੂੰ ਛੱਡ ਰਿਹਾ ਸੀ ਇਸ ਕਰਕੇ ਜੋ ਮਿਦਿਆਨੀਆਂ ਦੇ ਹੱਥੋਂ ਲੁਕਾਵੇ ਸੋ ਯਹੋਵਾ ਦੇ ਦੂਤ ਨੇ ਉਹਨੂੰ ਦਰਸ਼ਨ ਦਿੱਤਾ ਅਤੇ ਉਹਨੂੰ ਆਖਿਆ ਹੇ ਤਕੜੇ ਸੂਰਬੀਰ ਯਹੋਵਾ ਤੇਰੇ ਨਾਲ ਹੈ ਗਿਦਾਉਨ ਨੇ ਉਸ ਨੂੰ ਆਖਿਆ ਹੇ ਪ੍ਰਭੂ ਜੇ ਯਹੋਵਾ ਸਾਡੇ ਨਾਲ ਹੁੰਦਾ ਤਾਂ ਇਹ ਸਾਰੀ ਬਿਪਤਾ ਸਾਡੇ ਉੱਤੇ ਕਾਹਨੂੰ ਪੈਂਦੀ ਅਤੇ ਉਹ ਸਾਰੇ ਅਚਰਜ ਕੰਮ ਕਿੱਥੇ ਹਨ ਜਿਹੜੇ ਸਾਡੇ ਪਿਓ ਦਾਦੇ ਸਾਨੂੰ ਬਾਤਾਂ ਪਾ ਕੇ ਇਉਂ ਸੁਣਾਉਂਦੇ ਸਨ ਜੋ ਭਲਾ ਯਹੋਵਾ ਸਾਨੂੰ ਮਿਸਰ ਤੋਂ ਨਹੀਂ ਕੱਢ ਲਿਆਇਆ ਪਰ ਹੁਣ ਯਹੋਵਾ ਨੇ ਸਾਨੂੰ ਤਿਆਗ ਦਿੱਤਾ ਅਤੇ ਸਾਨੂੰ ਮਿਦਿਆਨੀਆਂ ਦੇ ਹੱਥ ਕਰ ਦਿੱਤਾ ਤਦ ਯਹੋਵਾ ਨੇ ਉਸ ਦੀ ਵੱਲ ਵੇਖ ਕੇ ਆਖਿਆ ਤੂੰ ਆਪਣੇ ਇਸੇ ਬਾਲ ਨਾਲ ਜਾ ਅਤੇ ਤੂੰ ਇਜ਼ਰਾਇਲ ਨੂੰ ਮਿਦਿਆਨੀਆਂ ਦੇ ਹੱਥੋਂ ਛੁਡਾ ਭਲਾ ਮੈਂ ਤੈਨੂੰ ਘੱਲਿਆ ਨਹੀਂ ਉਹਨੇ ਉਸ ਨੂੰ ਆਖਿਆ ਹੇ ਪ੍ਰਭੂ ਮੈਂ ਇਜ਼ਰਾਇਲ ਨੂੰ ਕਿਕਰ ਬਚਾਵਾਂ ਵੇਖ ਮੇਰਾ ਟੱਬਰ ਮਨਸ਼ਾ ਵਿੱਚ ਸਾਰਿਆਂ ਨਾਲੋਂ ਕੰਗਾਲ ਹੈ ਅਤੇ ਆਪਣੇ ਪਿਓ ਦੇ ਟੱਬਰ ਵਿੱਚੋਂ ਮੈਂ ਸਭ ਤੋਂ ਨਿੱਕਾ ਹਾਂ ਤਾਂ ਯਹੋਵਾ ਨੇ ਉਹਨੂੰ ਆਖਿਆ ਮੈਂ ਜ਼ਰੂਰ ਤੇਰੇ ਨਾਲ ਹੋਵਾਂਗਾ ਅਤੇ ਤੂੰ ਮਿਦਿਆਨੀਆਂ ਨੂੰ ਇੱਕੇ ਮਨੁੱਖ ਵਾਂਗਰ ਵੱਢ ਸੁੱਟੇਗਾ ਤਾਂ ਉਹਨੇ ਉਸ ਨੂੰ ਆਖਿਆ ਜੇ ਕਦੀ ਮੈਂ ਤੇਰੇ ਅੱਗੇ ਹੁਣ ਕਿਰਪਾ ਪਾਈ ਹੈ ਤਾਂ ਕੋਈ ਨਿਸ਼ਾਨੀ ਮੈਨੂੰ ਵਿਖਾ ਜੋ ਮੈਂ ਜਾਣਾ ਭਾਈ ਤੂੰ ਹੀ ਹੈ ਜਿਹੜਾ ਮੇਰੇ ਨਾਲ ਬੋਲਦਾ ਹੈ ਮੈਂ ਤੇਰੇ ਅੱਗੇ ਬੇਨਤੀ ਕਰਨਾ ਭਾਈ ਜਦ ਤੀਕ ਮੈਂ ਤੇਰੇ ਕੋਲ ਮੁੜ ਨਾ ਆਵਾਂ ਅਤੇ ਆਪਣੀ ਭੇਟਾ ਨਾ ਲਿਆਵਾਂ ਅਤੇ ਤੇਰੇ ਅੱਗੇ ਉਹਨੂੰ ਅਰਪਣ ਨਾ ਕਰਾਂ ਤਦ ਤੋੜੀ ਤੂੰ ਇੱਥੋਂ ਪੈਰ ਨਾ ਚੁੱਕੀ ਸੋ ਉਸ ਨੇ ਆਖਿਆ ਜਦ ਤੀਕ ਤੂੰ ਨਾ ਮੁੜੇਗਾ ਤਦ ਤੀਕ ਮੈਂ ਇੱਥੇ ਰਹਾਂਗਾ ਤਦ ਗਿਦਾਉਨ ਗਿਆ ਅਤੇ ਉਹਨੇ ਇੱਕ ਪਠੋਰਾ ਅਤੇ ਇੱਕ ਐਫਾ ਆਟੇ ਦੀਆਂ ਪਤੀਰੀਆਂ ਰੋਟੀਆਂ ਪਕਾਈਆਂ ਅਤੇ ਮਾਸ ਨੂੰ ਉਹਨੇ ਟੋਕਰੀ ਵਿੱਚ ਧਰਿਆ ਅਤੇ ਤਰੀਰ ਇੱਕ ਦੇਗਚੇ ਵਿੱਚ ਪਾ ਕੇ ਉਸ ਦੇ ਲਈ ਬਲੂਤ ਦੇ ਬਿਰਚ ਹੇਠ ਲਿਆ ਰੱਖੀ ਤਦ ਯਹੋਵਾ ਦੇ ਦੂਤ ਨੇ ਉਹਨੂੰ ਕਿਹਾ ਇਸ ਮਾਸ ਅਤੇ ਪਤੀਰੀਆਂ ਰੋਟੀਆਂ ਨੂੰ ਚੁੱਕ ਕੇ ਉਸ ਪੱਥਰ ਉੱਤੇ ਰੱਖ ਦੇ ਔਰ ਤਰੀਰ ਉਸ ਦੇ ਉੱਤੇ ਡੋਲ ਦੇ ਸੋ ਉਹਨੇ ਉਸੇ ਤਰ੍ਹਾਂ ਕੀਤਾ ਤਾਂ ਯਹੋਵਾ ਦੇ ਦੂਤ ਨੇ ਉਸ ਛਿਟੀ ਦੇ ਸਿਰੇ ਨਾਲ ਜਿਹੜੀ ਉਸ ਦੇ ਹੱਥ ਵਿੱਚ ਸੀ ਮਾਸ ਅਤੇ ਪਤੀਰੀਆਂ ਰੋਟੀਆਂ ਨੂੰ ਛੋਇਆ ਅਤੇ ਉਸ ਪੱਥਰ ਵਿੱਚੋਂ ਅੱਗ ਨਿਕਲੀ ਅਤੇ ਮਾਸ ਔਰ ਪਤੀਰੀਆਂ ਰੋਟੀਆਂ ਨੂੰ ਖਾ ਗਈ ਤਦ ਯਹੋਵਾ ਦਾ ਦੂਤ ਉਹਦੇ ਨੇਤਰਾਂ ਤੋਂ ਅਲੋਪ ਹੋ ਗਿਆ ਜਾਂ ਗਿਦਾਉਨ ਨੇ ਦਿੱਠਾ ਜੋ ਉਹ ਯਹੋਵਾ ਦਾ ਦੂਤ ਸੀ ਤਾਂ ਗਿਦਾਉਨ ਨੇ ਆਖਿਆ ਹਾਏ ਹਾਏ ਹੇ ਪ੍ਰਭੂ ਯਹੋਵਾ ਕਿਉਂ ਜੋ ਮੈਂ ਯਹੋਵਾ ਦੇ ਦੂਤ ਨੂੰ ਅਹਮੋ ਸਾਹਮਣੇ ਡਿੱਠਾ। ਤਦ ਯਹੋਵਾ ਨੇ ਉਹਨੂੰ ਆਖਿਆ ਤੈਨੂੰ ਸੁਖ ਹੋਵੇ, ਡਰ ਨਾ, ਤੂੰ ਮਰੇਗਾ ਨਹੀਂ। ਤਦ ਗਿਦਾਉਨ ਨੇ ਉੱਥੇ ਯਹੋਵਾ ਦੇ ਲਈ ਜਗਵੇਦੀ ਬਣਾਈ ਔਰ ਉਸ ਦਾ ਨਾਂ ਯਹੋਵਾ ਸ਼ਲੋਮ ਧਰਿਆ। ਸੋ ਉਹ ਅਭੀ ਅਜ਼ਰੀਆਂ ਦੇ ਅਫਰਾਹ ਵਿਚ ਅੱਜ ਦੇ ਦਿਨ ਤੋੜੀ ਹੈ। ਤਾਂ ਅਜਿਹਾ ਹੋਇਆ ਜੋ ਉਸੇ ਰਾਤ ਯਹੋਵਾ ਨੇ ਉਹਨੂੰ ਆਖਿਆ, ਆਪਣੇ ਪਿਓ ਦਾ ਬਲਦ ਲੈ, ਅਰਥਾਤ ਉਹ ਦੂਜਾ ਬਲਦ ਜਿਹੜਾ 7 ਵਰਿਆਂ ਦਾ ਹੈ, ਅਤੇ ਬਾਲ ਦੀ ਜਗਵੇਦੀ ਜੋ ਤੇਰੇ ਪਿਓ ਦੀ ਹੈ ਢਾਹ ਸੁੱਟ, ਅਤੇ ਉਸ ਦੇ ਕੋਲ ਦਾ ਟੁੰਡ ਵੱਢ ਸੁੱਟ, ਅਤੇ ਯਹੋਵਾ ਆਪਣੇ ਪਰਮੇਸ਼ਵਰ ਦੇ ਲਈ ਇਸ ਪੱਥਰ ਦੇ ਉੱਤੇ ਅੱਛੀ ਤਰ੍ਹਾਂ ਨਾਲ ਇੱਕ ਜਗਵੇਦੀ ਬਣਾ, ਅਤੇ ਉਸ ਦੂਜੇ ਬਲਦ ਨੂੰ ਲੈ ਕੇ ਉਸ ਦੇ ਕੋਲ ਦੇ ਟੁੰਡ ਦੀ ਲੱਕੜ ਨਾਲ ਜਿਹਨੂੰ ਤੂੰ ਵੱਢ ਸੁੱਟੇਗਾ ਹੋਮ ਚੜਾ। ਤਾਂ ਗਿਦਾਉਨ ਨੇ ਆਪਣੇ ਟਹਿਲੂਆਂ ਵਿਚੋਂ 10 ਜਣੇ ਲਏ ਅਤੇ ਜਿਹਾ ਯਹੋਵਾ ਨੇ ਉਹਨੂੰ ਆਖਿਆ ਸੀ ਤਿਹਾ ਹੀ ਕੀਤਾ, ਅਤੇ ਇਸ ਕਰਕੇ ਜੋ ਉਹ ਇਹ ਕੰਮ ਦਿਨੇ ਕਰਨ ਵਿਚ ਆਪਣੇ ਪਿਓ ਦੇ ਘਰਾਨੇ ਔਰ ਸ਼ਹਿਰ ਦੇ ਵਾਸੀਆਂ ਤੋਂ ਡਰਦਾ ਸੀ ਸੋ ਰਾਤੀ ਕੀਤਾ। ਜਦ ਸ਼ਹਿਰ ਦੇ ਲੋਕ ਤੜਕੇ ਉੱਠੇ ਤਾਂ ਵੇਖੋ ਬੁਆਲ ਦੀ ਜਗਵੇਦੀ ਢੱਠੀ ਪਈ ਸੀ ਅਤੇ ਉਸ ਦੇ ਕੋਲ ਦਾ ਟੁੰਡ ਵੱਢਿਆ ਪਿਆ ਸੀ, ਅਤੇ ਉਸ ਜਗਵੇਦੀ ਉੱਤੇ ਜੋ ਬਣਾਈ ਗਈ ਸੀ ਦੂਜਾ ਬਲਦ ਚੜਾਇਆ ਹੋਇਆ ਸੀ। ਤਾਂ ਉਨ੍ਹਾਂ ਨੇ ਆਪੋ ਵਿਚ ਆਖਿਆ, ਭਾਈ ਇਹ ਕੰਮ ਕਿਸਨੇ ਕੀਤਾ ਹੈ? ਜਾਂ ਉਨ੍ਹਾਂ ਨੇ ਭਾਲ ਢੁੰਡ ਅਤੇ ਪੁੱਛ ਕੀਤੀ ਤਾਂ ਲੋਕਾਂ ਨੇ ਆਖਿਆ, ਯੋਆਸ਼ ਦੇ ਪੁੱਤਰ ਗਿਦਾਉਨ ਨੇ ਇਹ ਕੰਮ ਕੀਤਾ ਹੈ। ਤਾਂ ਸ਼ਹਿਰ ਦਿਆਂ ਲੋਕਾਂ ਨੇ ਯੋਆਸ਼ ਨੂੰ ਆਖਿਆ, ਆਪਣੇ ਪੁੱਤਰ ਨੂੰ ਕੱਢ ਲਿਆ ਜੋ ਮਾਰਿਆ ਜਾਏ, ਕਿਉਂ ਜੋ ਉਹਨੇ ਬਾਲ ਦੀ ਜਗਵੇਦੀ ਢਾਹੀ ਅਤੇ ਉਸ ਦੇ ਕੋਲ ਦੇ ਟੁੰਡ ਨੂੰ ਵੱਢ ਸੁੱਟਿਆ ਹੈ। ਤਾਂ ਯੋਆਸ਼ ਨੇ ਉਨ੍ਹਾਂ ਸਭਨਾਂ ਲੋਕਾਂ ਨੂੰ ਜੋ ਉਸ ਦੇ ਸਾਹਮਣੇ ਖਲੋਤੇ ਸਨ ਆਖਿਆ, ਭਲਾ ਤੁਸੀਂ ਬਾਲ ਦੇ ਲਈ ਝਗੜਾ ਚੁੱਕਦੇ ਹੋ ਅਤੇ ਤੁਸੀਂ ਉਹਨੂੰ ਬਚਾਉਣਾ ਚਾਹੁੰਦੇ ਹੋ? ਜਿਹੜਾ ਉਹਦੇ ਲਈ ਝਗੜਾ ਚੁੱਕੇ ਸੋ ਅੱਜ ਭੜਕ ਵੱਢਿਆ ਜਾਵੇ। ਜੇ ਉਹ ਦੇਵਤਾ ਹੈ ਤਾਂ ਆਪਣੇ ਲਈ ਆਪ ਹੀ ਝਗੜਾ ਚੁੱਕੇ, ਇਸ ਕਰਕੇ ਜੋ ਉਹਦੀ ਜਗਵੇਦੀ ਕਿਸੇ ਨੇ ਢਾਹ ਟੁੱਟੀ ਹੈ। ਇਸ ਲਈ ਉਸ ਨੇ ਉਸ ਦਿਨ ਤੋਂ ਉਹਦਾ ਨਾਂ ਯਰੂਬਾਲ ਧਰਿਆ ਅਤੇ ਆਖਿਆ, ਭਲਾ ਉਹਦੇ ਨਾਲ ਬਾਲ ਆਪ ਹੀ ਝਗੜਾ ਕਰੇ, ਕਿਉਂ ਜੋ ਉਸ ਦੀ ਜਗਵੇਦੀ ਉਹਨੇ ਢਾਹ ਸੁੱਟੀ ਹੈ। ਤਦ ਸਾਰੇ ਮਿਦਿਆਨੀ ਅਤੇ ਅਮਾਲੇਕੀ ਅਤੇ ਪੂਰਬੀ ਲੋਕ ਇਕੱਠੇ ਹੋਏ ਅਤੇ ਪਾਰ ਲੰਘ ਕੇ ਯਜ਼ਰਾਇਲ ਦੀ ਦੂਣ ਵਿਚ ਆ ਤੰਬੂ ਲਾਏ। ਯਹੋਵਾ ਦਾ ਆਤਮਾ ਗਿਦਾਉਨ ਉੱਤੇ ਆਇਆ ਸੋ ਉਹਨੇ ਤੁਰੀ ਵਜਾਈ ਅਤੇ ਅਬੀਅਜ਼ਰ ਦੇ ਲੋਕ ਉਹਦੇ ਮਗਰ ਲੱਗੇ। ਫਿਰ ਉਹਨੇ ਸਾਰੇ ਮਨਸ਼ਾ ਵਿਚ ਹਲਕਾਰੇ ਘੱਲੇ ਸੋ ਉਹ ਵੀ ਉਹਦੇ ਮਗਰ ਇਕੱਠੇ ਹੋਏ, ਅਤੇ ਉਹਨੇ ਆਸ਼ੇਰ ਅਤੇ ਜਬਲੂਨ ਅਤੇ ਨਫਤਾਲੀ ਦੇ ਕੋਲ ਵੀ ਹਲਕਾਰੇ ਘੱਲੇ ਸੋ ਉਹ ਵੀ ਉਨ੍ਹਾਂ ਨੂੰ ਮਿਲਣ ਲਈ ਚੜ ਆਏ। ਤਦ ਗਿਦਾਉਨ ਦੇ ਪਰਮੇਸ਼ਵਰ ਨੂੰ ਆਖਿਆ, ਜੇ ਤੂੰ ਚਾਹੁੰਦਾ ਹੈ ਜੋ ਇਜ਼ਰਾਇਲ ਦਾ ਛੁਟਕਾਰਾ ਮੇਰੇ ਹੱਥੀ ਕੀਤਾ ਜਾਵੇ ਜਿਹਾ ਕੁ ਤੈਂ ਆਖਿਆ ਹੈ, ਤਾਂ ਵੇਖ ਮੈਂ ਇੱਕ ਊਠ ਫੰਬਾ ਪਿੜ ਦੇ ਵਿਚ ਰੱਖ ਦਿੰਦਾ ਹਾਂ, ਸੋ ਜੇਕਰ ਤਰੇਲ ਨਿਰੀ ਉੜਨ ਦੇ ਫੰਬੇ ਉੱਤੇ ਹੀ ਪਵੇ ਔਰ ਆਲੇ ਦੁਆਲੇ ਦੀ ਧਰਤੀ ਸਭ ਸੁਖੀ ਰਹੇ, ਤਾਂ ਮੈਂ ਸੱਚਮੁੱਚ ਜਾਣਾਂਗਾ ਕਿ ਜੇਕਰ ਤੈਂ ਆਖਿਆ ਹੈ ਤਿਹਾ ਹੀ ਇਜ਼ਰਾਇਲ ਨੂੰ ਤੂੰ ਮੇਰੇ ਹੱਥੀਂ ਛੁਟਕਾਰਾ ਦੇਵੇਂਗਾ। ਤਾਂ ਅਜਿਹਾ ਹੀ ਹੋਇਆ, ਜਾਂ ਉਹ ਪ੍ਰਭਾਤ ਦੇ ਵੇਲੇ ਉੱਠਿਆ ਅਤੇ ਉਸ ਉੱਨ ਦੇ ਫੰਬੇ ਨੂੰ ਘੁੱਟ ਕੇ ਨਿਪੜਿਆ, ਤਾਂ ਉਸ ਫੰਬੇ ਵਿਚੋਂ ਤਰੇਲ ਦੇ ਪਾਣੀ ਦਾ ਇਕ ਕਟੋਰਾ ਭਰਿਆ ਗਿਆ। ਤਦ ਗਿਦਾਉਨ ਨੇ ਪਰਮੇਸ਼ਵਰ ਨੂੰ ਆਖਿਆ, ਮੇਰੇ ਉੱਤੇ ਤੇਰਾ ਕ੍ਰੋਧ ਨਾ ਜਾਗੇ, ਕਿਉਂ ਜੋ ਮੈਂ ਇੱਕੇ ਹੀ ਵਾਰ ਹੋਰ ਆਖਣਾ, ਮੈਂ ਤੇਰੇ ਅੱਗੇ ਅਰਦਾਸ ਕਰਨਾ ਜੋ ਇਕ ਹੁਣ ਦੀ ਵਾਰੀ ਹੋਰ ਇਸ ਉੱਨ ਦੇ ਫੰਬੇ ਨਾਲ ਤੇਰਾ ਪਰਤਾਵਾ ਲਾਵਾਂ। ਸੋ ਹੁਣ ਨਿਰਾ ਉੱਨ ਦਾ ਫੰਬਾ ਸੁੱਕਾ ਰਹੇ ਅਤੇ ਦੁਆਲੇ ਦੀ ਸਾਰੀ ਧਰਤੀ ਉੱਤੇ ਤਰੇਲ ਪਵੇ। ਸੋ ਪਰਮੇਸ਼ਵਰ ਨੇ ਉਸ ਰਾਤ ਅਜਿਹਾ ਹੀ ਕੀਤਾ, ਕਿਉਂ ਜੋ ਨਿਰਾ ਉੱਨ ਦਾ ਫੰਬਾ ਸੁੱਕਾ ਰਿਹਾ ਅਤੇ ਹੋਰ ਸਾਰੀ ਧਰਤੀ ਉੱਤੇ ਤਰੇਲ ਪਈ ਸੀ। ਨਿਆਂਇਆਂ ਦੀ ਪੋਥੀ ਬਾਪ 7। ਗਿਦਾਉਨ 300 ਨਾਲ ਫਤਿਹ ਪਾਉਂਦਾ। ਤਦ ਯਰੂਬਾਲ ਜੋ ਗਿਦਾਉਨ ਹੈ ਸਾਰਿਆਂ ਲੋਕਾਂ ਸਣੇ ਜੋ ਉਹਦੇ ਨਾਲ ਸਨ ਪ੍ਰਭਾਤ ਵੇਲੇ ਉਠਿਆ ਅਤੇ ਹਰੋਦ ਦੇ ਸੋਤੇ ਕੋਲ ਤੰਬੂ ਲਾਏ ਅਤੇ ਮਿਦਯਾਨੀਆਂ ਦੀ ਛਾਉਣੀ ਉਨ੍ਹਾਂ ਦੇ ਉੱਤਰ ਵੱਲ ਮੋਰੀ ਪਹਾੜ ਦੇ ਕੋਲ ਦੂਣ ਵਿਚ ਸੀ। ਤਾਂ ਯਹੋਵਾ ਨੇ ਗਿਦਾਉਨ ਨੂੰ ਆਖਿਆ, ਮਿਦਯਾਨੀਆਂ ਨੂੰ ਤੇਰੇ ਵਸ ਵਿਚ ਕਰਨ ਲਈ ਲੋਕ ਤੇਰੇ ਨਾਲ ਬਹੁਤ ਵੱਧ ਹਨ, ਅਜਿਹਾ ਨਾ ਹੋਵੇ ਜੋ ਇਜ਼ਰਾਇਲ ਮੇਰੇ ਸਾਹਮਣੇ ਆਕੜ ਕੇ ਆਖੇ, ਭਾਈ ਮੇਰੇ ਹੀ ਹੱਥ ਨੇ ਮੈਨੂੰ ਬਚਾਇਆ। ਸੋ ਤੂੰ ਹੁਣ ਲੋਕਾਂ ਨੂੰ ਸੁਣਾ ਕੇ ਢੰਡੋਰਾ ਫੇਰ ਅਤੇ ਆਖ, ਭਾਈ ਜਿਹੜਾ ਘਾਬਰਦਾ ਹੈ ਅਤੇ ਡਰਦਾ ਹੈ ਸੋ ਮੁੜ ਜਾਏ ਅਤੇ ਗਿਲਿਆਦ ਪਹਾੜ ਤੋਂ ਛੇਤੀ ਵਿਦਿਆ ਹੋਵੇ। ਸੋ ਲੋਕਾਂ ਵਿਚੋਂ 22,000 ਮਨੁੱਖ ਮੁੜ ਗਏ ਅਤੇ 10,000 ਪਿੱਛੇ ਰਹੇ। ਤਦ ਯਹੋਵਾ ਨੇ ਗਿਦਾਉਨ ਨੂੰ ਆਖਿਆ, ਅਜੇ ਵੀ ਲੋਕ ਵਧੀਕ ਹਨ, ਸੋ ਉਨ੍ਹਾਂ ਨੂੰ ਪਾਣੀ ਦੇ ਕੋਲ ਹੇਠਾਂ ਲੈ ਆ ਅਤੇ ਮੈਂ ਤੇਰੇ ਲਈ ਉਥੇ ਉਨ੍ਹਾਂ ਦਾ ਪਰਤਾਵਾ ਲਵਾਂਗਾ ਅਤੇ ਅਜਿਹਾ ਹੋਵੇਗਾ ਕਿ ਜਿਹਦੇ ਲਈ ਮੈਂ ਤੈਨੂੰ ਆਖਾਂ, ਭਾਈ ਇਹ ਤੇਰੇ ਨਾਲ ਜਾਵੇ, ਅਤੇ ਉਹ ਸਭੇ ਜਿਨ੍ਹਾਂ ਦੇ ਲਈ ਮੈਂ ਆਖਾਂ, ਭਾਈ ਇਹ ਤੇਰੇ ਨਾਲ ਨਾ ਜਾਣ, ਸੋ ਉਹ ਤੇਰੇ ਨਾਲ ਨਾ ਜਾਣ। ਸੋ ਉਹ ਲੋਕਾਂ ਨੂੰ ਹੇਠਾਂ ਪਾਣੀ ਕੋਲ ਲੈ ਆਇਆ ਅਤੇ ਯਹੋਵਾ ਨੇ ਗਿਦਾਉਨ ਨੂੰ ਆਖਿਆ, ਜਿਹੜਾ ਮਨੁੱਖ ਕੁੱਤੇ ਵਾਂਗ ਲੱਕ ਲੱਕ ਕਰਕੇ ਪਾਣੀ ਪੀਵੇ ਤਾਂ ਅਜਿਹਾ ਤੂੰ ਵੱਖਰਾ ਰੱਖ, ਔਰ ਤਿਹਾ ਹੀ ਜੋ ਆਪਣੇ ਗੋਡੇ ਨਵਾ ਕੇ ਪਾਣੀ ਪੀਵੇ। ਸੋ ਉਹ ਜਿਨ੍ਹਾਂ ਨੇ ਆਪਣਾ ਹੱਥ ਮੂੰਹ ਨੂੰ ਲਾ ਕੇ ਲੱਕ ਲੱਕ ਕਰਕੇ ਪਾਣੀ ਪੀਤਾ ਉਹ ਗਿਣਤੀ ਵਿਚ 300 ਮਨੁੱਖ ਸਨ, ਪਰ ਰਹਿੰਦੇ ਸਭਨਾਂ ਲੋਕਾਂ ਨੇ ਪਾਣੀ ਪੀਣ ਲਈ ਗੋਡੇ ਨਵਾਏ। ਤਾਂ ਯਹੋਵਾ ਨੇ ਗਿਦਾਉਨ ਨੂੰ ਆਖਿਆ, ਮੈਂ ਇਨ੍ਹਾਂ 300 ਮਨੁੱਖਾਂ ਨਾਲ ਜਿਨ੍ਹਾਂ ਨੇ ਲੱਕ ਲੱਕ ਕਰਕੇ ਪਾਣੀ ਪੀਤਾ ਹੈ ਤੁਹਾਨੂੰ ਬਚਾਵਾਂਗਾ ਅਤੇ ਮਿਦਯਾਨੀਆਂ ਨੂੰ ਤੇਰੇ ਹੱਥ ਵਿਚ ਕਰ ਦਿਆਂਗਾ ਅਤੇ ਰਹਿੰਦੇ ਸਭਨਾਂ ਲੋਕਾਂ ਨੂੰ ਆਪੋ ਆਪਣੀ ਘਰੀ ਮੁੜਨ ਦੇ। ਤਦ ਉਨ੍ਹਾਂ ਲੋਕਾਂ ਨੇ ਆਪਣੀ ਰਸਤ ਔਰ ਆਪਣੀਆਂ ਤੁਰੀਆਂ ਚੁੱਕ ਲਈਆਂ ਅਤੇ ਰਹਿੰਦੇ ਸਭੇ ਇਜ਼ਰਾਇਲ ਵਿਚੋਂ ਆਪੋ ਆਪਣੇ ਤੰਬੂ ਵੱਲ ਉਹਨੇ ਕੱਲੇ, ਪਰ ਉਨ੍ਹਾਂ 300 ਨੂੰ ਉਹਨੇ ਆਪਣੇ ਕੋਲ ਰੱਖਿਆ ਅਤੇ ਮਿਦਯਾਨੀਆਂ ਦੀ ਛਾਉਣੀ ਉਸ ਦੇ ਹੇਠ ਦੂਣ ਵਿਚ ਸੀ। ਤਾਂ ਅਜਿਹਾ ਹੋਇਆ ਜੋ ਉਸ ਰਾਤ ਯਹੋਵਾ ਨੇ ਉਹਨੂੰ ਆਖਿਆ, ਉੱਠ ਅਤੇ ਉਸ ਦਲ ਦੇ ਕੋਲ ਜਾ, ਕਿਉਂ ਜੋ ਮੈਂ ਉਸ ਨੂੰ ਤੇਰੇ ਅਧੀਨ ਕਰ ਦਿੱਤਾ ਹੈ। ਜੇ ਤੂੰ ਇਕੱਲਾ ਲਹਿਣ ਤੋਂ ਡਰਦਾ ਹੈ ਤਾਂ ਤੂੰ ਆਪਣੇ ਟਹਿਲੂਏ ਫੁਰਾ ਦੇ ਨਾਲ ਦਲ ਵਿਚ ਲੈ ਜਾ, ਤੂੰ ਸੁਣ ਲਵੇਗਾ ਜੋ ਉਹ ਕੀ ਆਖਦੇ ਹਨ। ਇਹਦੇ ਪਿੱਛੋਂ ਤੇਰੇ ਹੱਥਾਂ ਵਿਚ ਜ਼ੋਰ ਆਵੇਗਾ ਅਤੇ ਤੂੰ ਉਸ ਪੜਾਉ ਦੇ ਕੋਲ ਲੈ ਸਕੇਗਾ। ਸੋ ਉਹ ਆਪਣੇ ਟਹਿਲੂਏ ਫੁਰਾ ਨੂੰ ਨਾਲ ਲੈ ਕੇ ਉਹਨਾਂ ਸਿਪਾਹੀਆਂ ਤੀਕਰ ਗਿਆ ਜਿਹੜੇ ਪੜਾਉ ਦੇ ਬੰਨੇ ਉੱਤੇ ਸਨ। ਮਿਦਿਆਨੀ ਔਰ ਅਮਾਲੇਕੀ ਅਤੇ ਪੂਰਬੀ ਲੋਕ ਦੂਣ ਦੇ ਵਿਚ ਟਿੱਡੀਆਂ ਵਾਂਗਰ ਢੇਰ ਸਾਰੇ ਪਏ ਸਨ ਅਤੇ ਉਹਨਾਂ ਦੇ ਊਠ ਸਮੁੰਦਰ ਦੇ ਕੰਢੇ ਦੀ ਰੇਤ ਵਰਗੇ ਅਣਗਣਿਤ ਸਨ। ਜਦ ਗਿਦਾਉਨ ਅਪੜਿਆ ਤਾਂ ਵੇਖੋ ਉਥੇ ਇਕ ਮਨੁੱਖ ਸੀ ਜੋ ਆਪਣੇ ਨਾਲ ਦੇ ਨੂੰ ਇਕ ਸੁਪਨਾ ਸੁਣਾਉਂਦਾ ਪਿਆ ਸੀ ਅਤੇ ਉਹਨੇ ਆਖਿਆ, ਵੇਖੋ ਮੈਂ ਇਕ ਸੁਪਨਾ ਡਿੱਠਾ ਹੈ। ਭਾਈ ਜਮਾਂ ਦਾ ਇਕ ਫੁਲਕਾ ਮਿਦਿਆਨੀ ਡੇਰੇ ਵਿਚ ਰੁੜ ਆਇਆ ਅਤੇ ਇਕ ਤੰਬੂ ਨਾਲ ਆ ਲੱਗਾ ਔਰ ਉਸ ਤੰਬੂ ਨੂੰ ਅਜਿਹਾ ਮਾਰਿਆ ਜੋ ਉਹ ਡਿੱਗ ਪਿਆ ਅਤੇ ਮੂਧਾ ਕਰ ਸੁੱਟਿਆ। ਅਜਿਹਾ ਜੋ ਉਹ ਤੰਬੂ ਵਿਛ ਗਿਆ ਤਾਂ ਉਹਦੇ ਨਾਲ ਦੇ ਨੇ ਉੱਤਰ ਦੇ ਕੇ ਆਖਿਆ, ਯੋਆਸ਼ ਦੇ ਪੁੱਤਰ ਗਿਦਾਉਨ, ਇਜ਼ਰਾਈਲੀ ਮਨੁੱਖ ਦੀ ਤਲਵਾਰ ਖੁਣੋ, ਹੋਰ ਇਹਦਾ ਕੋਈ ਅਰਥ ਨਹੀਂ। ਪਰਮੇਸ਼ਵਰ ਨੇ ਮਿਦਿਆਨ ਅਤੇ ਸਾਰੀ ਫੌਜ ਉਹਦੇ ਹੱਥ ਕਰ ਦਿੱਤੀ। ਅਜਿਹਾ ਹੋਇਆ ਭਾਈ ਜਿਸ ਵੇਲੇ ਗਿਦਾਉਨ ਨੇ ਇਹ ਸੁਪਨਾ ਤੇ ਉਸ ਦਾ ਅਰਥ ਸੁਣਿਆ ਤਾਂ ਮੱਥਾ ਟੇਕਿਆ ਔਰ ਇਜ਼ਰਾਈਲੀ ਫੌਜ ਨੂੰ ਮੁੜ ਆਇਆ ਔਰ ਬੋਲਿਆ, ਉਠੋ ਕਿਉਂ ਜੋ ਯਹੋਵਾ ਨੇ ਮਿਦਿਆਨੀ ਫੌਜ ਨੂੰ ਤੁਹਾਡੇ ਹੱਥਾਂ ਵਿਚ ਕਰ ਦਿੱਤਾ। ਤਦ ਉਹਨੇ 300 ਮਨੁੱਖਾਂ ਦੀਆਂ 3 ਟੋਲੀਆਂ ਕੀਤੀਆਂ ਅਤੇ ਇਕ ਇਕ ਦੇ ਹੱਥ ਵਿਚ ਇਕ ਇਕ ਤੁਰੀ ਔਰ ਸੱਖਣਾ ਘੜਾ ਦਿੱਤਾ ਔਰ ਇਕ ਇਕ ਮਸ਼ਾਲ ਘੜਿਆਂ ਦੇ ਵਿਚ ਰੱਖੀ ਅਤੇ ਉਹਨਾਂ ਨੂੰ ਆਖਿਆ, ਮੇਰੇ ਵੱਲ ਵੇਖ ਕੇ ਮੇਰੇ ਵਾਂਗ ਕੰਮ ਕਰਨਾ ਅਤੇ ਸੁਚੇਤ ਰਹੋ। ਜਦ ਮੈਂ ਪੜਾਓ ਦੇ ਬੰਨੇ ਉੱਤੇ ਜਾ ਪੁੱਜਾ ਤਾਂ ਜੋ ਕੁਝ ਮੈਂ ਕਰਾਂ ਸੋ ਤੁਸੀਂ ਵੀ ਕਰਨਾ। ਜਦ ਮੈਂ ਅਤੇ ਉਹ ਸਭੇ ਜੋ ਮੇਰੇ ਨਾਲ ਦੇ ਹਨ ਤੁਰੀਆਂ ਵਜਾਈਏ ਤਾਂ ਤੁਸਾਂ ਸਭਨਾਂ ਨੇ ਵੀ ਪੜਾਓ ਦੇ ਸਭਨੀ ਬੰਨੀ ਤੁਰੀਆਂ ਵਜਾਉਣੀਆਂ ਅਤੇ ਇਹ ਜੈਕਾਰਾ ਬੁਲਾਓ, ਯਹੋਵਾ ਅਤੇ ਗਿਦਾਉਨ ਦੀ ਜੈ। ਉਪਰੰਤ ਗਿਦਾਉਨ ਅਤੇ ਉਹ 100 ਮਨੁੱਖ ਜੋ ਉਹਦੇ ਨਾਲ ਸਨ ਦੂਜੇ ਪਹਿਰੇ ਦੇ ਵੇਲੇ ਪੜਾਓ ਦੇ ਕੰਢੇ ਉੱਤੇ ਆਏ। ਉਸ ਵੇਲੇ ਪਹਿਰੇ ਅਜੇ ਹੁਣੇ ਬਦਲੇ ਸਨ ਤਾਂ ਉਨ੍ਹਾਂ ਨੇ ਤੁਰੀਆਂ ਵਜਾਈਆਂ ਅਤੇ ਉਨ੍ਹਾਂ ਘੜਿਆਂ ਨੂੰ ਜੋ ਉਨ੍ਹਾਂ ਦੇ ਹੱਥ ਵਿਚ ਸਨ ਭੰਨ ਸੁੱਟਿਆ ਅਤੇ ਉਨ੍ਹਾਂ 3 ਟੋਲੀਆਂ ਨੇ ਤੁਰੀਆਂ ਵਜਾਈਆਂ ਅਤੇ ਘੜੇ ਭੰਨ ਸੁੱਟੇ ਅਤੇ ਮਸ਼ਾਲਾਂ ਨੂੰ ਆਪਣੇ ਖੱਬਿਆਂ ਹੱਥਾਂ ਵਿਚ ਫੜ ਲਿੱਤਾ ਔਰ ਤੁਰੀਆਂ ਵਜਾਉਣ ਲਈ ਆਪਣੇ ਸੱਜੇ ਹੱਥ ਵਿਚ ਅਤੇ ਜੈਕਾਰਾ ਬੁਲਾਇਆ। ਪਰਮੇਸ਼ਵਰ ਦੀ ਅਤੇ ਗਿਦਾਉਨ ਦੀ ਤੇਗ ਅਤੇ ਉਨ੍ਹਾਂ ਵਿਚੋਂ ਸਭ ਕੋਈ ਮਨੁੱਖ ਆਪਣੇ ਥਾਂ ਸਿਰ ਛਾਉਣੀ ਦੇ ਚੁਫੇਰੇ ਖਲੋਤਾ ਸੀ। ਤਦ ਸਾਰੀ ਫੌਜ ਦੌੜੀ ਅਤੇ ਡਾਢਾ ਮਾਰਦੀ ਭੱਜ ਨਿਕਲੀ। ਉਨ੍ਹਾਂ ਨੇ ਉਹ 300 ਤੁਰੀਆਂ ਵਜਾਈਆਂ ਅਤੇ ਯਹੋਵਾ ਨੇ ਸਭਨਾਂ ਦੀ ਤਲਵਾਰ ਉਨ੍ਹਾਂ ਦੇ ਨਾਲ ਦਿਆਂ ਅਤੇ ਸਾਰੀ ਫੌਜ ਉੱਤੇ ਚਲਵਾਈ ਅਤੇ ਫੌਜ ਬੈਤਸ਼ਿਟਾ ਨੂੰ ਸਰੇਰਾਹ ਦੀ ਵੱਲ ਅਬੇਲ ਮੋਹਲਾ ਤੀਕ ਜੋ ਟਬਾਥ ਕੋਲ ਹੈ ਭੱਜ ਗਈ। ਤਦ ਇਜ਼ਰਾਈਲੀ ਲੋਕ ਨਫਤਾਲੀ ਅਤੇ ਅਸ਼ੇਰ ਔਰ ਸਾਰੇ ਮਨਸ਼ਾ ਦੇ ਇਕੱਠੇ ਹੋ ਕੇ ਨਿਕਲੇ ਅਤੇ ਮਿਦਿਆਨੀਆਂ ਦੇ ਮਗਰ ਪਏ। ਤਾਂ ਗਿਦਾਉਨ ਨੇ ਇਫਰਾਈਮ ਦੇ ਸਾਰੇ ਪਹਾੜ ਵਿਚ ਹਲਕਾਰੇ ਕੱਲੇ ਅਤੇ ਆਖਿਆ, ਮਿਦਿਆਨੀਆਂ ਦਾ ਸਾਹਮਣਾ ਕਰਨ ਨੂੰ ਲੈ ਆਓ ਅਤੇ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਪਾਣੀਆਂ ਨੂੰ ਬੈਤ ਬਾਰਾ ਤੋੜੀ ਅਤੇ ਯਰਦਨ ਨੂੰ ਮਲ ਲਓ। ਤਦ ਸਾਰੇ ਇਫਰਾਮੀਆਂ ਨੇ ਇਕੱਠਾ ਹੋ ਕੇ ਪਾਣੀਆਂ ਨੂੰ ਬੈਤ ਬਾਰਾ ਅਤੇ ਯਰਦਨ ਤੋੜੀ ਮਲ ਲਿਆ ਅਤੇ ਉਨ੍ਹਾਂ ਨੇ ਮਿਦਿਆਨ ਦਿਆਂ ਦੋ ਸਰਦਾਰਾਂ ਨੂੰ ਉਰੇਬ ਅਤੇ ਜ਼ਾਇਬ ਨੂੰ ਫੜਿਆ ਅਤੇ ਉਰੇਬ ਦੇ ਪੱਥਰ ਉੱਤੇ ਉਰੇਬ ਨੂੰ ਅਤੇ ਜ਼ਾਇਬ ਦੇ ਵੇਲਣੇ ਕੋਲ ਜ਼ਾਇਬ ਨੂੰ ਵੱਢ ਸੁੱਟਿਆ ਅਤੇ ਮਿਦਿਆਨ ਦੇ ਮਗਰ ਪਏ ਅਤੇ ਉਰੇਬ ਔਰ ਜ਼ਾਇਬ ਦੇ ਸਿਰ ਯਰਦਨ ਦੇ ਪਾਰ ਗਦਾਉਨ ਕੋਲ ਲੈ ਆਏ। ਨਿਆਂਇਆਂ ਦੀ ਪੋਥੀ ਬਾਪ 8। ਗਦਾਉਨ ਦੀਆਂ ਲੜਾਈਆਂ ਤੇ ਮੌਤ। ਇਫਰਾਇਮ ਦਿਆਂ ਲੋਕਾਂ ਨੇ ਉਹਨੂੰ ਆਖਿਆ, ਤੈਂ ਸਾਡੇ ਨਾਲ ਇਹ ਕੀ ਕੀਤਾ? ਜਿਸ ਵੇਲੇ ਤੂੰ ਮਿਦਿਆਨੀਆਂ ਨਾਲ ਲੜਨ ਲਈ ਗਿਆ ਤਾਂ ਸਾਨੂੰ ਨਾ ਸੱਦਿਆ ਅਤੇ ਉਨ੍ਹਾਂ ਨੇ ਉਹਦੇ ਨਾਲ ਡਾਢਾ ਝਗੜਾ ਕੀਤਾ ਤਾਂ ਉਹਨੇ ਉਨ੍ਹਾਂ ਨੂੰ ਆਖਿਆ, ਹੁਣ ਮੈਂ ਤੁਹਾਡੇ ਸਮਾਨ ਕੀ ਕੀਤਾ ਹੈ? ਭਲਾ ਇਫਰਾਹੀਮ ਦੇ ਦਾਖਾਂ ਦੀ ਰਹਿੰਦ ਖੁੰਦ ਅਬੀ ਅਜ਼ਰ ਦੇ ਦਾਖਾਂ ਦੀ ਫਸਲ ਨਾਲੋਂ ਚੰਗੀ ਨਹੀਂ? ਪਰਮੇਸ਼ਵਰ ਨੇ ਮਿਦਿਆਨ ਦੇ ਸਰਦਾਰ ਉਰੇਬ ਅਤੇ ਜ਼ਾਇਬ ਨੂੰ ਤੁਹਾਡੇ ਵੱਸ ਕਰ ਦਿੱਤਾ। ਹੋਰ ਤੁਹਾਡੇ ਸਮਾਨ ਕੰਮ ਕਰਨ ਦੀ ਮੇਰੀ ਕੀ ਸਮਰਥਾ ਸੀ? ਜਦ ਉਹਨੇ ਆਖਿਆ ਤਾਂ ਉਨ੍ਹਾਂ ਦਾ ਕ੍ਰੋਧ ਉਸ ਤੋਂ ਘਟ ਗਿਆ। ਗਦਾਉਨ ਯਰਦਨ ਕੋਲ ਆਇਆ ਅਤੇ ਉਹ 300 ਆਪਣੇ ਨਾਲ ਦਿਆਂ ਸਣੇ ਪਾਰ ਲੰਘਿਆ। ਉਹ ਹੁੱਸੇ ਹੋਏ ਤਾਂ ਸਨ ਪਰ ਮਗਰ ਲੱਗੀ ਗਏ। ਤਦ ਉਹਨੇ ਸੁਕੋਥ ਦਿਆਂ ਲੋਕਾਂ ਨੂੰ ਆਖਿਆ, ਭਾਈ ਜਿਹੜੇ ਮੇਰੇ ਨਾਲ ਹਨ ਇਨ੍ਹਾਂ ਲੋਕਾਂ ਨੂੰ ਰੋਟੀਆਂ ਦਿਓ, ਕਿਉਂ ਜੋ ਇਹ ਹੁੱਸੇ ਹੋਏ ਹਨ ਅਤੇ ਮੈਂ ਮਿਦਿਆਨ ਦਿਆਂ ਦੋਹਾਂ ਰਾਜਿਆਂ ਜ਼ਬਾ ਅਤੇ ਸਲਮੁਨਾ ਦੇ ਮਗਰ ਪਿਆ ਹੋਇਆ ਹਾਂ। ਤਾਂ ਸੁਕੋਥ ਦਿਆਂ ਸਰਦਾਰਾਂ ਨੇ ਆਖਿਆ, ਭਲਾ ਜ਼ਬਾ ਅਤੇ ਸਲਮੁਨਾ ਦੇ ਹੱਥ ਅਜੇ ਤੇਰੇ ਹੱਥਾਂ ਵਿਚ ਆ ਗਏ ਹਨ ਜੋ ਅਸੀਂ ਤੇਰੀ ਫੌਜ ਨੂੰ ਰੋਟੀਆਂ ਦਈਏ? ਗਦਾਉਨ ਬੋਲਿਆ, ਅੱਛਾ, ਜਿਸ ਵੇਲੇ ਯਹੋਵਾ ਜ਼ਬਾ ਅਤੇ ਸਲਮੁਨਾ ਨੂੰ ਮੇਰੇ ਹੱਥਾਂ ਹੇਠ ਕਰ ਦੇਵੇਗਾ ਤਾਂ ਮੈਂ ਤੁਹਾਡੇ ਮਾਸ ਨੂੰ ਕਰੀਰ ਅਤੇ ਮਲੀਹਾਂ ਨਾਲ ਛਿੱਲਾਂਗਾ। ਉਥੋਂ ਪਨੂਏਲ ਨੂੰ ਗਿਆ ਅਤੇ ਉਥੋਂ ਦਿਆਂ ਲੋਕਾਂ ਤੋਂ ਇਸੇ ਤਰ੍ਹਾਂ ਮੰਗਿਆ। ਸੋ ਪਨੂਏਲ ਦਿਆਂ ਲੋਕਾਂ ਨੇ ਵੀ ਉਹ ਉੱਤਰ ਦਿੱਤਾ ਜੋ ਸੁਕੋਥੀਆਂ ਨੇ ਦਿੱਤਾ ਸੀ। ਸੋ ਪਨੂਏਲ ਦੇ ਵਾਸੀਆਂ ਨੂੰ ਵੀ ਉਹਨੇ ਆਖਿਆ, ਭਾਈ ਜਦ ਮੈਂ ਸੁਖਸਾਨ ਨਾਲ ਮੁੜਾਂਗਾ ਤਾਂ ਮੈਂ ਇਸ ਬੁਰਜ ਨੂੰ ਢਾਵਾਂਗਾ। ਜ਼ਬਾ ਔਰ ਸੁਲਮਨਾ ਆਪਣੇ ਫੌਜ ਸਣੇ ਜੋ ਪੂਰਬ ਦੇ ਲੋਕਾਂ ਵਿਚੋਂ 15,000 ਰਹਿੰਦੇ ਸਨ ਕਰਕੋਰ ਦੇ ਵਿਚ ਸਨ, ਕਿਉਂ ਜੋ 1,20,000 ਹਥਿਆਰਬੰਦ ਵੱਢੇ ਗਏ ਸਨ। ਤਦ ਗਿਨਾਉਨ ਉਨ੍ਹਾਂ ਦੇ ਰਾਹ ਥਾਣੀ ਗਿਆ ਜੋ ਨਬੋ ਅਤੇ ਯਾਗ ਬਹਾਹ ਦੇ ਚੜ੍ਹਦੇ ਰੁੱਖ ਤੰਬੂਆਂ ਦੇ ਵਿਚ ਰਹਿੰਦੇ ਸਨ ਅਤੇ ਉਸ ਦਲ ਨੂੰ ਮਾਰਿਆ, ਕਿਉਂ ਜੋ ਉਹ ਦਲ ਨਚਿੰਤ ਸੀ ਅਤੇ ਜ਼ਬਾ ਅਤੇ ਸਲਮੁਨਾ ਭੱਜੇ ਔਰ ਉਨ੍ਹਾਂ ਦੇ ਮਗਰ ਪਿਆ ਅਤੇ ਉਨ੍ਹਾਂ ਮਿਦਿਆਨੀ ਰਾਜਿਆਂ ਜ਼ਬਾ ਅਤੇ ਸਲਮੁਨਾ ਨੂੰ ਫੜਿਆ ਔਰ ਸਾਰੀ ਫੌਜ ਨੂੰ ਹਰਾ ਦਿੱਤਾ। ਯੋਆਸ ਦਾ ਪੁੱਤਰ ਗਦਾਉਨ ਹਰਸ ਦੀ ਚੜ੍ਹਾਈ ਤੋਂ ਲੜਾਇਓ ਮੁੜ ਗਿਆ ਅਤੇ ਸੁਕੋਥੀਆਂ ਵਿਚੋਂ ਇਕ ਗੱਭਰੂ ਨੂੰ ਫੜ ਕੇ ਉਸ ਕੋਲੋਂ ਪੁੱਛਿਆ ਤਾਂ ਉਸ ਨੇ ਉਹਨੂੰ ਸਤਤਰਾਂ ਮਨੁੱਖਾਂ ਦਾ ਥਹੂ ਦੱਸਿਆ। ਇਹ ਸਭੇ ਸੁਕੋਥ ਦੇ ਸਰਦਾਰ ਅਤੇ ਬਜ਼ੁਰਗ ਸਨ। ਤਦ ਉਹ ਸੁਕੋਥੀਆਂ ਕੋਲ ਆਇਆ ਅਤੇ ਬੋਲਿਆ, ਵੇਖੋ ਜ਼ਬਾਹ ਅਤੇ ਸਲਮੁਨਾ, ਜਿਨ੍ਹਾਂ ਦੇ ਲਈ ਤੁਸਾਂ ਮੈਨੂੰ ਉਲਾਂਭਾ ਦਿੱਤਾ ਸੀ ਅਤੇ ਮੈਨੂੰ ਆਖਦੇ ਸੋ, ਭਲਾ ਜ਼ਬਾਹ ਅਤੇ ਸਲਮੁਨਾ ਅਜੇ ਤੇਰੇ ਹੱਥ ਵਿਚ ਆ ਗਏ ਹਨ, ਜੋ ਅਸੀਂ ਤੇਰਿਆਂ ਥੱਕਿਆ ਹੋਇਆ ਜਵਾਨਾਂ ਨੂੰ ਰੋਟੀ ਦਈਏ? ਤਾਂ ਉਹਨੇ ਸ਼ਹਿਰ ਦੇ ਬਜ਼ੁਰਗਾਂ ਨੂੰ ਫੜਿਆ ਅਤੇ ਕਰੀਰਾਂ ਅਤੇ ਮਲੀਹਾਂ ਨਾਲ ਸੁਕੋਥ ਦਿਆਂ ਲੋਕਾਂ ਨੂੰ ਸੁਧਾਰਿਆ ਅਤੇ ਪੈਨੂਏਲ ਦਾ ਬੁਰਜ ਢਾ ਦਿੱਤਾ ਅਤੇ ਸ਼ਹਿਰੀਆਂ ਨੂੰ ਵੜ ਸੁੱਟਿਆ। ਫਿਰ ਉਹਨੇ ਜ਼ਬਾਹ ਅਤੇ ਸਲਮੁਨਾ ਨੂੰ ਆਖਿਆ, ਭਾਈ ਜਿਨ੍ਹਾਂ ਨੂੰ ਤੁਸਾਂ ਤਬੋਰ ਵਿਚ ਵੱਢਿਆ ਸੀ, ਉਹ ਲੋਕ ਕਿਹੋ ਜਿਹੇ ਸਨ? ਉਹ ਬੋਲੇ, ਅਜਿਹੇ ਸਨ ਜਿਹਾ ਤੂੰ ਹੈ। ਸਭੇ ਰਾਜ ਪੁੱਤਰਾਂ ਦੀ ਡੋਲ ਦੇ ਸਨ। ਤਾਂ ਉਹਨੇ ਆਖਿਆ, ਉਹ ਮੇਰੇ ਸਕੇ ਭਰਾ ਮੇਰੀ ਬਾਂ ਦੇ ਪੁੱਤਰ ਸਨ। ਸੋ ਜਿਉਂਦੇ ਯਹੋਵਾ ਦੀ ਸਹੁੰ, ਜੇ ਕਦੀ ਤੁਸੀਂ ਉਨ੍ਹਾਂ ਨੂੰ ਜਿਉਂਦਿਆਂ ਛੱਡਦੇ ਤਾਂ ਮੈਂ ਤੁਹਾਨੂੰ ਨਾ ਵੜਦਾ। ਫਿਰ ਉਹਨੇ ਆਪਣੇ ਜੇਠੇ ਪੁੱਤਰ ਯਥਰ ਨੂੰ ਆਖਿਆ, ਉੱਠ, ਇਨ੍ਹਾਂ ਨੂੰ ਵੱਢ ਸੁੱਟ। ਪਰ ਉਸ ਜਵਾਨ ਨੇ ਡਰਦੇ ਮਾਰੇ ਆਪਣੀ ਤਲਵਾਰ ਨਾ ਧੋਈ, ਕਿਉਂਕਿ ਉਹ ਅਜੇ ਛੋਕਰਾ ਹੀ ਸੀ। ਤਾਂ ਜ਼ਬਾਹ ਔਰ ਸਲਮੁਨਾ ਨੇ ਆਖਿਆ, ਤੂੰ ਆਪ ਉੱਠ ਅਤੇ ਸਾਡੇ ਉੱਤੇ ਹੱਲਾ ਕਰਕੇ ਆਣ ਪਾਓ, ਕਿਉਂਕਿ ਜਿਹਾ ਮਨੁੱਖ ਤਿਹਾ ਹੀ ਉਸ ਦਾ ਜ਼ੋਰ। ਸੋ ਗਿਦਾਉਨ ਨੇ ਉੱਠ ਕੇ ਜ਼ਬਾਹ ਅਤੇ ਸਲਮੁਨਾ ਨੂੰ ਵੜ ਸੁੱਟਿਆ ਅਤੇ ਉਹ ਹੈਕਲਾਂ ਜੋ ਉਨ੍ਹਾਂ ਦੇ ਊਟਾਂ ਦੇ ਗਲਾਂ ਵਿਚ ਸਨ, ਸੋ ਉਨ੍ਹਾਂ ਨੇ ਲਾ ਲਈਆਂ। ਤਦ ਇਜ਼ਰਾਇਲ ਦੇ ਮਨੁੱਖਾਂ ਨੇ ਗਿਦਾਉਨ ਨੂੰ ਆਖਿਆ, ਸਾਡੇ ਉੱਤੇ ਤੂੰ ਰਾਜ ਕਰ, ਤੂੰ ਅਤੇ ਤੇਰਾ ਪੁੱਤਰ ਅਤੇ ਤੇਰਾ ਪੋਤਰਾ ਵੀ, ਕਿਉਂਕਿ ਤੂੰ ਹੀ ਸਾਨੂੰ ਮਿਦਿਆਨ ਦੇ ਹੱਥੋਂ ਛੁਡਾਇਆ ਹੈ। ਤਦ ਗਿਦਾਉਨ ਨੇ ਉਨ੍ਹਾਂ ਨੂੰ ਆਖਿਆ, ਨਾ ਮੈਂ ਤੁਹਾਡੇ ਉੱਤੇ ਰਾਜ ਕਰਾਂਗਾ ਅਤੇ ਨਾ ਮੇਰਾ ਪੁੱਤਰ ਤੁਹਾਡੇ ਉੱਤੇ ਰਾਜ ਕਰੇਗਾ, ਸਗੋਂ ਯਹੋਵਾ ਤੁਹਾਡੇ ਉੱਤੇ ਰਾਜ ਕਰੇਗਾ। ਤਾਂ ਗਿਦਾਉਨ ਨੇ ਉਨ੍ਹਾਂ ਨੂੰ ਆਖਿਆ, ਮੈਂ ਇੱਕ ਗੱਲ ਤੁਹਾਥੋਂ ਮੰਗਦਾ ਹਾਂ। ਭਾਈ, ਤੁਸੀਂ ਸਾਰੇ ਮਨੁੱਖ ਆਪਣੀ ਲੁੱਟ ਦੇ ਵਿੱਚੋਂ ਵਾਲੇ ਮੈਨੂੰ ਦੇ ਦਿਓ, ਕਿਉਂਕਿ ਉਨ੍ਹਾਂ ਦੇ ਵਾਲੇ ਸੋਨੇ ਦੇ ਸਨ। ਇਸ ਲਈ ਜੋ ਉਹ ਇਸਮਾਇਲੀ ਸਨ, ਉਨ੍ਹਾਂ ਨੇ ਉੱਤਰ ਦਿੱਤਾ, ਅਸੀਂ ਦੇਣ ਵਿਚ ਰਾਜ਼ੀ ਹਾਂ। ਸੋ ਉਨ੍ਹਾਂ ਨੇ ਇਕ ਚਾਦਰ ਵਿਛਾ ਕੇ ਲੁੱਟ ਦੇ ਧਨ ਵਿਚੋਂ ਸਾਰਿਆਂ ਨੇ ਉਹਦੇ ਉੱਤੇ ਵਾਲੇ ਸੁੱਟ ਦਿੱਤੇ। ਸੋ ਉਹ ਸੋਨੇ ਦੇ ਵਾਲੇ ਜੋ ਉਹਨੇ ਮੰਗੇ ਸਨ, ਤੋਲ ਵਿਚ 20 ਕੁ ਸੇਰ ਸਨ। ਗਹਿਣੇ ਅਤੇ ਕੰਠੇ ਅਤੇ ਕਰਮਚੀ ਲੀੜਿਆਂ ਤੋਂ ਬਿਨਾਂ ਜੋ ਮਿਦਿਆਨੀ ਹਟਾਉਂਦੇ ਸਨ ਅਤੇ ਉਨ੍ਹਾਂ ਗਹਿਣਿਆਂ ਤੋਂ ਬਿਨਾਂ ਜੋ ਉਨ੍ਹਾਂ ਦੇ ਊਟਾਂ ਦੇ ਗਲਾਂ ਵਿਚ ਸਨ। ਸੋ ਗਿਦਾਉਨ ਨੇ ਉਨ੍ਹਾਂ ਦਾ ਇਕ ਏਫੋਦ ਬਣਾ ਕੇ ਆਪਣੇ ਸ਼ਹਿਰ ਅਫਰਾਹ ਵਿਚ ਉਸ ਨੂੰ ਰੱਖਿਆ ਅਤੇ ਉਥੇ ਸਾਰੇ ਇਜ਼ਰਾਇਲੀ ਉਸ ਦੇ ਮਗਰ ਲੱਗ ਕੇ ਜ਼ਨਾਕਾਰ ਹੋਏ ਅਤੇ ਇਹ ਗੱਲ ਗਿਦਾਉਨ ਔਰ ਉਹਦੇ ਟੱਬਰ ਦੇ ਲਈ ਇਕ ਫਾਹੀ ਹੋ ਗਿਆ। ਇਸ ਤਰ੍ਹਾਂ ਨਾਲ ਇਜ਼ਰਾਇਲੀਆਂ ਅੱਗੇ ਮਿਦਿਆਨੀ ਅਜਿਹੇ ਹਾਰੇ ਜੋ ਫੇਰ ਸਿਰ ਨਾ ਚੁੱਕ ਸਕੇ ਅਤੇ ਗਿਦਾਉਨ ਦੇ ਦਿਨਾਂ ਵਿਚ 40 ਵਰੇ ਦੇਸ਼ ਸੁਖੀ ਰਿਹਾ। ਯੋਆਸ਼ ਦਾ ਪੁੱਤਰ ਯਰੂਬਾਲ ਆਪਣੇ ਘਰ ਜਾ ਕੇ ਉਥੇ ਹੀ ਰਿਹਾ ਅਤੇ ਗਿਦਾਉਨ ਦੇ 70 ਪੁੱਤਰ ਸਨ ਜੋ ਉਹਦੀ ਬਿੰਦ ਤੋਂ ਉਤਪਤ ਹੋਏ, ਕਿਉਂਕਿ ਉਹਦੀਆਂ ਢੇਰ ਸਾਰੀਆਂ ਤੀਵੀਆਂ ਸਨ ਅਤੇ ਉਹਦੀ ਇਕ ਸੁਰੀਤ ਜੋ ਸ਼ਕਮ ਵਿਚ ਸੀ ਇਕ ਪੁੱਤਰ ਉਸ ਤੋਂ ਜਣੀ ਅਤੇ ਉਸ ਨੇ ਉਹਦਾ ਨਾਂ ਅਭਿਮਲਕ ਧਰਿਆ ਅਤੇ ਯੋਆਸ਼ ਦਾ ਪੁੱਤਰ ਗਿਦਾਉਨ ਵੱਡਾ ਬੁੱਢਾ ਹੋ ਕੇ ਮਰ ਗਿਆ ਅਤੇ ਆਪਣੇ ਪਿਓ ਯੋਆਸ਼ ਦੇ ਮਕਬਰੇ ਵਿਚ ਅਬੀ ਅਜ਼ਰੀਆਂ ਦੇ ਅਫਰਾਹ ਵਿਚ ਦੱਬਿਆ ਗਿਆ ਅਤੇ ਅਜਿਹਾ ਹੋਇਆ ਜੋ ਗਿਦਾਉਨ ਦੇ ਮਰਨ ਦੇ ਮਗਰੋਂ ਹੀ ਇਜ਼ਰਾਈਲੀ ਮੁੜ ਗਏ ਅਤੇ ਬਾਲਾਂ ਦੇ ਮਗਰ ਲੱਗ ਕੇ ਜ਼ਨਾਕਾਰ ਹੋਏ ਅਤੇ ਬਾਲ ਬਰੀਤ ਨੂੰ ਆਪਣਾ ਦੇਵਤਾ ਥਾਪ ਲਿਆ। ਐਉਂ ਇਜ਼ਰਾਈਲੀਆਂ ਨੇ ਯਹੋਵਾ ਆਪਣੇ ਪਰਮੇਸ਼ਵਰ ਨੂੰ ਨਾ ਚੇਤੇ ਕੀਤਾ, ਜਿਸ ਨੇ ਉਨ੍ਹਾਂ ਨੂੰ ਚੁਫੇਰਿਓਂ ਉਨ੍ਹਾਂ ਦੇ ਵੈਰੀਆਂ ਦੇ ਹੱਥੋਂ ਛੁਡਾਇਆ ਸੀ। ਨਾ ਉਨ੍ਹਾਂ ਨੇ ਯਰੂਬਾਲ ਅਰਥਾਤ ਗਿਦਾਉਨ ਦੇ ਘਰ ਉੱਤੇ ਉਨ੍ਹਾਂ ਸਭਨਾ ਭਲਾਈਆਂ ਦੇ ਬਦਲੇ ਜੋ ਉਹਨੇ ਇਜ਼ਰਾਈਲੀਆਂ ਨਾਲ ਕੀਤੀਆਂ ਸਨ ਦਇਆ ਕੀਤੀ। ਨਿਆਈਆਂ ਦੀ ਪੋਥੀ ਬਾਪ 9 ਅਬੀਮਲਕ ਦੀ ਵਾਰਤਾ। ਤਦ ਯਰੂਬਾਲ ਦਾ ਪੁੱਤਰ ਅਬੀਮਲਕ ਸ਼ਕਮ ਵਿਚ ਆਪਣੀਆਂ ਮਾਮਿਆਂ ਦੇ ਕੋਲ ਜਾ ਕੇ ਉਨ੍ਹਾਂ ਨੂੰ ਅਤੇ ਆਪਣੇ ਸਾਰੇ ਨਾਨਕੇ ਟੱਬਰ ਨੂੰ ਆਖਣ ਲੱਗਾ, ਜੇ ਸ਼ਕਮ ਦੀਆਂ ਸਾਰਿਆਂ ਵਾਸੀਆਂ ਦੇ ਕੰਨਾਂ ਵਿਚ ਇਹ ਗੱਲ ਪਾਓ, ਭਲਾ ਤੁਹਾਡੇ ਲਈ ਇਹ ਚੰਗਾ ਹੈ ਜੋ 70 ਮਨੁੱਖ ਜਿਹੜੇ ਯਰੂਬਾਲ ਦੇ ਪੁੱਤਰ ਹਨ ਸਭੇ ਤੁਹਾਡੇ ਉੱਤੇ ਰਾਜ ਕਰਨ, ਜਾਂ ਇਹ ਕਿ ਨਿਰਾ ਇੱਕੋ ਹੀ ਰਾਜ ਕਰੇ। ਨਾਲੇ ਚੇਤੇ ਰੱਖੋ ਜੋ ਮੈਂ ਵੀ ਤੁਹਾਡੀ ਹੱਡੀ ਅਤੇ ਤੁਹਾਡਾ ਮਾਸ ਹਾਂ। ਉਹਦੇ ਮਾਮਿਆਂ ਨੇ ਉਹਦੇ ਲਈ ਸ਼ਕਮ ਦੀਆਂ ਸਾਰੀਆਂ ਲੋਕਾਂ ਦੀ ਕੰਨੀ ਇਹ ਗੱਲਾਂ ਪਾ ਦਿੱਤੀਆਂ। ਉਨ੍ਹਾਂ ਦੇ ਮਨ ਅਬੀਮਲਕ ਦੇ ਮਗਰ ਤੁਰਨ ਵੱਲ ਰਾਜ਼ੀ ਹੋਏ, ਕਿਉਂ ਜੋ ਉਹ ਬੋਲੇ, ਇਹ ਸਾਡਾ ਭਰਾ ਹੈ। ਉਨ੍ਹਾਂ ਨੇ ਬਾਲ ਬਰੀਤ ਦੇ ਘਰ ਵਿਚ 70 ਤੋਲੇ ਚਾਂਦੀ ਕੱਢ ਕੇ ਉਹਨੂੰ ਦਿੱਤੀ। ਸੋ ਉਹਦੇ ਨਾਲ ਅਬੀਮਲਕ ਨੇ ਗੁੰਡੇ ਅਤੇ ਲੁੱਚੇ ਲੋਕ ਟਹਿਲੂਏ ਰੱਖੇ ਅਤੇ ਉਹ ਉਸ ਦੇ ਮਗਰ ਹੋਏ। ਉਹਨੇ ਅਫਰਾਹ ਵਿਚ ਆਪਣੇ ਪਿਓ ਦੇ ਘਰ ਜਾ ਕੇ ਆਪਣੇ ਭਰਾਵਾਂ ਯਰੂਬਾਲ ਦੇ ਪੁੱਤਰਾਂ ਨੂੰ ਜੋ 70 ਜਣੇ ਸਨ ਇੱਕੇ ਪੱਥਰ ਉੱਤੇ ਵੱਢ ਸੁੱਟਿਆ, ਪਰ ਯਰੂਬਾਲ ਦਾ ਨਿੱਕਾ ਪੁੱਤਰ ਯੋਥਾਮ ਲੁਕ ਜੋ ਗਿਆ ਸੀ, ਸੋ ਬਚ ਰਿਹਾ। ਤਦ ਸ਼ਕਮ ਦੇ ਸਾਰੇ ਲੋਕ ਅਤੇ ਮਿਲੋ ਦਾ ਸਾਰਾ ਟੱਬਰ ਇਕੱਠਾ ਹੋਇਆ ਅਤੇ ਬਲੂਤ ਦੇ ਥੰਮ ਦੇ ਕੋਲ ਜਿਹੜਾ ਸ਼ਕਮ ਵਿਚ ਸੀ ਜਾ ਕੇ ਉਨ੍ਹਾਂ ਨੇ ਅਬੀਮਲਕ ਨੂੰ ਪਾਤਸ਼ਾਹ ਬਣਾਇਆ। ਜਦ ਇਹਦੀ ਖਬਰ ਯੋਥਾਮ ਨੂੰ ਹੋਈ ਤਾਂ ਉਹ ਜਾ ਕੇ ਗਰੀਜ਼ੀਮ ਪਹਾੜ ਦੀ ਟੀਸੀ ਉੱਤੇ ਚੜ ਖਲੋਤਾ ਅਤੇ ਉੱਚੀ ਆਵਾਜ਼ ਕੱਢ ਕੇ ਬੋਲਿਆ ਅਤੇ ਉਨ੍ਹਾਂ ਨੂੰ ਆਖਣ ਲੱਗਾ, ਹੇ ਸ਼ਕਮ ਦਿਓ ਲੋਕੋ, ਮੇਰੀ ਸੁਣੋ, ਭਾਈ ਪਰਮੇਸ਼ਵਰ ਤੁਹਾਡੀ ਵੀ ਸੁਣੇ। ਇਕ ਵਾਰੀ ਵਿਰਚ ਆਪਣੇ ਉੱਤੇ ਰਾਜਾ ਮਸਾ ਕਰਨ ਲਈ ਨਿਕਲੇ, ਸੋ ਉਨ੍ਹਾਂ ਨੇ ਕਾਊ ਦੇ ਬਿਰਚ ਨੂੰ ਜਾ ਕੇ ਆਖਿਆ, ਤੂੰ ਸਾਡਾ ਰਾਜਾ ਬਣ। ਤਦ ਕਾਊ ਬਿਰਚ ਨੇ ਉਨ੍ਹਾਂ ਨੂੰ ਆਖਿਆ, ਭਲਾ ਮੈਂ ਆਪਣੀ ਥਿੰਦਿਆਈ ਨੂੰ ਜਿਹਦੇ ਨਾਲ ਪਰਮੇਸ਼ਵਰ ਅਤੇ ਮਨੁੱਖ ਦਾ ਆਦਰ ਕਰੀਦਾ ਹੈ ਛੱਡ ਦਿਆਂ ਅਤੇ ਜਾ ਕੇ ਬਿਰਚਾਂ ਉੱਤੇ ਝੂਲਦਾ ਫਿਰਾਂ? ਤਾਂ ਬਿਰਚਾਂ ਨੇ ਹੰਜੀਰ ਦੇ ਬਿਰਚ ਨੂੰ ਆਖਿਆ, ਆ ਤੂੰ ਸਾਡਾ ਰਾਜਾ ਬਣ। ਪਰ ਹੰਜੀਰ ਨੇ ਉਨ੍ਹਾਂ ਨੂੰ ਆਖਿਆ, ਭਲਾ ਮੈਂ ਆਪਣੀ ਮਿਠਾਸ ਅਤੇ ਆਪਣਾ ਚੰਗਾ ਫਲ ਛੱਡ ਦਿਆਂ ਅਤੇ ਬਿਰਚਾਂ ਉੱਤੇ ਝੂਲਦਾ ਫਿਰਾਂ? ਦਦ ਬਿਰਚਾਂ ਨੇ ਦਾਖ ਨੂੰ ਆਖਿਆ, ਚੱਲ ਤੂੰ ਸਾਡਾ ਰਾਜਾ ਬਣ। ਅਤੇ ਦਾਖ ਨੇ ਉਨ੍ਹਾਂ ਨੂੰ ਆਖਿਆ, ਭਲਾ ਮੈਂ ਆਪਣੇ ਰਸ ਨੂੰ ਜਿਹਦੇ ਨਾਲ ਪਰਮੇਸ਼ਵਰ ਤੇ ਮਨੁੱਖ ਰਾਜ਼ੀ ਹੁੰਦੇ ਹਨ ਛੱਡਾਂ ਅਤੇ ਬਿਰਚਾਂ ਉੱਤੇ ਜਾ ਝੂਲਦੀ ਫਿਰਾਂ? ਤਦ ਉਨ੍ਹਾਂ ਸਭਨਾ ਬਿਰਚਾਂ ਨੇ ਕਰੀਰ ਨੂੰ ਆਖਿਆ, ਭਾਈ ਚੱਲ ਤੂੰ ਸਾਡਾ ਰਾਜਾ ਬਣ। ਅਤੇ ਕਰੀਰ ਨੇ ਬਿਰਚਾਂ ਨੂੰ ਆਖਿਆ, ਜੇ ਤੁਸੀਂ ਸੱਚਮੁੱਚ ਮੈਨੂੰ ਮਸਾਹ ਕਰਕੇ ਆਪਣਾ ਰਾਜਾ ਬਣਾਉਂਦੇ ਹੋ ਤਾਂ ਆਓ ਮੇਰੇ ਪਰਛਾਵੇਂ ਦੇ ਹੇਠ ਆਸਰਾ ਲਓ, ਅਤੇ ਜੇ ਨਹੀਂ ਤਾਂ ਕਰੀਰ ਦੇ ਵਿੱਚੋਂ ਇੱਕ ਅੱਗ ਨਿਕਲ ਕੇ ਲਬਾਨੋਨ ਦਿਆਂ ਦਿਆਰਾਂ ਨੂੰ ਭਖ ਲਵੇ। ਸੋ ਹੁਣ ਜੇ ਕਦੀ ਤੁਸੀਂ ਸਚਿਆਈ ਅਤੇ ਭਰਮਣਸਾਈ ਨਾਲ ਅਬੀਮਲਕ ਨੂੰ ਆਪਣਾ ਰਾਜਾ ਬਣਾਇਆ, ਅਤੇ ਜੇ ਕਦੀ ਤੁਸੀਂ ਯਰੂਬਾਲ ਨਾਲ ਅਤੇ ਉਹਦੇ ਟੱਬਰ ਨਾਲ ਚੰਗਾ ਵਰਤਾਓ ਕੀਤਾ, ਅਤੇ ਜੇ ਕਦੀ ਉਹਨੂੰ ਉਸ ਦਇਆ ਦੇ ਸਮਾਨ ਜੋ ਉਹਦਿਆਂ ਹੱਥਾਂ ਨੇ ਕੀਤੀ ਤੁਸਾਂ ਇਹ ਵੱਟਾ ਦਿੱਤਾ ਹੈ, ਕਿਉਂ ਜੋ ਮੇਰਾ ਪਿਓ ਤੁਹਾਡੇ ਲਈ ਲੜਿਆ ਅਤੇ ਆਪਣੀ ਜਿੰਦ ਨੂੰ ਤਲੀ ਉੱਤੇ ਰੱਖ ਕੇ ਤੁਹਾਨੂੰ ਮਿਦਿਆਨ ਦੇ ਹੱਥੋਂ ਛੁਡਾਇਆ, ਅਤੇ ਅੱਜ ਤੁਸਾਂ ਮੇਰੇ ਪਿਓ ਦੇ ਟੱਬਰ ਉੱਤੇ ਹੱਥ ਚਲਾ ਕੇ ਉਹਦੇ 70 ਪੁੱਤਰ ਇੱਕੋ ਪੱਥਰ ਉੱਤੇ ਵੱਢ ਸੁੱਟੇ, ਅਤੇ ਉਹਦੀ ਟਹਿਲਣ ਦੇ ਪੁੱਤਰ ਅਬੀਮਲਕ ਨੂੰ ਸ਼ਕਮ ਦੇ ਲੋਕਾਂ ਉੱਤੇ ਪਾਤਸ਼ਾਹ ਬਣਾਇਆ, ਇਸ ਲਈ ਜੋ ਉਹ ਤੁਹਾਡਾ ਭਰਾ ਹੈ। ਸੋ ਜੇ ਤੁਸਾਂ ਸਚਿਆਈ ਅਤੇ ਭਲਮਨ ਸਾਹੂ ਤੋਂ ਯਰੂਬਾਲ ਅਤੇ ਉਹਦੇ ਘਰ ਨਾਲ ਅੱਜ ਵਰਤਿਆ ਤਾਂ ਤੁਸੀਂ ਅਬੀਮਲਕ ਨਾਲ ਆਨੰਦ ਰਹੋ ਅਤੇ ਉਹ ਤੁਹਾਡੇ ਨਾਲ ਆਨੰਦ ਰਹੇ। ਜੇ ਨਹੀਂ ਤਾਂ ਅਬੀਮਲਕ ਤੋਂ ਇੱਕ ਅੱਗ ਨਿਕਲੇ ਅਤੇ ਸ਼ਕਮ ਦੇ ਲੋਕਾਂ ਨੂੰ ਅਤੇ ਮਿਲੋ ਦੀ ਸੰਤਾਨ ਨੂੰ ਖਾ ਜਾਵੇ, ਅਤੇ ਸ਼ਕਮ ਦੇ ਲੋਕਾਂ ਅਤੇ ਮਿਲੋ ਦੀ ਸੰਤਾਨ ਵੱਲੋਂ ਵੀ ਇੱਕ ਅੱਗ ਨਿਕਲੇ ਅਤੇ ਅਬੀਮਲਕ ਨੂੰ ਖਾ ਜਾਵੇ। ਤਾਂ ਯੋਥਾਮ ਉਥੋਂ ਭੱਜ ਕੇ ਨੱਠਾ ਔਰ ਆਪਣੇ ਭਾਈ ਅਬੀਮਲਕ ਦੇ ਡਰ ਦੇ ਮਾਰੇ ਬਏਰ ਨੂੰ ਗਿਆ ਅਤੇ ਉਥੇ ਰਿਹਾ। ਅਬੀਮਲਕ ਨੇ ਇਸਰਾਇਲੀਆਂ ਵਿਚ 3 ਵਰੇ ਸਰਦਾਰੀ ਕੀਤੀ ਔਰ ਪਰਮੇਸ਼ਵਰ ਨੇ ਅਬੀਮਲਕ ਅਤੇ ਸ਼ਕਮ ਦੇ ਲੋਕਾਂ ਦੇ ਵਿਚਕਾਰ ਇੱਕ ਦੁਸ਼ਟ ਆਤਮਾ ਘੱਲਿਆ ਅਤੇ ਸ਼ਕਮ ਦੇ ਵਾਸੀ ਅਬੀਮਲਕ ਨਾਲ ਛਲ ਕਰਨ ਲੱਗੇ। ਭਾਈ ਉਹ ਅਨੇਰ ਜਿਹੜਾ ਯਰੂਬਾਲ ਦੀਆਂ 17 ਪੁੱਤਰਾਂ ਨਾਲ ਹੋਇਆ ਸੀ, ਮੁੜ ਕੇ ਉਨ੍ਹਾਂ ਦਾ ਖੂਨ ਉਨ੍ਹਾਂ ਦੇ ਭਰਾ ਅਬੀਮਲਕ ਦੇ ਸਿਰ ਉੱਤੇ ਆ ਪਵੇ, ਜਿਸ ਨੇ ਉਨ੍ਹਾਂ ਨੂੰ ਵੱਢ ਸੁੱਟਿਆ, ਅਤੇ ਸ਼ਕਮ ਦੇ ਵਾਸੀਆਂ ਦੇ ਸਿਰ ਉੱਤੇ ਵੀ ਜਿਨ੍ਹਾਂ ਨੇ ਉਹਦੇ ਭਰਾਵਾਂ ਦੇ ਵੱਢਣ ਵਿਚ ਉਪਰਾਲਾ ਕੀਤਾ। ਅਤੇ ਸ਼ਕਮ ਦੇ ਲੋਕਾਂ ਨੇ ਪਹਾੜ ਦੀਆਂ ਟੀਸੀਆਂ ਉੱਤੇ ਉਸ ਦੇ ਫੜਨ ਲਈ 6 ਲਾਉਣ ਵਾਲੇ ਬਿਠਾਏ, ਅਤੇ ਉਨ੍ਹਾਂ ਨੇ ਉਸ ਰਾਹ ਦੇ ਸਭਨਾ ਲੰਘਣ ਵਾਲਿਆਂ ਨੂੰ ਲੁੱਟ ਲਿਆ। ਅਤੇ ਅਬੀਮਲਕ ਨੂੰ ਖਬਰ ਹੋਈ, ਤਦ ਅਬਦ ਦਾ ਪੁੱਤਰ ਗਾਲ ਆਪਣੇ ਭਰਾਵਾਂ ਸਣੇ ਆਇਆ ਅਤੇ ਸ਼ਕਮ ਦੀ ਵੱਲ ਤੁਰਿਆ, ਅਤੇ ਸ਼ਕਮ ਦੇ ਲੋਕਾਂ ਨੇ ਉਸ ਦੇ ਉੱਤੇ ਆਸਰਾ ਕੀਤਾ। ਸੋ ਉਸ ਪੈਲੀ ਵਿਚ ਨਿਕਲ ਕੇ ਆਪਣੀਆਂ ਦਾਖਾਂ ਦੇ ਬਾਗਾਂ ਦਾ ਫਲ ਤੋੜਿਆ ਅਤੇ ਦਾਖਾਂ ਨੂੰ ਨਪੀੜ ਕੇ ਆਨੰਦ ਕੀਤਾ ਅਤੇ ਆਪਣੇ ਠਾਕਰ ਦੁਆਰੇ ਵਿਚ ਜਾ ਕੇ ਖਾਧਾ ਅਤੇ ਪੀਤਾ ਅਤੇ ਅਬੀਮਲਕ ਨੂੰ ਸ਼ਰਾਪ ਦਿੱਤਾ। ਤਦ ਅਬਦ ਦੇ ਪੁੱਤਰ ਗਾਲ ਨੇ ਆਖਿਆ, ਅਬੀਮਲਕ ਹੈ ਕੌਣ ਅਤੇ ਸ਼ਕਮ ਕੌਣ ਹੈ ਜੋ ਅਸੀਂ ਉਹਦੀ ਟਹਿਲ ਕਰੀਏ? ਭਲਾ ਉਹ ਯਰੂਬਾਲ ਦਾ ਪੁੱਤਰ ਨਹੀਂ ਅਤੇ ਜ਼ਬੂਲ ਉਸ ਦਾ ਹਾਕਮ ਨਹੀਂ? ਤੁਸੀਂ ਸ਼ਕਮ ਦੇ ਪਿਓ ਹਮੋਰ ਦਿਆਂ ਲੋਕਾਂ ਦੀ ਟਹਿਲ ਕਰੋ, ਉਸ ਦੀ ਟਹਿਲ ਅਸੀਂ ਕਾਹਨੂੰ ਕਰੀਏ? ਹਾਏ ਹਾਏ, ਜੇ ਕਦੀ ਇਹ ਲੋਕ ਮੇਰੇ ਵਸ ਵਿਚ ਹੁੰਦੇ ਤਾਂ ਮੈਂ ਅਬੀਮਲਕ ਨੂੰ ਇਕ ਪਾਸੇ ਕਰ ਦਿੰਦਾ। ਅਤੇ ਉਸਨੇ ਅਬੀਮਲਕ ਨੂੰ ਆਖਿਆ, ਤੂੰ ਆਪਣੀ ਫੌਜ ਨੂੰ ਵਧਾ ਅਤੇ ਨਿਕਲ ਆ। ਜਦ ਜ਼ਬੂਲ ਨੇ ਜੋ ਸ਼ਹਿਰ ਦਾ ਸਰਦਾਰ ਸੀ ਅਬਦ ਦੇ ਪੁੱਤਰ ਗਾਲ ਦਿਆਂ ਇਹ ਗੱਲਾਂ ਸੁਣੀਆਂ ਤਾਂ ਉਹਦਾ ਕ੍ਰੋਧ ਜਾਗ ਪਿਆ ਅਤੇ ਉਸ ਨੇ ਛਲ ਨਾਲ ਅਭਿਮਲਕ ਕੋਲ ਹਲਕਾਰੇ ਘੱਲ ਕੇ ਆਖਿਆ, ਵੇਖ ਅਬਦ ਦਾ ਪੁੱਤਰ ਗਾਲ ਆਪਣਿਆਂ ਭਰਾਵਾਂ ਸਣੇ ਸ਼ਕਮ ਵਿਚ ਆਇਆ ਹੈ ਅਤੇ ਵੇਖ ਉਹ ਤੇਰੇ ਵਿਰੁੱਧ ਸ਼ਹਿਰ ਨੂੰ ਚੁੱਕਦੇ ਹਨ। ਹੁਣ ਤੂੰ ਆਪਣਿਆਂ ਲੋਕਾਂ ਸਣੇ ਰਾਤ ਨੂੰ ਉੱਠ ਅਤੇ ਰੜੇ ਵਿਚ ਛਹਿ ਲਾ ਕੇ ਬੈਠ ਅਤੇ ਸਵੇਰੇ ਸੂਰਜ ਚੜ੍ਹਦੇ ਹੀ ਤੂੰ ਪ੍ਰਭਾਤੇ ਹੀ ਉੱਠ ਕੇ ਸ਼ਹਿਰ ਉੱਤੇ ਹੱਲਾ ਕਰ ਔਰ ਵੇਖ ਜਦ ਉਹ ਆਪਣੇ ਲੋਕਾਂ ਸਣੇ ਤੇਰਾ ਸਾਹਮਣਾ ਕਰਨ ਨੂੰ ਨਿਕਲੇ ਤਾਂ ਜੋ ਕੁਝ ਤੇਰੇ ਹੱਥੋਂ ਹੋ ਸਕੇ ਤੂੰ ਉਨ੍ਹਾਂ ਨਾਲ ਕਰੀ। ਤਾਂ ਅਭਿਮਲਕ ਆਪਣੇ ਸਾਰਿਆਂ ਲੋਕਾਂ ਸਣੇ ਰਾਤ ਨੂੰ ਉਠਿਆ ਔਰ ਚਾਰ ਟੋਲੀਆਂ ਬੰਨ ਕੇ ਸ਼ਕਮ ਦੇ ਸਾਹਮਣੇ ਛਹਿ ਵਿਚ ਬੈਠਾ ਅਤੇ ਅਬਦ ਦਾ ਪੁੱਤਰ ਗਾਲ ਬਾਹਰ ਨਿਕਲ ਕੇ ਸ਼ਹਿਰ ਦੇ ਬੂਹੇ ਦੇ ਲਾਂਘੇ ਉੱਤੇ ਖਲੋਤਾ ਰਿਹਾ। ਤਦ ਅਭਿਮਲਕ ਆਪਣੇ ਲੋਕਾਂ ਸਣੇ ਛਹਿ ਵਿਚੋਂ ਨਿਕਲਿਆ ਅਤੇ ਜਾਂ ਗਾਲ ਨੇ ਲੋਕਾਂ ਨੂੰ ਡਿੱਠਾ ਤਾਂ ਉਹਨੇ ਜ਼ਬੂਲ ਨੂੰ ਆਖਿਆ, ਪਹਾੜਾਂ ਦੀਆਂ ਟੀਸੀਆਂ ਉੱਤੇ ਲੋਕ ਲੈਂਦੇ ਹਨ। ਜ਼ਬੂਲ ਨੇ ਉਹਨੂੰ ਆਖਿਆ, ਇਹ ਪਹਾੜ ਦੇ ਪਰਛਾਵੇਂ ਹਨ ਜਿਹੜੇ ਤੁਹਾਨੂੰ ਮੁੱਖਾਂ ਵਾਂਗ ਦਿਸਦੇ ਹਨ। ਤਦ ਗਾਲ ਨੇ ਫੇਰ ਆਖਿਆ, ਵੇਖ ਰੜੇ ਦੇ ਵਿਚੋਂ ਦੀ ਲੋਕ ਹੇਠਾਂ ਨੂੰ ਉਤਰੇ ਆਉਂਦੇ ਹਨ ਅਤੇ ਇਕ ਟੋਲੀ ਮਾਉਨਾਨੀਮ ਦੇ ਬਲੂਤ ਤੇ ਵਿਰਸ਼ ਵੱਲੋਂ ਆਉਂਦੀ ਹੈ। ਤਾਂ ਜ਼ਬੂਲ ਨੇ ਉਹਨੂੰ ਆਖਿਆ, ਹੁਣ ਉਹ ਮੂੰਹ ਤੇਰਾ ਕਿੱਥੇ ਹੈ ਜਿਹਦੇ ਨਾਲ ਤੂੰ ਆਖਿਆ ਭਾਈ ਅਭਿਮਲਕ ਹੈ, ਕੌਣ ਜੋ ਅਸੀਂ ਉਹਦੀ ਟਹਿਲ ਕਰੀਏ? ਭਲਾ ਇਹ ਉਹ ਲੋਕ ਨਹੀਂ ਜਿਨ੍ਹਾਂ ਨੂੰ ਤੁਸਾਂ ਤੁੱਛ ਜਾਣਿਆ? ਸੋ ਹੁਣ ਬਾਹਰ ਜਾ ਕੇ ਉਹਨਾਂ ਨਾਲ ਲੜਾਈ ਕਰ। ਤਦ ਗਾਲ ਸ਼ਕਮ ਦੀਆਂ ਲੋਕਾਂ ਦੇ ਮੋਹਰੇ ਬਾਹਰ ਨਿਕਲ ਕੇ ਅਭਿਮਲਕ ਨਾਲ ਲੜਿਆ। ਅਭਿਮਲਕ ਨੇ ਉਹਦਾ ਪਿੱਛਾ ਕੀਤਾ ਅਤੇ ਉਹ ਉਸ ਦੇ ਅੱਗੋਂ ਨੱਠਾ ਅਤੇ ਰਾਹ ਵਿਚ ਸ਼ਹਿਰ ਦੇ ਬੂਹੇ ਤੋੜੀ ਢੇਰ ਸਾਰੇ ਫੱਟੇ ਗਏ ਅਤੇ ਡਿੱਗੇ ਅਤੇ ਅਭਿਮਲਕ ਅਰੂਮਾ ਦੇ ਵਿਚ ਜਾ ਰਿਹਾ ਅਤੇ ਜ਼ਬੂਲ ਨੇ ਗਾਲ ਨੂੰ ਅਤੇ ਉਹਦਿਆਂ ਭਰਾਵਾਂ ਨੂੰ ਕੱਢ ਦਿੱਤਾ, ਭਾਈ ਸ਼ਕਮ ਵਿਚ ਨਾ ਰਹਿਣ। ਅਗਲੇ ਭਲਕ ਅਜਿਹਾ ਹੋਇਆ ਜੋ ਲੋਕ ਰੜੇ ਵਿਚ ਨਿਕਲ ਗਏ ਅਤੇ ਅਭਿਮਲਕ ਨੂੰ ਖਬਰ ਹੋਈ। ਸੋ ਉਹਨੇ ਲੋਕਾਂ ਨੂੰ ਲੈ ਕੇ ਉਹਨਾਂ ਦੀਆਂ ਤਿੰਨ ਟੋਲੀਆਂ ਬਣਾਈਆਂ ਅਤੇ ਰੜੇ ਤੇ ਛਹਿ ਲਾ ਕੇ ਬੈਠਾ ਅਤੇ ਉਹਨ ਵੇਖ ਕੇ ਡਿੱਠਾ, ਭਾਈ ਲੋਕ ਸ਼ਹਿਰੋਂ ਨਿਕਲ ਆਏ ਅਤੇ ਉਹ ਉਹਨਾਂ ਦਾ ਸਾਹਮਣਾ ਕਰਨ ਨੂੰ ਉਠਿਆ ਅਤੇ ਉਹਨਾਂ ਨੂੰ ਮਾਰ ਲਿਆ ਅਤੇ ਅਭਿਮਲਕ ਉਹਨਾਂ ਟੋਲੀਆਂ ਸਣੇ ਜੋ ਉਸ ਦੇ ਨਾਲ ਸਨ ਅੱਗੇ ਨੱਠ ਕੇ ਸ਼ਹਿਰ ਦੇ ਬੂਹੇ ਦੇ ਲਾਂਘੇ ਉੱਤੇ ਖਲੋਤਾ ਅਤੇ ਉਹਨਾਂ ਦੀਆਂ ਟੋਲੀਆਂ ਸਣੇ ਉਹਨਾਂ ਸਭਨਾਂ ਉੱਤੇ ਜਿਹੜੇ ਰੜੇ ਵਿਚ ਸਨ ਆਣ ਪਿਆ ਅਤੇ ਉਹਨਾਂ ਨੂੰ ਵੱਢ ਸੁੱਟਿਆ। ਅਭਿਮਲਕ ਸਾਰਾ ਦਿਨ ਸ਼ਹਿਰ ਨਾਲ ਲੜਦਾ ਰਿਹਾ ਅਤੇ ਸ਼ਹਿਰ ਨੂੰ ਜਿੱਤ ਕੇ ਸ਼ਹਿਰ ਦੀਆਂ ਲੋਕਾਂ ਨੂੰ ਵੱਢ ਸੁੱਟਿਆ ਅਤੇ ਸ਼ਹਿਰ ਨੂੰ ਢਾਹ ਦਿੱਤਾ ਅਤੇ ਉਹਦੇ ਉੱਤੇ ਲੂਣ ਖਿੰਡਾਇਆ। ਜਦ ਸ਼ਕਮ ਦੇ ਬੁਰਜ ਦੇ ਸਭਨਾਂ ਲੋਕਾਂ ਨੇ ਇਹ ਸੁਣਿਆ ਤਾਂ ਉਹ ਇਲਬਰੀਥ ਦੇਵਤੇ ਦੇ ਮੰਦਰ ਦੇ ਗੜ੍ਹ ਵਿਚ ਜਾ ਵੜੇ। ਇਹ ਖਬਰ ਅਭਿਮਲਕ ਨੂੰ ਹੋਈ ਜੋ ਸ਼ਕਮ ਦੇ ਬੁਰਜ ਦੇ ਸਭ ਲੋਕ ਇਕੱਠੇ ਹੋਏ ਹਨ। ਤਦ ਅਭਿਮਲਕ ਆਪਣੇ ਸਾਰੇ ਨਾਲ ਦਿਆਂ ਲੋਕਾਂ ਸਣੇ ਸਲਮੋਨ ਦੇ ਪਹਾੜ ਉੱਤੇ ਚੜਿਆ ਅਤੇ ਅਭਿਮਲਕ ਨੇ ਆਪਣੇ ਹੱਥ ਵਿਚ ਕੁਹਾੜਾ ਫੜ ਕੇ ਬਿਰਛਾਂ ਵਿਚੋਂ ਇਕ ਟਾਹਣੀ ਵੱਢੀ ਅਤੇ ਉਹਨੂੰ ਚੁੱਕ ਕੇ ਆਪਣੇ ਮੋਢੇ ਉੱਤੇ ਰੱਖਿਆ ਅਤੇ ਆਪਣੇ ਨਾਲ ਦਿਆਂ ਲੋਕਾਂ ਨੂੰ ਆਖਿਆ, ਭਾਈ ਜੋ ਕੁਝ ਤੁਸੀਂ ਮੈਨੂੰ ਕਰਦਿਆਂ ਵੇਖਿਆ ਤੁਸੀਂ ਵੀ ਛੇਤੀ ਨਾਲ ਤਿਹਾ ਹੀ ਕਰੋ। ਤਦ ਉਹਨਾਂ ਸਭਨਾਂ ਨੇ ਇਕ ਇਕ ਟਾਹਣੀ ਵੱਢ ਲਈ ਅਤੇ ਅਭਿਮਲਕ ਦੇ ਮਗਰ ਲੱਗ ਤੁਰੇ ਅਤੇ ਉਹਨਾਂ ਨੂੰ ਗੜ ਦੇ ਕੋਲ ਸੁੱਟ ਕੇ ਅੱਗ ਲਾ ਦਿੱਤੀ। ਸੋ ਸ਼ਕਮ ਦੇ ਬੁਰਜ ਵਿਚ ਜਿੰਨੇ ਲੋਕ ਸਨ ਸਭ ਮਰ ਗਏ। ਸਾਰੇ ਪੁਰਖ ਤੀਵੀਆਂ 1000 ਸਨ। ਫਿਰ ਅਭਿਮਲਕ ਤੇਬੇਸ ਨੂੰ ਗਿਆ ਅਤੇ ਤੇਬੇਸ ਦੇ ਸਾਹਮਣੇ ਤੰਬੂ ਲਾ ਕੇ ਉਹਨੂੰ ਜਿੱਤ ਲਿਆ। ਪਰ ਉਥੇ ਸ਼ਹਿਰ ਦੇ ਵਿਚ ਇਕ ਵੱਡਾ ਪੱਕਾ ਬੁਰਜ ਸੀ। ਸੋ ਸਾਰੇ ਮਨੁੱਖ ਅਤੇ ਤੀਵੀਆਂ ਅਤੇ ਸ਼ਹਿਰ ਦੇ ਵਾਸੀ ਵੀ ਸਭੇ ਭੱਜ ਕੇ ਉਹਦੇ ਵਿਚ ਜਾ ਵੜੇ ਅਤੇ ਬੂਹਾ ਮਾਰ ਕੇ ਬੁਰਜ ਦੀ ਛੱਤ ਉੱਤੇ ਜਾ ਚੜੇ। ਜਦ ਅਭਿਮਲਕ ਬੁਰਜ ਦੇ ਕੋਲ ਆਇਆ ਅਤੇ ਉਸ ਦੇ ਨਾਲ ਲੜਿਆ ਅਤੇ ਉਸ ਦੇ ਸਾੜਨ ਲਈ ਬੁਰਜ ਦੇ ਬੂਹੇ ਦੇ ਨੇੜੇ ਆ ਟੁੱਕਾ, ਤਦ ਕਿਸੇ ਤੀਵੀ ਨੇ ਚੱਕੀ ਦਾ ਉਪਰਲਾ ਪੁੜ ਅਭਿਮਲਕ ਦੇ ਸਿਰ ਉੱਤੇ ਡੇਗ ਦਿੱਤਾ ਅਤੇ ਉਹਦਾ ਸਿਰ ਫੇ ਦਿੱਤਾ। ਤਦ ਉਸ ਨੇ ਝੱਟ ਆਪਣੇ ਸ਼ਸਤਰ ਚੁੱਕਣ ਵਾਲੇ ਜਵਾਨ ਨੂੰ ਸੱਦ ਕੇ ਆਖਿਆ, ਤਲਵਾਰ ਧੂ ਕੇ ਮੈਨੂੰ ਵੱਢ ਸੁੱਟ। ਭਾਈ ਮੇਰੇ ਉੱਤੇ ਕੋਈ ਇਹ ਨਾ ਆਖੇ ਜੋ ਉਹਨੂੰ ਇਕ ਤੀਵੀ ਨੇ ਮਾਰ ਸੁੱਟਿਆ। ਅਤੇ ਉਸ ਜਵਾਨ ਨੇ ਉਹਨੂੰ ਵਿੰਨ ਦਿੱਤਾ, ਸੋ ਉਹ ਮਰ ਗਿਆ। ਜਾਂ ਇਜ਼ਰਾਈਲੀਆਂ ਨੇ ਡਿਠਾ ਜੋ ਅਭਿਮਲਕ ਪੂਰਾ ਹੋ ਗਿਆ ਹੈ ਤਾਂ ਸਭ ਆਪਣੇ ਆਪਣੇ ਘਰ ਨੂੰ ਚਲੇ ਗਏ। ਐਉਂ ਪਰਮੇਸ਼ਵਰ ਨੇ ਅਭਿਮਲਕ ਦੇ ਉਸ ਅਨੇਰ ਨੂੰ ਜੋ ਉਹਨੇ ਆਪਣੇ 70 ਭਰਾਵਾਂ ਨੂੰ ਵੱਢ ਕੇ ਆਪਣੇ ਪਿਓ ਦੇ ਨਾਲ ਕੀਤਾ ਸੀ ਉਹਦੇ ਉੱਤੇ ਹੋਇਆ ਅਤੇ ਸ਼ਕਮ ਦੇ ਲੋਕਾਂ ਦੀ ਸਾਰੀ ਬੁਰਿਆਈ ਉਹਨਾਂ ਦਿਆਂ ਸਿਰਾਂ ਉੱਤੇ ਪਰਮੇਸ਼ਵਰ ਨੇ ਪਾਈ ਅਤੇ ਉਹਨਾਂ ਉੱਤੇ ਯਰੂਬਾਲ ਦੇ ਪੁੱਤਰ ਯੋਥਾਮ ਦਾ ਸ਼ਰਾਪ ਆ ਪਿਆ। ਨਿਆਂਇਆਂ ਦੀ ਪੋਥੀ ਬਾਪ 10। ਇਜ਼ਰਾਈਲੀਆਂ ਦਾ ਫਿਰਨਾ ਤੇ ਤੋਬਾ। ਅਭਿਮਲਕ ਦੇ ਪਿੱਛੋਂ ਦੋਦੋ ਦੇ ਪੋਤਰੇ ਪੁਆਹ ਦਾ ਪੁੱਤਰ ਤੋਲਾ ਜੋ ਯਸਾਕਾਰ ਦੇ ਗੋਤ ਵਿਚੋਂ ਸੀ, ਸੋ ਇਜ਼ਰਾਈਲ ਦੇ ਬਚਾਓ ਲਈ ਉਠਿਆ ਅਤੇ ਉਹ ਇਫਰਾਹੀਮ ਪਹਾੜ ਦੇ ਵਿਚਕਾਰ ਸ਼ਮੀਰ ਦੇ ਵਿਚ ਰਹਿੰਦਾ ਸੀ। ਉਹ 23 ਵਰੇ ਇਜ਼ਰਾਈਲ ਦਾ ਨਿਆਂ ਕਰਕੇ ਮਰ ਗਿਆ ਅਤੇ ਸ਼ਮੀਰ ਵਿਚ ਦੱਬਿਆ ਗਿਆ। ਉਹਦੇ ਪਿੱਛੋਂ ਇਕ ਗਿਲਆਦੀ ਯਾਈਰ ਉਠਿਆ ਅਤੇ ਉਹਨੇ 22 ਵਰੇ ਇਜ਼ਰਾਈਲ ਦਾ ਨਿਆਂ ਕੀਤਾ। ਉਹਦੇ 30 ਪੁੱਤਰ ਸਨ ਜੋ 30 ਖੋਤਿਆਂ ਦੀਆਂ ਬੱਚਿਆਂ ਉ੤ੇ ਚੜਦੇ ਸਨ ਅਤੇ ਉਨ੍ਹਾਂ ਦੇ 30 ਨਗਰ ਸਨ ਜਿਨ੍ਹਾਂ ਦੇ ਨਾਂ ਅੱਜ ਦੇ ਦਿਨ ਤੋੜੀ ਯਹੀਰ ਦੀਆਂ ਵਸਤੀਆਂ ਹਨ ਜੋ ਗਲਿਆਦ ਦੇਸ਼ ਵਿਚ ਹਨ। ਅਤੇ ਯਾਈਰ ਮਰ ਗਿਆ ਔਰ ਕਾਮੋਨ ਵਿਚ ਦੱਬਿਆ ਗਿਆ। ਤਦ ਇਜ਼ਰਾਈਲੀ ਯਹੋਵਾ ਅੱਗੇ ਫੇਰ ਬੁਰਿਆਈ ਕਰਨ ਲੱਗੇ ਔਰ ਉਨ੍ਹਾਂ ਨੇ ਬਾਆਲਾਂ ਅਰ ਅਸ਼ਥਾਰੋਥਾਂ ਅਗਾਮ ਦੀਆਂ ਦੇਵਤਿਆਂ ਅਤੇ ਸੈਦਾ ਦਿਆਂ ਦੇਵਤਿਆਂ, ਮੁਆਬ ਦਿਆਂ ਦੇਵਤਿਆਂ, ਅਮੋਨੀਆਂ ਦੇ ਦੇਵਤਿਆਂ ਅਤੇ ਫਲਿਸਤੀਆਂ ਦੇ ਦੇਵਤਿਆਂ ਦੀ ਪੂਜਾ ਕੀਤੀ ਔਰ ਯਹੋਵਾ ਨੂੰ ਛੱਡ ਦਿੱਤਾ ਅਤੇ ਉਸ ਦੀ ਭਗਤੀ ਨਾ ਕੀਤੀ। ਤਦ ਯਹੋਵਾ ਦਾ ਕ੍ਰੋਧ ਇਜ਼ਰਾਈਲ ਉੱਤੇ ਬਲ ਉੱਠਿਆ ਅਤੇ ਉਸ ਨੇ ਉਨ੍ਹਾਂ ਨੂੰ ਫਲਿਸਤੀਆਂ ਦੇ ਹੱਥ ਵਿਚ ਅਤੇ ਅਮੋਨੀਆਂ ਦੇ ਹੱਥ ਵਿਚ ਵੇਚ ਦਿੱਤਾ। ਉਹਨਾਂ ਨੇ ਉਸੇ ਵਰੇ ਇਜ਼ਰਾਈਲੀਆਂ ਨੂੰ ਦੁੱਖ ਦਿੱਤਾ, ਸਗੋਂ ਸਾਰੇ ਇਜ਼ਰਾਈਲੀਆਂ ਨੂੰ ਜੋ ਯਰਦਨ ਪਾਰ ਅਮੋਰੀਆ ਦੇ ਦੇਸ਼ ਵਿਚ ਜੋ ਗਿਲਿਆਦ ਵਿਚ ਹੈ ਸਨ, 18 ਵਰਿਆਂ ਤੋੜੀ ਡਾਢਾ ਦੁੱਖ ਦਿੱਤਾ। ਅਤੇ ਅਮੋਨੀਆ ਨੇ ਯਰਦਨ ਦੇ ਪਾਰ ਲੰਘ ਕੇ ਯਹੂਦਾ ਅਤੇ ਬਿਨਿਆਮੀਨ ਅਤੇ ਇਫਰਾਇਮ ਦੇ ਗੋਤਾਂ ਨਾਲ ਅਜਿਹੀ ਲੜਾਈ ਕੀਤੀ ਜੋ ਇਜ਼ਰਾਈਲੀ ਡਾਢੇ ਔਖੇ ਹੋਏ। ਤਦ ਇਜ਼ਰਾਈਲੀਆਂ ਨੇ ਯਹੋਵਾ ਅੱਗੇ ਚਿੱਲਾ ਕੇ ਆਖਿਆ, ਅਸਾਂ ਤੇਰਾ ਪਾਪ ਕੀਤਾ ਜੋ ਆਪਣੇ ਪਰਮੇਸ਼ਵਰ ਨੂੰ ਛੱਡ ਕੇ ਬਾਲਾਂ ਦੀ ਪੂਜਾ ਕੀਤੀ। ਅਤੇ ਯਹੋਵਾ ਨੇ ਇਜ਼ਰਾਈਲੀਆਂ ਨੂੰ ਆਖਿਆ, ਭਲਾ ਮੈਂ ਤੁਹਾਨੂੰ ਮਿਸਰੀਆਂ, ਅਮੋਰੀਆਂ, ਅਮੋਨੀਆਂ ਅਤੇ ਫਲਿਸਤੀਆਂ ਦੇ ਹੱਥੋਂ ਨਹੀਂ ਛੁਡਾਇਆ। ਸਿਦੋਨੀਆਂ, ਅਮਾਲੇਕੀਆਂ ਅਤੇ ਮਾਉਨੀਆਂ ਨੇ ਵੀ ਤੁਹਾਨੂੰ ਔਖਿਆ ਕੀਤਾ ਔਰ ਤੁਸਾਂ ਮੇਰੇ ਅੱਗੇ ਦੁਹਾਈ ਦਿੱਤੀ, ਸੋ ਮੈਂ ਉਨ੍ਹਾਂ ਦੇ ਹੱਥੋਂ ਵੀ ਤੁਹਾਨੂੰ ਛੁਡਾਇਆ। ਤਾਂ ਵੀ ਤੁਸਾਂ ਮੈਨੂੰ ਛੱਡ ਕੇ ਉਪਰਿਆਂ ਦੇਵਤਿਆਂ ਦੀ ਪੂਜਾ ਕੀਤੀ, ਸੋ ਹੁਣ ਮੈਂ ਤੁਹਾਡਾ ਹੋਰ ਛੁਟਕਾਰਾ ਨਹੀਂ ਕਰਾਂਗਾ। ਤੁਸੀਂ ਜਾਓ ਅਤੇ ਉਨ੍ਹਾਂ ਦੇਵਤਿਆਂ ਅੱਗੇ ਚਲਾਓ ਜਿਨ੍ਹਾਂ ਨੂੰ ਤੁਸਾਂ ਮੰਨ ਲਿਆ ਹੈ, ਜੋ ਉਹ ਤੁਹਾਨੂੰ ਤੁਹਾਡੇ ਔਖ ਦੇ ਵੇਲੇ ਛਡਾਉਣ। ਫੇਰ ਇਜ਼ਰਾਈਲੀਆਂ ਨੇ ਯਹੋਵਾ ਨੂੰ ਆਖਿਆ, ਅਸਾਂ ਪਾਪ ਤਾਂ ਕੀਤਾ ਹੈ, ਪਰ ਜਿਹੜਾ ਤੇਰੇ ਵੇਖਣ ਵਿਚ ਚੰਗਾ ਦਿਸੇ ਉਹ ਸਾਡੇ ਨਾਲ ਕਰ, ਹੁਣ ਸਾਡਾ ਛੁਟਕਾਰਾ ਕਰ। ਤਾਂ ਉਨ੍ਹਾਂ ਨੇ ਓਪਰਿਆਂ ਦੇਵਤਿਆਂ ਨੂੰ ਆਪਣੇ ਵਿਚੋਂ ਕੱਢ ਦਿੱਤਾ ਅਤੇ ਪ੍ਰਭੂ ਦੀ ਭਗਤੀ ਕੀਤੀ, ਤਾਂ ਉਹਦਾ ਜੀ ਇਜ਼ਰਾਈਲ ਦੇ ਦੁੱਖ ਨਾਲ ਦੁਖੀ ਹੋਇਆ। ਉਸ ਵੇਲੇ ਅਮੋਨੀ ਇਕੱਠੇ ਹੋਏ ਅਤੇ ਉਨ੍ਹਾਂ ਗਿਲਿਆਦ ਵਿਚ ਤੰਬੂ ਲਾਏ, ਅਤੇ ਇਜ਼ਰਾਈਲੀਆਂ ਨੇ ਵੀ ਰਲ ਕੇ ਮਿਸਫਾ ਵਿਚ ਤੰਬੂ ਲਾਏ। ਗਿਲਿਆਦ ਦਿਆਂ ਲੋਕਾਂ ਅਤੇ ਸਰਦਾਰਾਂ ਨੇ ਆਪੋ ਵਿਚ ਆਖਿਆ, ਉਹ ਕਿਹੜਾ ਮਨੁੱਖ ਹੈ ਜੋ ਅਮੋਨੀਆਂ ਨਾਲ ਲੜਾਈ ਛੇੜੇਗਾ, ਉਹ ਸਾਰੇ ਗਿਲਿਆਦ ਦੇ ਵਾਸੀਆਂ ਦਾ ਪ੍ਰਮੁੱਖ ਬਣੇਗਾ। ਨਿਆਂ ਦੀ ਪੋਥੀ ਬਾਪ 11 ਯਿਫਥਾ ਦੀ ਸੁਖਣਾ। ਗਿਲਿਆਦ ਵਿਚ ਯਿਫਥਾ ਨਾਮੇ ਇਕ ਮਨੁੱਖ ਵੱਡਾ ਸੂਰਮਾ ਸੀ। ਉਹ ਇਕ ਕੰਜਰੀ ਦਾ ਜਣਿਆ ਹੋਇਆ ਸੀ ਅਤੇ ਯਿਫਥਾ ਦਾ ਪਿਓ ਗਿਲਿਆਦ ਸੀ ਅਤੇ ਗਿਲਿਆਦ ਦੀ ਤੀਵੀਂ ਉਸ ਤਿਓ ਪੁੱਤਰ ਜਣੀ ਅਤੇ ਜਾਂ ਉਸ ਤੀਵੀਂ ਦੇ ਪੁੱਤਰ ਵੱਡੇ ਹੋਏ ਤਾਂ ਉਨ੍ਹਾਂ ਨੇ ਯਿਫਥਾ ਨੂੰ ਛੇਕ ਕੇ ਉਹਨੂੰ ਆਖਿਆ, ਸਾਡੇ ਪਿਓ ਦੇ ਘਰ ਵਿਚ ਤੇਰੀ ਪੱਤੀ ਨਹੀਂ, ਤੂੰ ਓਪਰੀ ਤੀਵੀਂ ਦਾ ਜਣਿਆ ਹੋਇਆ ਜੋ ਹੈ। ਤਦ ਯਿਫਥਾ ਆਪਣੇ ਭਰਾਵਾਂ ਦੇ ਕੋਲੋਂ ਭੱਜ ਕੇ ਤੋਬ ਦੇ ਦੇਸ਼ ਵਿਚ ਜਾ ਵਸਿਆ ਅਤੇ ਯਿਫਥਾ ਦੇ ਕੋਲ ਲੁੱਚੇ ਲੋਕ ਇਕੱਠੇ ਹੋਏ ਅਤੇ ਉਹਦੇ ਨਾਲ ਤੁਰਦੇ ਫਿਰਦੇ ਸਨ। ਅਜਿਹਾ ਹੋਇਆ ਜੋ ਕੁਝ ਚਿਰ ਪਿੱਛੋਂ ਅਮੋਨੀ ਇਜ਼ਰਾਈਲੀਆਂ ਨਾਲ ਲੜਨ ਲੱਗੇ ਅਤੇ ਐਂ ਹੋਇਆ, ਭਾਈ ਜਾਂ ਅਮੋਨੀ ਇਜ਼ਰਾਈਲ ਨਾਲ ਲੜਨ ਲੱਗੇ ਤਾਂ ਤੋਬ ਦੇਸ਼ ਵਿਚੋਂ ਯਿਫਥਾ ਨੂੰ ਮੋੜ ਲੈ ਆਉਣ ਨੂੰ ਗਿਲਿਆਦ ਦੇ ਬਜ਼ੁਰਗ ਗਏ, ਸੋ ਉਨ੍ਹਾਂ ਨੇ ਯਿਫਥਾ ਨੂੰ ਆਖਿਆ, ਆ ਸਾਡਾ ਆਗੂ ਬਣ ਜੋ ਅਸੀਂ ਅਮੋਨੀਆਂ ਦੇ ਨਾਲ ਲੜੀਏ। ਯਿਫਤਾਹ ਨੇ ਗਿਲਿਆਦ ਦੇ ਬਜ਼ੁਰਗਾਂ ਨੂੰ ਆਖਿਆ, ਭਲਾ ਤੁਸਾਂ ਮੇਰੇ ਨਾਲ ਵੈਰ ਨਹੀਂ ਕੀਤਾ ਅਤੇ ਮੇਰੇ ਪਿਓ ਦੇ ਘਰ ਵਿੱਚੋਂ ਮੈਨੂੰ ਨਹੀਂ ਕੱਢ ਦਿੱਤਾ? ਸੋ ਹੁਣ ਬਿਪਤਾ ਦੇ ਵੇਲੇ ਤੁਸੀਂ ਮੇਰੇ ਕੋਲ ਕਿਉਂ ਆਏ ਹੋ? ਗਿਲਿਆਦ ਦੇ ਬਜ਼ੁਰਗਾਂ ਨੇ ਯਿਫਤਾਹ ਨੂੰ ਆਖਿਆ, ਅਸੀਂ ਤੇਰੇ ਕੋਲ ਹੁਣ ਫੇਰ ਇਸ ਲਈ ਆਏ ਹਾਂ ਜੋ ਤੂੰ ਸਾਡੇ ਨਾਲ ਚੱਲੇ ਅਤੇ ਅਮੋਨੀਆਂ ਨਾਲ ਲੜਾਈ ਕਰੇ ਅਤੇ ਸਾਡਾ ਔਰ ਸਾਰੇ ਗਿਲਿਆਦ ਦੇ ਵਾਸੀਆਂ ਦਾ ਪ੍ਰਮੁੱਖ ਬਣੇ। ਯਿਫਤਾਹ ਨੇ ਗਿਲਿਆਦ ਦੇ ਬਜ਼ੁਰਗਾਂ ਨੂੰ ਆਖਿਆ, ਭਾਈ ਜੋ ਅਮੋਨੀਆਂ ਨਾਲ ਲੜਾਈ ਕਰਨ ਨੂੰ ਤੁਸੀਂ ਫੇਰ ਮੈਨੂੰ ਆਪਣੇ ਨਾਲ ਲੈ ਚੱਲਦੇ ਹੋ, ਤਦ ਜੇ ਕਦੀ ਯਹੋਵਾ ਉਨ੍ਹਾਂ ਨੂੰ ਮੇਰੇ ਅੱਗੇ ਹਰਾ ਦੇਵੇ ਤਾਂ ਭਲਾ ਮੈਂ ਤੁਹਾਡਾ ਪ੍ਰਮੁੱਖ ਬਣ ਜਾਵਾਂਗਾ। ਗਿਲਿਆਦ ਦੇ ਬਜ਼ੁਰਗਾਂ ਨੇ ਯਿਫਤਾਹ ਨੂੰ ਉੱਤਰ ਦਿੱਤਾ, ਯਹੋਵਾ ਸਾਡੇ ਵਿੱਚ ਗਵਾਹ ਹੋਵੇ, ਅਸੀਂ ਨਿਸੰਗ ਤੇਰੇ ਆਖਣ ਅਨੁਸਾਰ ਵਰਤਾਂਗੇ। ਤਦ ਯਿਫਤਾਹ ਗਿਲਿਆਦ ਦੇ ਬਜ਼ੁਰਗਾਂ ਨਾਲ ਤੁਰਿਆ ਅਤੇ ਉਹਨੂੰ ਲੋਕਾਂ ਨੇ ਆਪਣਾ ਪ੍ਰਮੁੱਖ ਅਤੇ ਆਗੂ ਬਣਾਇਆ ਅਤੇ ਯਿਫਤਾਹ ਨੇ ਮਿਸਫਾ ਵਿੱਚੋਂ ਯਹੋਵਾ ਦੇ ਅੱਗੇ ਆਪਣੀਆਂ ਸਾਰੀਆਂ ਗੱਲਾਂ ਕਹਿ ਸੁਣਾਈਆਂ। ਤਾਂ ਯਿਫਤਾਹ ਨੇ ਅਮੋਨੀਆਂ ਦੇ ਰਾਜਾ ਕੋਲ ਹਲਕਾਰੇ ਘੱਲ ਕੇ ਆਖਿਆ, ਮੇਰੇ ਨਾਲ ਤੇਰਾ ਕੀ ਕੰਮ ਹੈ ਜੋ ਤੂੰ ਮੇਰੇ ਉੱਤੇ ਮੇਰੇ ਦੇਸ਼ ਨਾਲ ਲੜਾਈ ਕਰਨ ਨੂੰ ਚੜ ਆਇਆ ਹੈ? ਅਮੋਨੀਆਂ ਦੇ ਰਾਜੇ ਨੇ ਯਿਫਤਾਹ ਦੇ ਹਲਕਾਰਿਆਂ ਨੂੰ ਉੱਤਰ ਦਿੱਤਾ, ਇਸ ਲਈ ਭਾਈ ਜਿਸ ਵੇਲੇ ਇਜ਼ਰਾਈਲੀ ਮਿਸਰ ਤੋਂ ਨਿਕਲ ਆਏ ਸਨ ਤਾਂ ਉਨ੍ਹਾਂ ਨੇ ਮੇਰਾ ਦੇਸ਼ ਅਰਨੌਨ ਤੋਂ ਲੈ ਕੇ ਯਬੋਕ ਅਤੇ ਯਰਦਨ ਤੀਕਰ ਖੋ ਲਿਆ ਸੀ। ਸੋ ਹੁਣ ਉਹ ਦੇਸ਼ ਤੂੰ ਸੁਲਾ ਸਫਾਈ ਨਾਲ ਮੋੜ ਦੇ। ਤਦ ਯਿਫਤਾਹ ਨੇ ਹਲਕਾਰਿਆਂ ਨੂੰ ਅਮੋਨੀਆਂ ਦੇ ਰਾਜਾ ਕੋਲ ਫੇਰ ਘੱਲਿਆ ਅਤੇ ਉਹਨੂੰ ਆਖਿਆ, ਯਿਫਤਾਹ ਇਹ ਆਖਦਾ ਹੈ, ਜੋ ਇਜ਼ਰਾਈਲ ਨੇ ਮੋਆਬ ਦਾ ਦੇਸ਼ ਅਤੇ ਅਮੋਨੀਆਂ ਦਾ ਦੇਸ਼ ਨਹੀਂ ਸੀ ਖੋ ਲਿਆ, ਪਰ ਜਿਸ ਵੇਲੇ ਇਜ਼ਰਾਈਲੀ ਮਿਸਰ ਤੋਂ ਨਿਕਲ ਆਏ ਸਨ ਅਤੇ ਲਾਲ ਸਮੁੰਦਰ ਤੋੜੀ ਉਜਾੜ ਵਿਚ ਕਾਦੇਸ਼ ਤੀਕਰ ਤੁਰੇ ਆਏ, ਉਸ ਵੇਲੇ ਇਜ਼ਰਾਈਲੀਆਂ ਨੇ ਆਦੋਮ ਦੇ ਰਾਜਾ ਦੀ ਵੱਲ ਹਲਕਾਰੇ ਘੱਲੇ ਜੋ ਸਾਨੂੰ ਆਪਣੇ ਦੇਸ਼ ਵਿਚੋਂ ਦੀ ਲੰਘਣ ਦੇ, ਪਰ ਆਦੋਮ ਦੇ ਰਾਜਾ ਨੇ ਉਨ੍ਹਾਂ ਦੀ ਨਾ ਸੁਣੀ ਅਤੇ ਇਸੇ ਤਰ੍ਹਾਂ ਉਨ੍ਹਾਂ ਨੇ ਮੋਆਬ ਦੇ ਰਾਜਾ ਨੂੰ ਕਹਾ ਘੱਲਿਆ ਅਤੇ ਉਹਨੇ ਵੀ ਨਾ ਮੰਨਿਆ। ਸੋ ਇਜ਼ਰਾਈਲੀ ਕਾਦੇਸ਼ ਵਿਚ ਠਹਿਰੇ। ਤਦ ਉਹ ਉਜਾੜ ਵਿਚੋਂ ਦੀ ਤੁਰ ਪਏ ਅਤੇ ਅਦੋਮ ਦੇ ਦੇਸ਼ ਅਤੇ ਮੋਆਬ ਦੇ ਦੇਸ਼ ਦੇ ਦੁਆਲੇ ਭੌਂ ਕੇ ਮੋਆਬ ਦੇ ਦੇਸ਼ ਦੀ ਚੜ੍ਹਦੀ ਵੱਲੋਂ ਆ ਨਿਕਲੇ ਅਤੇ ਅਰਨੌਨ ਦੇ ਪਰਲੇ ਪਾਸੇ ਤੰਬੂ ਲਾਏ, ਪਰ ਮੋਆਬ ਦੇ ਬੰਨੇ ਵਿਚ ਨਾ ਮੁੜੇ, ਕਿਉਂ ਜੋ ਅਰਨੌਨ ਮੋਆਬ ਦਾ ਬੰਨਾ ਸੀ। ਤਦ ਇਜ਼ਰਾਈਲ ਨੇ ਅਮੋਰੀਆਂ ਦੇ ਰਾਜਾ ਸਿਹੋਨ ਦੇ ਕੋਲ ਜੋ ਹਸ਼ਬੋਨ ਦਾ ਰਾਜਾ ਸੀ ਹਲਕਾਰੇ ਘੱਲੇ ਅਤੇ ਇਜ਼ਰਾਈਲ ਨੇ ਉਸ ਨੂੰ ਆਖਿਆ, ਸਾਡੀ ਇਹ ਬੇਨਤੀ ਹੈ ਜੋ ਆਪਣੇ ਦੇਸ਼ ਵਿਚੋਂ ਦੀ ਸਾਨੂੰ ਆਪਣੇ ਥਾਂ ਵੱਲ ਲੰਘਣ ਦਿਓ। ਪਰ ਸਿਹੋਨ ਨੇ ਇਜ਼ਰਾਈਲ ਉੱਤੇ ਪ੍ਰਤੀਤ ਨਾ ਕੀਤੀ ਜੋ ਉਨ੍ਹਾਂ ਨੂੰ ਆਪਣੇ ਬੰਨੇ ਉੱਤੋਂ ਦੀ ਲੰਘਣ ਦੇਵੇ। ਸਗੋਂ ਸੀਹੋਨ ਨੇ ਆਪਣੇ ਸਾਰੇ ਲੋਕ ਇਕੱਠੇ ਕਰ ਲਏ ਅਤੇ ਯਾਸ ਵਿਚ ਤੰਬੂ ਲਾ ਕੇ ਇਜ਼ਰਾਇਲ ਨਾਲ ਲੜਿਆ ਅਤੇ ਯਹੋਵਾ ਇਜ਼ਰਾਇਲ ਦੇ ਪਰਮੇਸ਼ਵਰ ਨੇ ਸੀਹੋਨ ਨੂੰ ਉਸ ਦੀ ਸਾਰੀ ਫੌਜ ਸਣੇ ਇਜ਼ਰਾਇਲ ਦੇ ਹੱਥਾਂ ਵਿਚ ਕਰ ਦਿੱਤਾ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਮਾਰ ਲਿਆ। ਸੋ ਇਸੇ ਤਰ੍ਹਾਂ ਇਜ਼ਰਾਇਲੀਆਂ ਨੇ ਉਸ ਦੇਸ਼ ਦੇ ਵਾਸੀ ਅਮੋਰੀਆਂ ਦੇ ਸਾਰੇ ਦੇਸ਼ ਨੂੰ ਮੱਲ ਲਿਆ ਅਤੇ ਉਨ੍ਹਾਂ ਨੇ ਅਰਨੋਨ ਤੋਂ ਲੈ ਕੇ ਯਬੋਕ ਤੋੜੀ ਅਤੇ ਉਜਾੜੋਂ ਲੈ ਕੇ ਯਰਦਨ ਤੋੜੀ ਅਮੋਰੀਆਂ ਦੇ ਸਾਰਿਆਂ ਬੰਨਿਆਂ ਨੂੰ ਮੱਲ ਲਿਆ। ਸੋ ਹੁਣ ਯਹੋਵਾ ਇਜ਼ਰਾਇਲ ਦੇ ਪਰਮੇਸ਼ਵਰ ਨੇ ਅਮੋਰੀਆਂ ਨੂੰ ਆਪਣੀ ਪਰਜਾ ਇਜ਼ਰਾਇਲ ਦੇ ਅੱਗੇ ਪੱਤੀ ਤੋਂ ਕੱਢ ਦਿੱਤਾ ਤਾਂ ਭਲਾ ਤੂੰ ਉਹਦਾ ਪੱਤੀਦਾਰ ਬਣੇਗਾ? ਜੋ ਤੇਰਾ ਦੇਵਤਾ ਕਮੋਸ਼ ਤੈਨੂੰ ਪੱਤੀ ਵਿਚ ਦਿੰਦਾ ਹੈ, ਭਲਾ ਉਹਨੂੰ ਤੂੰ ਕਬਜ਼ੇ ਵਿਚ ਲੈਂਦਾ ਨਹੀਂ? ਸੋ ਅਸੀਂ ਵੀ ਉਨ੍ਹਾਂ ਸਭਨਾਂ ਨੂੰ ਜਿਹੜੇ ਯਹੋਵਾ ਸਾਡਾ ਪਰਮੇਸ਼ਵਰ ਸਾਡੇ ਅੱਗੋਂ ਕੱਢ ਦੇਵੇਗਾ ਜਿੱਤ ਕੇ ਕਬਜ਼ਾ ਕਰਾਂਗੇ। ਹੁਣ ਭਲਾ ਮੋਆਬ ਦੇ ਰਾਜਾ ਬਾਲਾਕ ਨਾਲੋਂ ਜੋ ਸਿਫੋਰ ਦਾ ਪੁੱਤਰ ਸੀ ਤੂੰ ਕੁਝ ਚੰਗਾ ਹੈ? ਉਸਨੇ ਇਜ਼ਰਾਇਲੀਆਂ ਨਾਲ ਕਦੀ ਝਗੜਾ ਕੀਤਾ ਜਾਂ ਕਦੀ ਉਨ੍ਹਾਂ ਦਾ ਸਾਹਮਣਾ ਕੀਤਾ ਸੀ? ਜਿਸ ਵੇਲੇ ਇਜ਼ਰਾਇਲੀ ਹਸ਼ਬੋਨ ਅਤੇ ਉਸ ਦੀਆਂ ਪਿੰਡਾਂ ਵਿਚ ਅਤੇ ਅਰੋਏਰ ਅਤੇ ਉਸ ਦੀਆਂ ਪਿੰਡਾਂ ਵਿਚ ਅਤੇ ਉਨ੍ਹਾਂ ਸਭਨਾ ਪਿੰਡਾਂ ਵਿਚ ਜਿਹੜੇ ਅਰਨੋਨ ਦੀਆਂ ਦੋਹਾਂ ਕੰਢਿਆਂ ਲਾਗੇ ਹਨ 300 ਵਰੇ ਵਸਿਆ। ਭਲਾ ਤੁਸਾਂ ਉਨ੍ਹਾਂ ਨੂੰ ਓਨੇ ਚਿਰ ਵਿਚ ਕਿਉਂ ਨਾ ਮੋੜ ਲਿਆ? ਗੱਲ ਕਾਹਦੀ? ਮੈਂ ਤਾਂ ਤੇਰਾ ਪਾਪ ਨਹੀਂ ਕੀਤਾ, ਸਗੋਂ ਤੂੰ ਮੇਰੇ ਨਾਲ ਬੁਰਿਆਈ ਕਰਦਾ ਹੈ ਜੋ ਮੇਰੇ ਨਾਲ ਲੜਨ ਆਉਂਦਾ ਹੈ। ਸੋ ਯਹੋਵਾ ਹੀ ਜੋ ਨਿਆਈ ਹੈ ਇਜ਼ਰਾਇਲੀਆਂ ਅਤੇ ਅਮੋਨੀਆਂ ਦੇ ਵਿਚਕਾਰ ਅੱਜ ਦੇ ਦਿਨ ਨਿਆਉ ਕਰੇ। ਪਰ ਅਮੋਨੀਆਂ ਦੇ ਰਾਜਾ ਨੇ ਉਨ੍ਹਾਂ ਗੱਲਾਂ ਨੂੰ ਜੋ ਯਫਤਾਹ ਨੇ ਉਸ ਨੂੰ ਆਖ ਘੱਲੀਆਂ ਸਨ ਨਾ ਸੁਣਿਆ। ਤਦ ਯਹੋਵਾ ਦਾ ਆਤਮਾ ਯਫਤਾਹ ਉੱਤੇ ਆਇਆ ਅਤੇ ਉਹ ਗਿਲਿਆਦ ਅਤੇ ਮਨਸ਼ਾ ਤੋਂ ਲੰਘ ਕੇ ਗਿਲਿਆਦ ਦੇ ਮਿਸਪੇ ਨੂੰ ਅੱਪੜ ਪਿਆ ਅਤੇ ਗਿਲਿਆਦ ਦੇ ਮਿਸਪੇ ਤੋਂ ਅਮੋਨੀਆਂ ਵੱਲ ਲੰਘਣ ਲੱਗਾ ਅਤੇ ਯਫਤਾਹ ਨੇ ਯਹੋਵਾ ਦੀ ਸੁਖਣਾ ਸੁਖ ਕੇ ਆਖਿਆ, ਭਾਈ ਜੇ ਤੂੰ ਸੱਚਮੁੱਚ ਅਮੋਨੀਆਂ ਨੂੰ ਮੇਰੇ ਹੱਥ ਸੌਂਪ ਦੇਵੇਂ ਤਾਂ ਅਜਿਹਾ ਹੋਵੇਗਾ ਕਿ ਜਿਸ ਵੇਲੇ ਮੈਂ ਅਮੋਨੀਆਂ ਵੱਲੋਂ ਸੁਖ ਸਾਂਦ ਨਾਲ ਮੁੜਾਂਗਾ ਤਾਂ ਜੋ ਕੋਈ ਮੇਰੇ ਘਰ ਦੇ ਬੂਹੇ ਤੋਂ ਮੇਰੇ ਮਿਲਣ ਨੂੰ ਪਹਿਲੋਂ ਨਿਕਲੇਗਾ ਸੋ ਉਹ ਯਹੋਵਾ ਦਾ ਹੋਵੇਗਾ ਅਤੇ ਮੈਂ ਉਹਨੂੰ ਹੋਮ ਦੀ ਬਲੀ ਚੜਾਵਾਂਗਾ। ਤਦ ਯਫਤਾਹ ਅਮੋਨੀਆਂ ਨਾਲ ਲੜਾਈ ਕਰਨ ਨੂੰ ਪਾਰ ਲੰਘਿਆ ਅਤੇ ਯਹੋਵਾ ਨੇ ਉਨ੍ਹਾਂ ਨੂੰ ਉਹਦੇ ਹੱਥ ਸੌਂਪ ਦਿੱਤਾ ਅਤੇ ਉਹਨੇ ਅਰੇਰ ਤੋਂ ਲੈ ਕੇ ਮਿਨੀਸ ਦੇ ਅੱਪੜਨ ਤੋੜੀ ਜੋ 20 ਸ਼ਹਿਰ ਹਨ ਅਤੇ ਦਾਖਾਂ ਦੇ ਬਾਗਾਂ ਤੋੜੀ ਬਹੁਤ ਵੱਡੀ ਵਾੜ ਨਾਲ ਉਨ੍ਹਾਂ ਨੂੰ ਵੱਢਿਆ। ਇਸ ਤਰ੍ਹਾਂ ਅਮੋਨੀ ਇਜ਼ਰਾਇਲੀਆਂ ਕੋਲੋਂ ਹਾਰ ਗਏ। ਯਫਤਾਹ ਮਿਸਫਾ ਨੂੰ ਆਪਣੇ ਘਰ ਆਇਆ ਅਤੇ ਵੇਖੋ ਉਹਦੀ ਧੀ ਡਫ ਵਜਾਉਂਦੀ ਅਤੇ ਨੱਚਦੀ ਹੋਈ ਉਹਦੇ ਮਿਲਣ ਨੂੰ ਨਿਕਲੀ ਅਤੇ ਉਹ ਉਸ ਦੀ ਇਕਲੌਤੀ ਸੀ। ਉਸ ਤੋਂ ਬਿਨਾਂ ਹੋਰ ਪੁੱਤਰ ਧੀ ਉਹਦੇ ਕੋਈ ਨਹੀਂ ਸੀ। ਤਾਂ ਅਜਿਹਾ ਹੋਇਆ ਭਾਈ ਜਾਂ ਉਹਨੇ ਉਸ ਨੂੰ ਡਿੱਠਾ ਤਾਂ ਉਹਨੇ ਆਪਣੇ ਲੀੜੇ ਪਾੜ ਕੇ ਆਖਿਆ ਹਾਏ ਹਾਏ ਮੇਰੀਏ ਧੀਏ ਤੈਂ ਮੈਨੂੰ ਬਹੁਤ ਨੀਵਾਂ ਕੀਤਾ ਸਗੋਂ ਤੂੰ ਉਹਨਾਂ ਵਿੱਚੋਂ ਹੈ ਜੋ ਮੈਨੂੰ ਦੁੱਖ ਦਿੰਦੇ ਹਨ ਕਿਉਂ ਜੋ ਮੈਂ ਯਹੋਵਾ ਨੂੰ ਬਚਨ ਦਿੱਤਾ ਹੈ ਅਤੇ ਟਾਲ ਨਹੀਂ ਸਕਦਾ ਉਸ ਨੇ ਉਹਨੂੰ ਆਖਿਆ ਹੇ ਮੇਰੇ ਪਿਓ ਜੋ ਤੈਂ ਯਹੋਵਾ ਨੂੰ ਬਚਨ ਦਿੱਤਾ ਹੈ ਸੋ ਜੋ ਕੁਝ ਤੈਂ ਮੂੰਹੋਂ ਕੱਢਿਆ ਹੈ ਸੋ ਮੇਰੇ ਨਾਲ ਕਰ ਕਿਉਂ ਜੋ ਯਹੋਵਾ ਨੇ ਤੇਰੇ ਵੈਰੀ ਅਮੋਨੀਆ ਤੋਂ ਤੇਰਾ ਬਦਲਾ ਲਿਆ ਹੈ ਫਿਰ ਉਸ ਨੇ ਆਪਣੇ ਪਿਓ ਨੂੰ ਆਖਿਆ ਮੇਰੇ ਲਈ ਇੰਨਾ ਕਰ ਦੋ ਮਹੀਨੇ ਮੈਨੂੰ ਛੱਡ ਦੇ ਜੋ ਮੈਂ ਪਹਾੜਾਂ ਵਿੱਚ ਫਿਰਾਂ ਅਤੇ ਮੈਂ ਆਪਣੀਆਂ ਸਹੇਲੀਆਂ ਨਾਲ ਆਪਣੇ ਕੁਆਰੇਪਨ ਦਾ ਸੋਗ ਕਰਾਂ ਉਹ ਬੋਲਿਆ ਜਾ ਅਤੇ ਉਹਨੇ ਉਸ ਨੂੰ ਦੋ ਮਹੀਨਿਆਂ ਦੀ ਵੇਲ ਦਿੱਤੀ ਅਤੇ ਉਹ ਆਪਣੀਆਂ ਸਹੇਲੀਆਂ ਨੂੰ ਨਾਲ ਲੈ ਕੇ ਗਈ ਅਤੇ ਪਹਾੜਾਂ ਉੱਤੇ ਆਪਣੇ ਕੁਆਰੇਪਨੇ ਤੇ ਰੋਈ ਪਿੱਟੀ ਅਜਿਹਾ ਹੋਇਆ ਕਿ ਦੋਹਾਂ ਮਹੀਨਿਆਂ ਪਿੱਛੋਂ ਉਹ ਆਪਣੇ ਪਿਓ ਕੋਲ ਆਈ ਅਤੇ ਉਹਨੇ ਉਸ ਦੇ ਨਾਲ ਉਸ ਸੁਖਣਾ ਅਨੁਸਾਰ ਜੋ ਉਸ ਸੁਖੀ ਸੀ ਕੀਤਾ ਅਤੇ ਉਹ ਪੁਰਖ ਤੋਂ ਅਣਜਾਣ ਰਹੀ ਉਪਰੰਤ ਇਜ਼ਰਾਈਲੀਆਂ ਵਿੱਚ ਇਹ ਮਰਜ਼ਾਦਾ ਠਹਿਰੀ ਜੋ ਵਰੇ ਦੇ ਵਰੇ ਇਜ਼ਰਾਈਲ ਦੀਆਂ ਧੀਆਂ ਵਰੇ ਵਿੱਚ ਚਾਰ ਦਿਨ ਤੋੜੀ ਯਿਫਥਾ ਗਿਲਆਦੀ ਦੀ ਧੀ ਦਾ ਸੋਗ ਕਰਨ ਜਾਂਦੀਆਂ ਸਨ ਨਿਆਈਆਂ ਦੀ ਪੋਥੀ ਬਾਪ 12 ਸ਼ਿਬੋਲਥ ਅਤੇ ਸਿਬੋਲਥ ਇਫਰਾਇਮ ਦੇ ਲੋਕ ਇਕੱਠੇ ਹੋ ਕੇ ਉੱਤਰ ਵੱਲ ਗਏ ਅਤੇ ਯਿਫਤਾ ਨੂੰ ਆਖਿਆ ਤੂੰ ਜੋ ਅਮੋਨੀਆ ਨਾਲ ਲੜਾਈ ਕਰਨ ਨੂੰ ਪਾਰ ਲੰਘਿਆ ਤਾਂ ਸਾਨੂੰ ਕਿਉਂ ਨਹੀਂ ਸੱਦਿਆ ਜੋ ਅਸੀਂ ਵੀ ਤੇਰੇ ਨਾਲ ਜਾਂਦੇ ਸੋ ਹੁਣ ਅਸੀਂ ਤੇਰੇ ਘਰ ਨੂੰ ਤੇਰੇ ਸਣੇ ਫੂਕ ਸੁੱਟਾਂਗੇ ਤਾਂ ਯਿਫਤਾ ਨੇ ਉਹਨਾਂ ਨੂੰ ਉੱਤਰ ਦਿੱਤਾ ਮੇਰਾ ਅਤੇ ਮੇਰੇ ਲੋਕਾਂ ਦਾ ਅਮੋਨੀਆ ਨਾਲ ਵੱਡਾ ਝਗੜਾ ਹੋ ਰਿਹਾ ਅਤੇ ਜਦ ਮੈਂ ਤੁਹਾਨੂੰ ਸੱਦਿਆ ਤਾਂ ਤੁਸਾਂ ਉਹਨਾਂ ਦੇ ਹੱਥੋਂ ਮੈਨੂੰ ਨਾ ਛੁਡਾਇਆ ਜਦ ਮੈਂ ਇਹ ਡਿੱਠਾ ਜੋ ਤੁਹਾਡੇ ਵੱਲੋਂ ਬਚਾਓ ਨਹੀਂ ਹੁੰਦਾ ਤਾਂ ਮੈਂ ਆਪਣੀ ਜਿੰਦ ਤਲੀ ਉੱਤੇ ਰੱਖੀ ਅਤੇ ਪਾਰ ਲੰਘ ਕੇ ਅਮੋਨੀਆ ਦਾ ਸਾਹਮਣਾ ਕੀਤਾ ਅਤੇ ਯਹੋਵਾ ਨੇ ਉਹਨਾਂ ਨੂੰ ਮੇਰੇ ਹੱਥ ਸੌਂਪ ਦਿੱਤਾ ਸੋ ਤੁਸੀਂ ਅੱਜ ਦੇ ਦਿਨ ਕਿਸ ਲਈ ਮੇਰੇ ਉੱਤੇ ਚੜ ਆਏ ਹੋ ਜੋ ਮੇਰੇ ਨਾਲ ਲੜੋ ਤਦ ਯਿਫਤਾਹ ਨੇ ਸਭਨਾ ਗਿਲਆਦੀਆਂ ਨੂੰ ਇਕੱਠਾ ਕਰਕੇ ਇਫਰਾਇਮੀਆਂ ਨਾਲ ਲੜਾਈ ਕੀਤੀ ਅਤੇ ਗਿਲਆਦੀਆਂ ਨੇ ਇਫਰਾਇਮੀਆਂ ਨੂੰ ਮਾਰ ਲਿਆ ਇਸ ਲਈ ਜੋ ਉਹ ਆਖਦੇ ਸਨ ਤੁਸੀਂ ਗਿਲਆਦੀ ਅਫਰੀਮ ਦੇ ਭਗੌੜੇ ਹੋ ਜੋ ਇਫਰਾਇਮੀਆਂ ਅਤੇ ਮਨਸ਼ੀਆਂ ਦੇ ਵਿਚਕਾਰ ਰਹਿੰਦੇ ਹੋ ਅਤੇ ਗਿਲਆਦੀਆਂ ਨੇ ਯਰਦਨ ਦੀਆਂ ਪੱਤਣਾਂ ਨੂੰ ਜੋ ਇਫਰਾਇਮੀਆਂ ਦੇ ਸਾਹਮਣੇ ਸਨ ਮੱਲ ਲਿਆ ਅਤੇ ਅਜਿਹਾ ਹੋਇਆ ਕਿ ਜਾਂ ਕੋਈ ਇਫਰਾਇਮੀ ਭੱਜਾ ਹੋਇਆ ਆਣ ਕੇ ਬੋਲਿਆ ਮੈਨੂੰ ਪਾਰ ਲੰਘਣ ਦਿਓ ਤਾਂ ਗਿਲਆਦੀਆਂ ਨੇ ਉਹਨੂੰ ਪੁੱਛਿਆ ਤੂੰ ਇਫਰਾਇਮੀ ਹੈ ਜੇ ਉਹਨੇ ਆਖਿਆ ਨਹੀਂ ਤਾਂ ਉਹਨਾਂ ਨੇ ਉਸ ਨੂੰ ਆਖਿਆ ਭਲਾ ਕਹੋ ਤਾਂ ਸ਼ਿਬਲੋਥ ਅਤੇ ਉਹਨੇ ਆਖਿਆ ਸ਼ਿਬਲੋਥ ਇਸ ਲਈ ਜੋ ਇਹ ਗੱਲ ਉਹਦੀ ਜੀਭ ਉੱਤੇ ਠੀਕ ਨਹੀਂ ਚੜ੍ਹਦੀ ਸੀ ਤਾਂ ਉਨ੍ਹਾਂ ਨੇ ਉਸ ਨੂੰ ਫੜ ਕੇ ਯਰਦਨ ਦਿਆਂ ਪਤਨਾ ਕੋਲ ਵੱਢ ਸੁੱਟਿਆ। ਸੋ ਉਸ ਵੇਲੇ 42,000 ਇਫਰਾਹੀਮੀ ਵੱਢੇ ਗਏ। ਯਿਫਥਾ ਨੇ 6 ਵਰ੍ਹਿਆਂ ਤੋੜੀ ਇਸਰਾਇਲ ਦਾ ਨਿਆਉ ਕੀਤਾ। ਇਹਦੇ ਪਿੱਛੋਂ ਯਿਫਥਾ ਗਿਲਆਦੀ ਮਰ ਗਿਆ ਅਤੇ ਗਿਲਆਦ ਦੇ ਕਿਸੇ ਸ਼ਹਿਰ ਵਿਚ ਦੱਬਿਆ ਗਿਆ। ਉਹਦੇ ਪਿੱਛੋਂ ਇਬਸਾਨ ਬੈਤਲਹਮੀ ਇਸਰਾਇਲ ਦਾ ਨਿਆਈ ਬਣਿਆ। ਉਹਦੇ 30 ਪੁੱਤਰ ਅਤੇ 30 ਧੀਆਂ ਸਨ। ਸੋ 30 ਧੀਆਂ ਉਹਨੇ ਪਰਦੇਸ਼ ਵਿਆਹੀਆਂ ਅਤੇ ਆਪਣਿਆਂ 30 ਪੁੱਤਰਾਂ ਦੇ ਲਈ ਪਰਦੇਸੋਂ 30 ਨੋਹਾਂ ਲੈ ਆਇਆ ਅਤੇ 7 ਵਰ੍ਹਿਆਂ ਤੋੜੀ ਉਹ ਇਸਰਾਇਲੀਆਂ ਦਾ ਨਿਆਈ ਬਣਿਆ ਰਿਹਾ। ਤਦ ਇਬਸਾਨ ਮਰ ਗਿਆ ਅਤੇ ਬੈਤਲਹਮ ਵਿਚ ਦੱਬਿਆ ਗਿਆ। ਉਹਦੇ ਪਿੱਛੋਂ ਜਬਲੂਨੀ ਏਲੋਨ ਇਸਰਾਇਲੀਆਂ ਦਾ ਨਿਆਈ ਹੋਇਆ ਅਤੇ ਉਹ 10 ਵਰ੍ਹਿਆਂ ਤੋੜੀ ਇਸਰਾਇਲੀਆਂ ਦਾ ਨਿਆਈ ਬਣਿਆ ਰਿਹਾ ਅਤੇ ਜਬੂਲੂਨੀ ਏਲੋਨ ਮਰ ਗਿਆ ਅਤੇ ਜਬੂਲੂਨ ਦੇਸ਼ ਵਿਚ ਏਲੋਨ ਵਿਚ ਦੱਬਿਆ ਗਿਆ। ਉਹਦੇ ਪਿੱਛੋਂ ਹਿਲੇਲ ਫਿਰਾਤੋਨੀ ਦਾ ਪੁੱਤਰ ਅਬਦੋਨ ਇਸਰਾਇਲ ਦਾ ਨਿਆਈ ਬਣਿਆ। ਉਹਦੇ 40 ਪੁੱਤਰ ਅਤੇ 30 ਪੋਤਰੇ ਸਨ ਜਿਹੜੇ 17 ਖੋਤਿਆਂ ਦੇ ਬੱਚਿਆਂ ਉੱਤੇ ਚੜਦੇ ਸਨ। ਉਹਨੇ 8 ਵਰੇ ਇਸਰਾਇਲੀਆਂ ਉੱਤੇ ਨਿਆਉ ਕੀਤਾ ਤਾਂ ਹਿਲੇਲ ਫਿਰਾਤੋਨੀ ਦਾ ਪੁੱਤਰ ਅਬਦੋਨ ਮਰ ਗਿਆ ਅਤੇ ਅਮਾਲੇਕ ਦੇ ਪਹਾੜ ਵਿਚ ਇਫਰਾਹੀਮ ਦੇ ਦੇਸ਼ ਵਿਚ ਫਿਰਾਤੋਨ ਦੇ ਵਿਚ ਦੱਬਿਆ ਗਿਆ। ਨਿਆਈਆਂ ਦੀ ਪੋਥੀ ਬਾਪ 13 ਸ਼ਮਸੂਨ ਦਾ ਨਿਆਰਾ ਕੀਤਾ ਜਾਣਾ। ਇਸਰਾਇਲੀਆਂ ਨੇ ਯਹੋਵਾ ਦੀ ਨਿਗਾਹ ਵਿਚ ਫੇਰ ਬਰੀ ਕੀਤੀ ਅਤੇ ਯਹੋਵਾ ਨੇ ਉਨ੍ਹਾਂ ਨੂੰ 40 ਵਰ੍ਹਿਆਂ ਤੋੜੀ ਫਲਿਸਤੀਆਂ ਦੇ ਹੱਥ ਸੌਂਪ ਦਿੱਤਾ। ਦਾਨ ਦੇ ਟੱਬਰ ਵਿਚੋਂ ਇਕ ਜਣਾ ਮਨੋਵਾ ਨਾਮੇ ਸਾਰਾ ਦਾ ਸੀ। ਉਹਦੀ ਪਤਨੀ ਬਾਂਝ ਸੀ ਅਤੇ ਉਹ ਕੋਈ ਬਾਲ ਨਾ ਜਣੀ। ਯਹੋਵਾ ਦੇ ਦੂਤ ਨੇ ਉਸ ਤੀਵੀ ਨੂੰ ਦਰਸ਼ਨ ਦੇ ਕੇ ਆਖਿਆ, ਵੇਖ ਤੂੰ ਬਾਂਝ ਹੈ ਅਤੇ ਜਣਦੀ ਨਹੀਂ, ਪਰ ਤੂੰ ਗਰਭਣੀ ਹੋਵੇਗੀ ਅਤੇ ਪੁੱਤਰ ਜਣੇਗੀ। ਸੋ ਹੁਣ ਧਿਆਨ ਰੱਖੀ ਅਤੇ ਦਾਖ ਰਸ ਜਾਂ ਕੋਈ ਅਮਲ ਵਾਲੀ ਚੀਜ਼ ਨਾ ਪੀਵੀ ਅਤੇ ਅਸ਼ੁੱਧ ਵਸਤਾਂ ਨਾ ਖਾਵੀ, ਕਿਉਂ ਜੋ ਵੇਖ ਤੂੰ ਗਰਭਣੀ ਹੋਵੇਗੀ ਅਤੇ ਪੁੱਤਰ ਜਣੇਗੀ। ਉਹਦੇ ਸਿਰ ਉੱਤੇ ਉਸ ਤਰ੍ਹਾਂ ਕਦੇ ਨਾ ਲੱਗੇ। ਇਸ ਲਈ ਜੋ ਉਹ ਮੁੰਡਾ ਗਰਭ ਤੋਂ ਹੀ ਪਰਮੇਸ਼ਵਰ ਦਾ ਨਜ਼ੀਰ ਹੋਵੇਗਾ ਅਤੇ ਉਹ ਫਲਿਸਤੀਆਂ ਦੇ ਹੱਥੋਂ ਇਸਰਾਇਲੀਆਂ ਦਾ ਬਚਾਓ ਕਰਨ ਲੱਗੇਗਾ। ਤਦ ਉਸ ਤੀਵੀ ਨੇ ਆਪਣੇ ਪਤੀ ਨੂੰ ਆਣ ਆਖਿਆ, ਜੋ ਇਕ ਪਰਮੇਸ਼ਵਰ ਦਾ ਬੰਦਾ ਮੇਰੇ ਕੋਲ ਆਇਆ। ਉਹਦੀ ਡੌਲ ਪਰਮੇਸ਼ਵਰ ਦੇ ਦੂਤ ਦੀ ਡੌਲ ਵਰਗੀ ਡਾਢੀ ਡਰਾਉਣੀ ਸੀ ਅਤੇ ਮੈਂ ਉਸ ਨੂੰ ਨਹੀਂ ਪੁੱਛਿਆ ਜੋ ਤੂੰ ਕਿੱਥੋਂ ਦਾ ਹੈ, ਅਤੇ ਉਸ ਨੇ ਵੀ ਮੈਨੂੰ ਆਪਣਾ ਨਾਂ ਨਹੀਂ ਦੱਸਿਆ। ਪਰ ਉਸ ਨੇ ਮੈਨੂੰ ਆਖਿਆ, ਵੇਖ ਤੂੰ ਗਰਭਣੀ ਹੋਵੇਗੀ ਅਤੇ ਪੁੱਤਰ ਜਣੇਗੀ। ਸੋ ਹੁਣ ਤੂੰ ਦਾਖ ਰਸ ਜਾਂ ਕੋਈ ਅਮਲ ਵਾਲੀ ਚੀਜ਼ ਨਾ ਪੀਵੀ ਅਤੇ ਨਾ ਕੋਈ ਅਸ਼ੁੱਧ ਵਸਤ ਖਾਵੀ, ਕਿਉਂ ਜੋ ਉਹ ਮੁੰਡਾ ਢਿੱਡ ਤੋਂ ਹੀ ਮਰਨ ਦੇ ਦਿਨ ਤੋੜੀ ਪਰਮੇਸ਼ਵਰ ਦਾ ਨਜ਼ੀਰ ਹੋਵੇਗਾ। ਤਦ ਮਨੋਵਾ ਨੇ ਯਹੋਵਾ ਅੱਗੇ ਬੇਨਤੀ ਕਰਕੇ ਆਖਿਆ, ਹੇ ਪ੍ਰਭੂ, ਅਜਿਹਾ ਕਰ ਜੋ ਉਹ ਪਰਮੇਸ਼ਵਰ ਦਾ ਬੰਦਾ ਜਿਹਨੂੰ ਤੈਂ ਘੱਲਿਆ ਸੀ ਅਸਾਂ ਲੋਕਾਂ ਕੋਲ ਫੇਰ ਆਵੇ ਅਤੇ ਸਾਨੂੰ ਸਿਖਾਵੇ ਕਿ ਜਿਹੜਾ ਮੁੰਡਾ ਜੰਮੇਗਾ ਉਸ ਨਾਲ ਅਸੀਂ ਕਿਕਰ ਕਰੀਏ। ਪਰਮੇਸ਼ਵਰ ਨੇ ਮਨੋਆ ਦੀ ਆਵਾਜ਼ ਸੁਣੀ ਅਤੇ ਪਰਮੇਸ਼ਵਰ ਦਾ ਦੂਤ ਉਸ ਤੀਵੀਂ ਕੋਲ ਪੈਲੀ ਵਿਚ ਬੈਠਿਆ ਹੋਇਆ ਫੇਰ ਆਇਆ। ਫੇਰ ਉਸ ਵੇਲੇ ਉਸ ਦਾ ਪਤੀ ਮਨੋਆ ਉਸ ਦੇ ਕੋਲ ਨਹੀਂ ਸੀ, ਸੋ ਉਸ ਤੀਵੀਂ ਨੇ ਛੇਤੀ ਨਾਲ ਭੱਜ ਕੇ ਆਪਣੇ ਪਤੀ ਨੂੰ ਜਾ ਦੱਸਿਆ ਅਤੇ ਉਹਨੂੰ ਆਖਿਆ, ਵੇਖ ਉਹ ਮਨੁੱਖ ਜੋ ਉਸ ਦਿਨ ਮੇਰੇ ਕੋਲ ਆਇਆ ਸੀ, ਸੋ ਹੁਣ ਫੇਰ ਮੈਨੂੰ ਦਿਸ ਪਿਆ। ਤਾਂ ਮਨੋਆ ਉੱਠ ਕੇ ਆਪਣੀ ਪਤਨੀ ਦੇ ਮਗਰ ਤੁਰਿਆ ਅਤੇ ਉਸ ਮਨੁੱਖ ਕੋਲ ਆਇਆ ਅਤੇ ਉਸ ਨੂੰ ਆਖਣ ਲੱਗਾ ਕਿ ਤੂੰ ਉਹ ਮਨੁੱਖ ਹੈ ਜਿਸ ਨੇ ਇਸ ਤੀਵੀਂ ਨਾਲ ਗੱਲਾਂ ਕੀਤੀਆਂ। ਉਸ ਨੇ ਆਖਿਆ, ਮੈਂ ਉਹ ਹਾਂ। ਤਦ ਮਨੋਆ ਨੇ ਆਖਿਆ, ਜੇਕਰ ਤੈਂ ਆਖਿਆ ਹੈ ਉਕਰ ਹੀ ਹੋਵੇ, ਪਰ ਉਹ ਮੁੰਡਾ ਕਿਹਾ ਹੋਵੇਗਾ ਅਤੇ ਕੀ ਕੰਮ ਕਰੇਗਾ। ਯਹੋਵਾ ਦੇ ਦੂਤ ਨੇ ਮਨੋਆ ਨੂੰ ਆਖਿਆ, ਉਨ੍ਹਾਂ ਸਭਨਾਂ ਵਸਤਾਂ ਤੋਂ ਜੋ ਮੈਂ ਆਖੀਆਂ ਹਨ ਇਹ ਤੀਵੀ ਸੰਗ ਕੇ ਰਹੇ। ਕੋਈ ਅਜਿਹੀ ਵਸਤ ਜੋ ਦਾਖ ਦੀ ਹੋਵੇ ਸੋ ਇਹ ਨਾ ਖਾਵੇ ਅਤੇ ਦਾਖ ਰਸ ਜਾਂ ਕੋਈ ਅਮਲ ਨਾ ਪੀਵੇ ਅਤੇ ਅਸ਼ੁੱਧ ਵਸਤ ਨਾ ਖਾਵੇ। ਇਨ੍ਹਾਂ ਸਭਨਾਂ ਆਗਿਆਂ ਦਾ ਚੇਤਾ ਰੱਖੋ ਜੋ ਮੈਂ ਉਸ ਨੂੰ ਆਖੀਆਂ ਹਨ। ਤਾਂ ਮਨੋਆ ਨੇ ਯਹੋਵਾ ਦੇ ਦੂਤ ਨੂੰ ਆਖਿਆ, ਅਸੀਂ ਤੈਨੂੰ ਅਟਕਾ ਛੱਡੀਏ, ਭਾਈ ਅਸੀਂ ਤੇਰੇ ਲਈ ਇਕ ਪਠੋਰਾ ਤਿਆਰ ਕਰੀਏ। ਤਾਂ ਯਹੋਵਾ ਦੇ ਦੂਤ ਨੇ ਮਨੋਆ ਨੂੰ ਉੱਤਰ ਦਿੱਤਾ, ਭਾਵੇਂ ਤੂੰ ਮੈਨੂੰ ਅਟਕਾ ਵੀ ਛੱਡੇ ਤਾਂ ਵੀ ਮੈਂ ਤੇਰੀ ਰੋਟੀ ਨਹੀਂ ਖਾਣੀ, ਪਰ ਜੇ ਤੂੰ ਹੋਮ ਦੀ ਬਲੀ ਚੜਾਉਣੀ ਚਾਹੁੰਦਾ ਹੈ ਤਾਂ ਤੈਨੂੰ ਯਹੋਵਾ ਦੇ ਅੱਗੇ ਚੜਾਉਣੀ ਲੋੜੀਂਦੀ ਹੈ। ਕਿਉਂ ਜੋ ਮਨੋਆ ਨੂੰ ਇਹ ਖਬਰ ਨਹੀਂ ਸੀ ਜੋ ਉਹ ਯਹੋਵਾ ਦਾ ਦੂਤ ਹੈ। ਫਿਰ ਮਨੋਆ ਨੇ ਯਹੋਵਾ ਦੇ ਦੂਤ ਨੂੰ ਆਖਿਆ, ਆਪਣਾ ਨਾਂ ਦੱਸ, ਭਾਈ ਜਿਸ ਵੇਲੇ ਤੇਰਾ ਆਖਿਆ ਪੂਰਾ ਹੋਵੇ ਤਾਂ ਅਸੀਂ ਤੇਰਾ ਆਦਰ ਭਾਓ ਕਰੀਏ। ਤਾਂ ਯਹੋਵਾ ਦੇ ਦੂਤ ਨੇ ਉਸ ਨੂੰ ਕਿਹਾ, ਤੂੰ ਮੇਰਾ ਨਾਂ ਕਿਉਂ ਪੁੱਛਣਾ ਹੈ? ਮੇਰਾ ਨਾਂ ਤਾਂ ਅਚਰਜ ਹੈ। ਤਦ ਮਨੋਆ ਨੇ ਇਕ ਪਠੋਰਾ ਮੈਦੇ ਦੀ ਭੇਡ ਸਣੇ ਲੈ ਕੇ ਪੱਥਰ ਉੱਤੇ ਯਹੋਵਾ ਦੇ ਅੱਗੇ ਚੜਾਇਆ ਅਤੇ ਦੂਤ ਨੇ ਅਚਰਜ ਕੰਮ ਕੀਤੇ ਔਰ ਮਨੋਆ ਔਰ ਉਸ ਦੀ ਪਤਨੀ ਦੋਵੇਂ ਪਏ ਵੇਖਦੇ ਸਨ। ਅਤੇ ਅਜਿਹਾ ਹੋਇਆ, ਭਾਈ ਜਾਂ ਜਗਵੇਦੀ ਉੱਤੇ ਆਕਾਸ਼ ਦੀ ਵੱਲ ਲਾਟ ਉੱਠੀ ਤਾਂ ਯਹੋਵਾ ਦਾ ਦੂਤ ਜਗਵੇਦੀ ਦੀ ਲਾਟ ਦੇ ਵਿਚਕਾਰ ਆਕਾਸ਼ ਨੂੰ ਚਲਿਆ ਗਿਆ ਅਤੇ ਮਨੋਆ ਔਰ ਉਸ ਦੀ ਪਤਨੀ ਨੇ ਉਸ ਗੱਲ ਨੂੰ ਡਿੱਠਾ ਅਤੇ ਮੂੰਹ ਭਰ ਨੇ ਪੁੰਜੇ ਡਿੱਗ ਪਏ ਅਤੇ ਯਹੋਵਾ ਦਾ ਦੂਤ ਮਨੋਆ ਔਰ ਉਸ ਦੀ ਪਤਨੀ ਨੂੰ ਫੇਰ ਵਿਖਾਈ ਨਾ ਦਿੱਤਾ। ਤਦ ਮਨੋਆ ਨੇ ਜਾਤਾ ਜੋ ਉਹ ਯਹੋਵਾ ਦਾ ਦੂਤ ਸੀ। ਤਦ ਮਨੋਆ ਨੇ ਆਪਣੀ ਪਤਨੀ ਨੂੰ ਆਖਿਆ, ਹੁਣ ਅਸੀਂ ਜ਼ਰੂਰ ਮਰ ਜਾਵਾਂਗੇ ਕਿਉਂ ਜੋ ਅਸਾਂ ਪਰਮੇਸ਼ਵਰ ਨੂੰ ਡਿੱਠਾ ਹੈ। ਉਹਦੀ ਪਤਨੀ ਨੇ ਉਹਨੂੰ ਆਖਿਆ, ਜੇ ਯਹੋਵਾ ਨੇ ਸਾਨੂੰ ਮਾਰਨਾ ਹੁੰਦਾ ਤਾਂ ਹੋਮ ਦੀ ਬਲੀ ਅਤੇ ਮੈਦੇ ਦੀ ਭੇਟ ਸਾਡੇ ਹੱਥੋਂ ਨਾ ਲੈਂਦਾ, ਨਾ ਹੀ ਸਾਨੂੰ ਇਹ ਸਭ ਕੁਝ ਦੱਸਦਾ ਅਤੇ ਨਾ ਸਾਨੂੰ ਇਸ ਵੇਲੇ ਇਹੋ ਜਿਹੀਆਂ ਗੱਲਾਂ ਆਖਦਾ। ਉਹ ਤੀਵੀ ਪੁੱਤਰ ਜਣੀ ਅਤੇ ਉਹਦਾ ਨਾਂ ਸ਼ਮਸ਼ੂਨ ਰੱਖਿਆ ਔਰ ਉਹ ਮੁੰਡਾ ਵਧਿਆ ਅਤੇ ਯਹੋਵਾ ਨੇ ਉਹਨੂੰ ਅਸੀਸ ਦਿੱਤੀ ਅਤੇ ਯਹੋਵਾ ਦਾ ਆਤਮਾ ਮਹਿਨੇ ਦਾਨ ਵਿਚ ਸਾਰਾ ਅਤੇ ਅਸ਼ਤਾਉਲ ਦੇ ਵਿਚਕਾਰ ਉਹਨੂੰ ਉਕਸਾਉਣ ਲੱਗਾ। ਨਿਆਂ ਦੀ ਪੋਥੀ ਬਾਪ 14। ਸਮਸੂਨ ਦੀ ਬੁਝਾਰਤ। ਸਮਸੂਨ ਤਿਮਨਾਥ ਵੱਲ ਉਤਰ ਗਿਆ ਅਤੇ ਤਿਮਨਾਥ ਵਿਚ ਫਲਿਸਤੀਆਂ ਦੀਆਂ ਧੀਆਂ ਵਿਚੋਂ ਉਹਨੇ ਇਕ ਧੀਵੀ ਡਿੱਠੀ ਅਤੇ ਉਹਨੇ ਉਤਾਹਾਂ ਜਾ ਕੇ ਆਪਣੇ ਪਿਤਾ ਅਤੇ ਆਪਣੀ ਮਾਤਾ ਨੂੰ ਦੱਸਿਆ ਜੋ ਫਲਿਸਤੀਆਂ ਦੀਆਂ ਧੀਆਂ ਵਿਚੋਂ ਤਿਮਨਾਥ ਵਿਚ ਮੈਂ ਇਕ ਧੀਵੀ ਡਿੱਠੀ ਹੈ, ਸੋ ਉਹਨੂੰ ਲੈ ਆਓ ਜੋ ਮੇਰੀ ਵਹੁਟੀ ਬਣੇ। ਤਦ ਉਹਦੇ ਪਿਤਾ ਔਰ ਉਹਦੀ ਮਾਤਾ ਨੇ ਆਖਿਆ, ਭਲਾ ਤੇਰੇ ਭਾਈਚਾਰੇ ਦੀਆਂ ਧੀਆਂ ਵਿਚ ਅਤੇ ਮੇਰੇ ਸਾਰੇ ਲੋਕਾਂ ਵਿਚ ਕੋਈ ਤੀਵੀ ਨਹੀਂ ਜੋ ਅਸੁੰਨਤੀ ਫਲਿਸਤੀਆਂ ਵਿਚੋਂ ਤੂੰ ਵਹੁਟੀ ਲੈਣ ਲਈ ਗਿਆ ਹੈ? ਸ਼ਮਸ਼ੋਨ ਨੇ ਆਪਣੇ ਪਿਤਾ ਨੂੰ ਆਖਿਆ, ਮੈਨੂੰ ਇਹੋ ਲੈ ਦਿਓ ਕਿਉਂ ਜੋ ਮੇਰੀਆਂ ਅੱਖਾਂ ਵਿਚ ਉਹ ਜਸਦੀ ਹੈ। ਪਰ ਉਹਦੇ ਮਾਪੇ ਨਾ ਸਮਝੇ ਜੋ ਇਹ ਯਹੋਵਾ ਦੀ ਵੱਲੋਂ ਹੈ ਸੀ ਜੋ ਫਲਿਸਤੀਆਂ ਨਾਲ ਲੜਾਈ ਕਰਨ ਦਾ ਇਕ ਪੱਜ ਲੱਭਦਾ ਸੀ। ਉਸ ਵੇਲੇ ਫਲਿਸਤੀ ਇਜ਼ਰਾਇਲ ਉੱਤੇ ਰਾਜ ਕਰਦੇ ਸਨ। ਤਦ ਸਮਸੂਨ ਅਤੇ ਉਹਦੇ ਮਾਪੇ ਤਿਮਨਾਥ ਵੱਲ ਉਤਰੇ ਅਤੇ ਤਿਮਨਾਥ ਦੇ ਦਾਖ ਦੇ ਬਾਗਾਂ ਵਿਚ ਅਪੜੇ ਤਾਂ ਵੇਖੋ ਇਕ ਜਵਾਨ ਬੱਬਰ ਸ਼ੇਰ ਉਹਦੇ ਸਾਹਮਣੇ ਆ ਗੱਜਿਆ। ਤਾਂ ਯਹੋਵਾ ਦਾ ਆਤਮਾ ਸਮਸੂਨ ਉੱਤੇ ਜ਼ੋਰ ਨਾਲ ਆਇਆ ਅਤੇ ਭਾਵੇਂ ਉਹਦੇ ਹੱਥ ਵਿਚ ਕੁਝ ਵੀ ਨਹੀਂ ਸੀ ਪਰ ਉਹਨੇ ਉਸ ਨੂੰ ਐਂ ਪਾੜਿਆ ਜੇਕਰ ਪਠੋਰੇ ਨੂੰ ਪਾੜਦੇ ਹਨ। ਅਤੇ ਇਹ ਗੱਲ ਜੋ ਉਹਨੇ ਕੀਤੀ ਆਪਣੇ ਪਿਤਾ ਜਾਂ ਆਪਣੀ ਮਾਤਾ ਨੂੰ ਨਾ ਦੱਸੀ। ਫਿਰ ਉਹ ਲੈ ਗਿਆ ਅਤੇ ਉਸ ਤੀਵੀ ਨਾਲ ਗੱਲਾਂ ਕੀਤੀਆਂ ਅਤੇ ਉਹ ਸਮਸੂਨ ਦੀਆਂ ਅੱਖਾਂ ਵਿਚ ਜੱਜ ਗਈ। ਕੁਝ ਚਿਰ ਪਿੱਛੋਂ ਉਹ ਮੁਕਲਾਵੇ ਲਈ ਗਿਆ ਅਤੇ ਰਾਹ ਤੋਂ ਲਾਂਭੇ ਹੋ ਕੇ ਬੱਬਰ ਸ਼ੇਰ ਦੀ ਲੋਥ ਵੇਖਣ ਗਿਆ ਅਤੇ ਵੇਖੋ ਉਥੇ ਬੱਬਰ ਸ਼ੇਰ ਦੀ ਲੋਥ ਵਿਚ ਸ਼ਹਿਦ ਦੀਆਂ ਮੱਖੀਆਂ ਦਾ ਝੁੰਡ ਅਤੇ ਸ਼ਹਿਦ ਵੀ ਸੀ ਅਤੇ ਉਹਨੂੰ ਹੱਥ ਵਿਚ ਫੜ ਕੇ ਖਾਂਦਾ ਖਾਂਦਾ ਤੁਰ ਪਿਆ ਅਤੇ ਆਪਣੇ ਮਾਪਿਆਂ ਕੋਲ ਆਇਆ ਔਰ ਉਹਨਾਂ ਨੂੰ ਵੀ ਕੁਝ ਦਿੱਤਾ ਅਤੇ ਉਹਨਾਂ ਨੇ ਵੀ ਖਾਧਾ। ਪਰ ਉਹਨਾਂ ਨੂੰ ਇਹ ਨਾ ਦੱਸਿਆ ਜੋ ਮੈਂ ਇਹ ਸ਼ਹਿਦ ਬੱਬਰ ਸ਼ੇਰ ਦੀ ਲੋਥ ਵਿਚੋਂ ਕੱਢਿਆ ਹੈ। ਫਿਰ ਉਹਦਾ ਪਿਤਾ ਉਸ ਤੀਵੀ ਦੇ ਘਰ ਲੈ ਗਿਆ ਅਤੇ ਉਥੇ ਸ਼ਮਸ਼ੂਨ ਨੇ ਦਾਉਤ ਦਿੱਤੀ ਕਿਉਂ ਜੋ ਜਵਾਨਾਂ ਦੀ ਇਹੋ ਰੀਤ ਸੀ। ਅਤੇ ਅਜਿਹਾ ਹੋਇਆ ਕਿ ਜਦ ਉਥੋਂ ਦਿਆਂ ਲੋਕਾਂ ਨੇ ਉਹਨੂੰ ਡਿੱਠਾ ਤਾਂ 30 ਜਾਮੀ ਲਿਆਏ ਜੋ ਉਹਦੇ ਨਾਲ ਰਹਿਣ। ਸਮਸੂਨ ਨੇ ਉਹਨਾਂ ਨੂੰ ਆਖਿਆ, ਮੈਂ ਤੁਹਾਡੇ ਅੱਗੇ ਇਕ ਬੁਝਾਰਤ ਪਾਉਣਾ ਸੋ, ਜੇ ਕਦੀ ਤੁਸੀਂ ਦਾਉਤ ਦੀਆਂ 7 ਦਿਨਾਂ ਵਿਚ ਉਹਨੂੰ ਬੁਝ ਲਓ ਅਤੇ ਮੈਨੂੰ ਦੱਸੋ ਤਾਂ ਮੈਂ 30 ਝਗਲੇ ਔਰ 30 ਜੋੜੇ ਬਸਤਰ ਤੁਹਾਨੂੰ ਦਿਆਂਗਾ ਅਤੇ ਜੇ ਤੁਸੀਂ ਨਾ ਦੱਸ ਸਕੇ ਤਾਂ 30 ਝਗਲੇ ਔਰ 30 ਜੋੜੇ ਬਸਤਰ ਤੁਸਾਂ ਮੈਨੂੰ ਦੇ ਦੇਣੇ। ਉਹ ਬੋਲੇ, ਆਪਣੀ ਬੁਝਾਰਤ ਪਾ ਤਾਂ ਜੋ ਅਸੀਂ ਸੁਣੀਏ। ਤਾਂ ਉਹਨੇ ਆਖਿਆ, ਖਾਣ ਵਾਲੇ ਵਿਚੋਂ ਭੋਜਨ ਨਿਕਲਿਆ ਅਤੇ ਤਕੜੇ ਵਿਚੋਂ ਮਿਠਾਸ ਅਤੇ ਉਹ 3 ਦਿਨਾਂ ਵਿਚ ਇਸ ਬੁਝਾਰਤ ਨੂੰ ਨਾ ਬੁਝ ਸਕੇ। 7ਵੇਂ ਦਿਨ ਉਹਨਾਂ ਨੇ ਸ਼ਮਸੂਨ ਦੀ ਵਹੁਟੀ ਨੂੰ ਆਖਿਆ, ਸਾਡੇ ਲਈ ਆਪਣੇ ਭਰਤੇ ਨੂੰ ਫੁਲਾਉਣੀਆਂ ਦੇ ਜੋ ਉਹ ਸਾਥੋਂ ਬੁਝਾਰਤ ਬੁਝਾਵੇ, ਨਹੀਂ ਤਾਂ ਅਸੀਂ ਤੈਨੂੰ ਅਤੇ ਤੇਰੇ ਪਿਓ ਦੇ ਘਰ ਨੂੰ ਅੱਗ ਨਾਲ ਸਾੜ ਸੁੱਟਾਂਗੇ। ਭਲਾ ਇਸੇ ਵਾਸਤੇ ਹੀ ਤੁਸਾਂ ਸਾਨੂੰ ਸੱਦਿਆ ਸੀ ਕਿ ਜੋ ਕੁਝ ਸਾਡਾ ਹੈ ਸੋ ਤੁਸੀਂ ਆਪਣਾ ਕਰ ਲਓ। ਤਦ ਸ਼ਮਸ਼ੂਨ ਦੀ ਵਹੁਟੀ ਉਹਦੇ ਅੱਗੇ ਰੋ ਕੇ ਬੋਲੀ, ਤੂੰ ਮੇਰੇ ਨਾਲ ਵੈਰ ਹੀ ਰੱਖਦਾ ਹੈ ਅਤੇ ਮੈਨੂੰ ਪਿਆਰ ਨਹੀਂ ਕਰਦਾ। ਤੈਂ ਮੇਰੇ ਲੋਕਾਂ ਦੇ ਪਰਿਵਾਰ ਅੱਗੇ ਇੱਕ ਬੁਝਾਰਤ ਪਾਈ ਔਰ ਮੈਨੂੰ ਨਾ ਦੱਸੀ। ਉਹਨੇ ਉਸ ਨੂੰ ਆਖਿਆ, ਵੇਖ ਮੈਂ ਆਪਣੇ ਪਿਓ ਤੇ ਆਪਣੀ ਮਾਂ ਨੂੰ ਵੀ ਨਹੀਂ ਦੱਸੀ, ਸੋ ਭਲਾ ਮੈਂ ਤੈਨੂੰ ਦੱਸਾਂ। ਸੋ ਉਹਦੇ ਅੱਗੇ ਦਾਊਤ ਦੀਆਂ ਉਹਨਾਂ 7 ਦਿਨਾਂ ਤੋੜੀ ਰੋਂਦੀ ਰਹੀ ਅਤੇ 7ਵੇਂ ਦਿਨ ਅਜਿਹਾ ਹੋਇਆ ਜੋ ਉਹਨੇ ਉਸ ਨੂੰ ਦੱਸ ਦਿੱਤਾ, ਕਿਉਂ ਜੋ ਉਸ ਨੇ ਉਹਨੂੰ ਵੱਡਾ ਔਖਾ ਕੀਤਾ ਸੀ। ਸੋ ਉਸ ਨੇ ਆਪਣੇ ਪਰਿਵਾਰ ਦੇ ਲੋਕਾਂ ਨੂੰ ਦੱਸ ਦਿੱਤਾ ਅਤੇ ਉਸ ਸ਼ਹਿਰ ਦਿਆਂ ਲੋਕਾਂ ਨੇ 7ਵੇਂ ਦਿਨ ਸੂਰਜ ਲਹਿਣ ਤੋਂ ਪਹਿਲਾਂ ਉਹਨੂੰ ਆਖਿਆ, ਸ਼ਹਿਦ ਨਾਲੋਂ ਮਿੱਠਾ ਕੀ ਹੈ ਅਤੇ ਬੱਬਰ ਸ਼ੇਰ ਨਾਲੋਂ ਤਕੜਾ ਕੌਣ? ਤਾਂ ਉਹਨੇ ਉਹਨੂੰ ਆਖਿਆ, ਜੇ ਕਦੀ ਤੁਸੀਂ ਮੇਰੀ ਵੱਛੀ ਨੂੰ ਹਲ ਅੱਗੇ ਨਾ ਜਾਂਦੇ ਤਾਂ ਮੇਰੀ ਬੁਝਾਰਤ ਕਦੀ ਨਾ ਬੁਝਦੇ। ਫਿਰ ਯਹੋਵਾ ਦਾ ਆਤਮਾ ਡਾਢੇ ਜ਼ੋਰ ਨਾਲ ਉਹਦੇ ਉੱਤੇ ਆਇਆ ਅਤੇ ਉਹ ਅਸ਼ਕਲੋਨ ਨੂੰ ਲੈ ਗਿਆ ਅਤੇ ਉਨ੍ਹਾਂ ਦੇ 30 ਮਨੁੱਖ ਵੱਡੇ ਅਤੇ ਉਨ੍ਹਾਂ ਦੇ ਬਸਤਰ ਲਾ ਕੇ ਉਹ ਕੱਪੜੇ ਬੁਝਾਰਤ ਬੁੱਝਣ ਵਾਲਿਆਂ ਨੂੰ ਦਿੱਤੇ। ਸੋ ਉਹਦਾ ਕ੍ਰੋਧ ਜਾਗਿਆ ਅਤੇ ਉਹ ਆਪਣੇ ਪਿਤਾ ਦੇ ਘਰ ਨੂੰ ਉਤਾਹਾਂ ਤੁਰ ਗਿਆ। ਪਰ ਸ਼ਮਸ਼ੂਨ ਦੀ ਵਹੁਟੀ ਉਹਦੇ ਇੱਕ ਮਿੱਤਰ ਨੂੰ ਦਿੱਤੀ ਗਈ ਜੋ ਉਹਦਾ ਸਾਥੀ ਸੀ। ਨਿਆਂ ਦੀ ਪੋਥੀ ਬਾਪ 15। ਸ਼ਮਸ਼ੂਨ ਦਾ ਅਚਰਜ ਹਥਿਆਰ। ਪਰ ਕੁਝ ਚਿਰ ਪਿੱਛੋਂ ਕਣਕ ਦੀਆਂ ਵਾਢੀਆਂ ਦੇ ਸਮੇਂ ਐਂ ਹੋਇਆ, ਜੋ ਸ਼ਮਸ਼ੂਨ ਇੱਕ ਪਠੋਰਾ ਲੈ ਕੇ ਆਪਣੀ ਤੀਵੀਂ ਨੂੰ ਮਿਲਣ ਗਿਆ ਅਤੇ ਆਖਿਆ, ਮੈਂ ਆਪਣੀ ਵਹੁਟੀ ਕੋਲ ਕੋਠੜੀ ਵਿੱਚ ਜਾਵਾਂਗਾ। ਪਰ ਉਹਦੇ ਸਹੁਰੇ ਨੇ ਉਹਨੂੰ ਅੰਦਰ ਨਾ ਜਾਣ ਦਿੱਤਾ ਅਤੇ ਉਹਦੇ ਸਹੁਰੇ ਨੇ ਆਖਿਆ, ਮੈਂ ਸੱਚਮੁੱਚ ਜਾਣਿਆ ਜੋ ਤੈਂ ਉਹਦੇ ਨਾਲ ਡਾਢਾ ਵੈਰ ਕੀਤਾ ਸੀ, ਇਸ ਲਈ ਉਹ ਮੈਂ ਤੇਰੇ ਮਿੱਤਰ ਨੂੰ ਦੇ ਦਿੱਤੀ। ਭਲਾ ਉਸ ਦੀ ਨਿੱਕੀ ਭੈਣ ਉਸ ਨਾਲੋਂ ਸੋਹਣੀ ਨਹੀਂ? ਸੋ ਉਹਦੇ ਥਾਂ ਇਹਨੂੰ ਲੈ ਲੈ। ਸ਼ਮਸ਼ੂਨ ਨੇ ਉਨ੍ਹਾਂ ਨੂੰ ਆਖਿਆ, ਇਸ ਵੇਲੇ ਫਲਿਸਤੀਆਂ ਦੇ ਸਨਮੁੱਖ ਮੈਂ ਨਿਰਦੋਸ਼ ਠਹਿਰਾਂਗਾ ਜਿਸ ਵੇਲੇ ਮੈਂ ਉਨ੍ਹਾਂ ਨਾਲ ਬੁਰਿਆਈ ਕਰਾਂਗਾ। ਅਤੇ ਸ਼ਮਸ਼ੂਨ ਨੇ 300 ਲੂੰਬੜੀਆਂ ਨੂੰ ਜਾ ਫੜਿਆ ਅਤੇ ਦੋ ਦੀ ਪੂਛ ਨਾਲ ਪੂਛ ਅੜਾਈ ਅਤੇ ਦੋਹਾਂ ਪੂਛਾਂ ਵਿਚ ਮਸ਼ਾਲਾਂ ਬਣੀਆਂ। ਤਾਂ ਮਸ਼ਾਲਾਂ ਬਾਲ ਕੇ ਫਲਿਸਤੀਆਂ ਦੀਆਂ ਖਲੋਤੀਆਂ ਪੈਲੀਆਂ ਵਿਚ ਲੂੰਬੜੀਆਂ ਛੱਡ ਦਿੱਤੀਆਂ। ਸੋ ਉਹਨੇ ਪੂਲੀਆਂ ਤੋਂ ਲੈ ਕੇ ਪੱਕਿਆਂ ਪੂਲੀਆਂ 30 ਅਤੇ ਕਊਆਂ ਦੇ ਬਾਗ ਵੀ ਸਾੜ ਦਿੱਤੇ। ਤਦ ਫਲਿਸਤੀਆਂ ਨੇ ਆਖਿਆ, ਇਹ ਕਿਸ ਨੇ ਕੀਤਾ ਹੈ? ਉਹ ਬੋਲੇ, ਤਿਮਨਾਥੀ ਦੇ ਜਵਾਈ ਸ਼ਮਸ਼ੂਨ ਨੇ, ਇਸ ਲਈ ਜੋ ਉਸ ਨੇ ਉਹਦੀ ਵਹੁਟੀ ਖੋਹ ਕੇ ਉਹਦੇ ਮਿੱਤਰ ਨੂੰ ਦੇ ਦਿੱਤੀ। ਤਦ ਫਲਿਸਤੀ ਚੜ ਆਏ ਅਤੇ ਉਸ ਤੀਵੀਂ ਨੂੰ ਔਰ ਉਸ ਦੇ ਪਿਓ ਨੂੰ ਅੱਗ ਨਾਲ ਫੂਕ ਸੁੱਟਿਆ। ਸ਼ਮਸ਼ੂਨ ਨੇ ਉਨ੍ਹਾਂ ਨੂੰ ਆਖਿਆ, ਜੇ ਤੁਸੀਂ ਇਹੋ ਜਿਹਾ ਵਰਤਾਵਾ ਕਰੋ ਤਾਂ ਮੈਂ ਜ਼ਰੂਰ ਤੁਹਾਥੋਂ ਵੱਟਾ ਲਵਾਂਗਾ ਤਾਂ ਸ਼ਾਂਤ ਕਰਾਂਗਾ। ਫਿਰ ਉਹਨੇ ਉਨ੍ਹਾਂ ਨੂੰ ਦਬਾ ਕੇ ਵੱਡੀ ਵਾੜ ਕੀਤੀ ਅਤੇ ਉਥੋਂ ਲੈ ਕੇ ਇਟਾਮ ਪੱਥਰ ਦੀ ਇੱਕ ਗੁਫਾ ਵਿਚ ਜਾ ਰਿਹਾ ਤਾਂ ਫਲਿਸਤੀ ਚੜੇ ਅਤੇ ਯਹੂਦਾ ਦੇ ਦੇਸ਼ ਦੇ ਵਿਚਕਾਰ ਤੰਬੂ ਲਾਏ ਅਤੇ ਲਹੀ ਵਿਚ ਖਿੰਡ ਗਏ ਅਤੇ ਯਹੂਦਾ ਦੇ ਲੋਕਾਂ ਨੇ ਉਨ੍ਹਾਂ ਨੂੰ ਆਖਿਆ ਤੁਸੀਂ ਕਾਹਨੂੰ ਸਾਡੇ ਉੱਤੇ ਚੜ ਆਏ ਹੋ ਉਨ੍ਹਾਂ ਆਖਿਆ ਅਸੀਂ ਸ਼ਮਸ਼ੂਨ ਨੂੰ ਬੰਨਣ ਆਏ ਹਾਂ ਕਿ ਜਿਹੀ ਉਹਨੇ ਸਾਡੇ ਨਾਲ ਕੀਤੀ ਤੇਹੀ ਅਸੀਂ ਉਹਦੇ ਨਾਲ ਕਰੀਏ ਤਦ ਯਹੂਦਾ ਦੇ 3,000 ਜਵਾਨਾਂ ਨੇ ਇਟਾਮ ਪੱਥਰ ਦੀ ਉਸ ਗੁਫਾ ਉੱਤੇ ਜਾ ਕੇ ਸ਼ਮਸ਼ੂਨ ਨੂੰ ਆਖਿਆ ਤੈਨੂੰ ਖਬਰ ਨਹੀਂ ਜੋ ਸਾਡੇ ਉੱਤੇ ਫਲਿਸਤੀ ਰਾਜ ਕਰਦੇ ਹਨ ਸੋ ਤੂੰ ਸਾਡੇ ਨਾਲ ਇਹ ਕੀ ਕੀਤੀ ਉਹਨੇ ਉਨ੍ਹਾਂ ਨੂੰ ਆਖਿਆ ਜਿਹੀ ਉਨ੍ਹਾਂ ਨੇ ਮੇਰੇ ਨਾਲ ਕੀਤੀ ਤੇਹੀ ਮੈਂ ਉਨ੍ਹਾਂ ਨਾਲ ਕੀਤੀ ਅਤੇ ਉਨ੍ਹਾਂ ਨੇ ਉਹਨੂੰ ਆਖਿਆ ਅਸੀਂ ਇਸ ਲਈ ਆਏ ਹਾਂ ਜੋ ਤੈਨੂੰ ਬੰਨ ਕੇ ਫਲਿਸਤੀਆਂ ਦੇ ਹੱਥ ਸੌਂਪ ਦੇਵੀਏ ਤਾਂ ਸ਼ਮਸ਼ੂਨ ਨੇ ਉਨ੍ਹਾਂ ਨੂੰ ਆਖਿਆ ਮੇਰੇ ਨਾਲ ਸੌਂ ਖਾਓ ਭਾਈ ਅਸੀਂ ਆਪ ਤੇਰੇ ਉੱਤੇ ਹੱਲਾ ਨਾ ਕਰਾਂਗੇ ਤਾਂ ਉਨ੍ਹਾਂ ਨੇ ਉਹਨੂੰ ਉੱਤਰ ਦੇ ਕੇ ਆਖਿਆ ਨਹੀਂ ਪਰ ਅਸੀਂ ਤੈਨੂੰ ਘੁੱਟ ਕੇ ਬੰਨਾਂਗੇ ਅਤੇ ਉਨ੍ਹਾਂ ਦੇ ਹੱਥ ਤੈਨੂੰ ਸੌਂਪ ਦੇਵਾਂਗੇ ਪਰ ਤੈਨੂੰ ਮੂਲੋਂ ਜਾਨੋਂ ਨਾ ਮਾਰਾਂਗੇ ਫੇਰ ਉਨ੍ਹਾਂ ਨੇ ਉਹਨੂੰ 2 ਨਵੀਆਂ ਰੱਸੀਆਂ ਨਾਲ ਘੜਿਆ ਅਤੇ ਪਹਾੜ ਉੱਤੋਂ ਉਹਨੂੰ ਲਾ ਲਿਆਏ ਜਦ ਉਹ ਲਹੀ ਵਿਚ ਅਪੜਿਆ ਤਾਂ ਫਲਿਸਤੀ ਹਾਕਾਂ ਮਾਰ ਕੇ ਉਹਨੂੰ ਮਿਲੇ ਉਸ ਵੇਲੇ ਯਹੋਵਾ ਦਾ ਆਤਮਾ ਡਾਢੇ ਜ਼ੋਰ ਨਾਲ ਉਹਦੇ ਉੱਤੇ ਆਇਆ ਅਤੇ ਉਹ ਰੱਸੇ ਜਿਨ੍ਹਾਂ ਨਾਲ ਉਹਦੀਆਂ ਬਾਹਾਂ ਬੰਨੀਆਂ ਸਨ ਅਜਿਹੇ ਹੋ ਗਏ ਜਿਹੇ ਅੱਗ ਨਾਲ ਸੜੇ ਹੋਏ ਸਨ ਅਤੇ ਉਹਦੇ ਹੱਥਾਂ ਦੇ ਬੰਧਨ ਖੁੱਲ ਗਏ ਉਸ ਵੇਲੇ ਉਹਨੂੰ ਇਕ ਖੋਤੇ ਦੇ ਜਵਾੜੇ ਦੀ ਨਵੀਂ ਹੱਡੀ ਲੱਭ ਪਈ ਅਤੇ ਆਪਣਾ ਹੱਥ ਲੰਮਾ ਕਰਕੇ ਉਸ ਨੂੰ ਫੜ ਲਿਆ ਅਤੇ ਉਸ ਨਾਲ 1,000 ਮਨੁੱਖ ਮਾਰ ਸੁੱਟੇ ਸ਼ਮਸ਼ੂਨ ਨੇ ਆਖਿਆ ਇਹ ਖੋਤੇ ਦੇ ਜਵਾੜੇ ਦੀ ਹੱਡੀ ਨਾਲ ਤਾਂ ਢੇਰਾਂ ਦੇ ਢੇਰ ਲੱਗ ਗਏ ਮੈਂ ਇਕ ਖੋਤੇ ਦੇ ਜਵਾੜੇ ਦੀ ਹੱਡੀ ਨਾਲ 1,000 ਮਨੁੱਖ ਮਾਰ ਸੁੱਟੇ ਤਾਂ ਅਜਿਹਾ ਹੋਇਆ ਕਿ ਜਦ ਇਹ ਗੱਲ ਆਖ ਚੁੱਕਾ ਤਾਂ ਉਹਨੇ ਜਵਾੜੇ ਦੀ ਹੱਡੀ ਆਪਣੇ ਹੱਥੋਂ ਸੁੱਟ ਦਿੱਤੀ ਅਤੇ ਉਸ ਥਾਂ ਦਾ ਨਾਂ ਰਾਮਥ ਲਹੀ ਰੱਖਿਆ ਉਹ ਡਾਢਾ ਧਿਆਇਆ ਹੋਇਆ ਅਤੇ ਯਹੋਵਾ ਅੱਗੇ ਬੇਨਤੀ ਕਰਕੇ ਆਖਿਆ ਤੈਂ ਆਪਣੇ ਸੇਵਕ ਦੇ ਹੱਥੀਂ ਇਕ ਵੱਡਾ ਬਚਾਓ ਬਖਸ਼ਿਆ ਅਤੇ ਹੁਣ ਭਲਾ ਮੈਂ ਤੇਰੇ ਨਾਲ ਮਰ ਕੇ ਅਸੁਨੀਤੀਆਂ ਦੇ ਹੱਥਾਂ ਵਿਚ ਪਾਵਾਂ ਤਦ ਪਰਮੇਸ਼ਵਰ ਨੇ ਲਹੀ ਵਿਚ ਇਕ ਟੋਆ ਪੁੱਟਿਆ ਔਰ ਉਥੋਂ ਪਾਣੀ ਨਿਕਲਿਆ ਅਤੇ ਜਾਂ ਉਹਨੇ ਪੀਤਾ ਤਾਂ ਉਹਦੀ ਜਾਨ ਵਿਚ ਫੇਰ ਜਾਨ ਆਈ ਇਸ ਲਈ ਉਸ ਥਾਂ ਦਾ ਨਾਂ ਇਨਾ ਕੋਰੇ ਧਰਿਆ ਗਿਆ ਸੀ ਜੋ ਅੱਜ ਤੋੜੀ ਲਹੀ ਵਿਚ ਹੈ ਅਤੇ ਉਹਨੇ ਫਲਿਸਤੀਆਂ ਦੇ ਸਮੇਂ ਇਜ਼ਰਾਈਲੀਆਂ ਉੱਤੇ 20 ਵਰਿਆਂ ਤੋੜੀ ਨਿਆਉ ਕੀਤਾ ਨਿਆਂ ਦੀ ਪੋਥੀ ਬਾਪ 16 ਸ਼ਮਸ਼ੂਨ ਤੇ ਦਲੀਲਾ ਫੇਰ ਸ਼ਮਸ਼ੂਨ ਅਜਾ ਨੂੰ ਗਿਆ ਅਤੇ ਉਥੇ ਇਕ ਕੰਜਰੀ ਡਿੱਠੀ ਤੇ ਉਹਦੇ ਕੋਲ ਅੰਦਰ ਵੜ ਗਿਆ ਅਤੇ ਅਜ਼ਾਦ ਦੇ ਲੋਕਾਂ ਨੂੰ ਖਬਰ ਹੋਈ ਜੋ ਸ਼ਮਸ਼ੂਨ ਇੱਥੇ ਆਇਆ ਹੈ ਅਤੇ ਉਨ੍ਹਾਂ ਨੇ ਉਹਨੂੰ ਘੇਰ ਲਿਆ ਅਤੇ ਸਾਰੀ ਰਾਤ ਸ਼ਹਿਰ ਦੇ ਫਾਟਕ ਉੱਤੇ ਉਹਦੀ ਛਹਿ ਵਿਚ ਲੱਗੇ ਰਹੇ ਉਹ ਸਾਰੀ ਰਾਤ ਇਹ ਆਖ ਕੇ ਚੁੱਪ ਚੁਪਾਤੇ ਰਹੇ ਭਾਈ ਪ੍ਰਭਾਤ ਦੇ ਲੋਆਲੇ ਵਿਚ ਉਹਨੂੰ ਮਾਰ ਲਵਾਂਗੇ ਸ਼ਮਸ਼ੂਨ ਅੱਧੀ ਰਾਤ ਤੋੜੀ ਪਿਆ ਰਿਹਾ ਅਤੇ ਅੱਧੀ ਰਾਤ ਉੱਠ ਕੇ ਡੇਵੜੀ ਦੇ ਬੂਹਿਆਂ ਨੂੰ ਅਤੇ ਦੋਹਾਂ ਬਾਈਆਂ ਨੂੰ ਹੋੜੇ ਸਣੇ ਲਾ ਕੇ ਅਤੇ ਉਨ੍ਹਾਂ ਨੂੰ ਮੋਢੇ ਉੱਤੇ ਚੁੱਕ ਕੇ ਉਸ ਪਹਾੜ ਦੀ ਟੀਸੀ ਉੱਤੇ ਜੋ ਹਬਰੋਨ ਦੇ ਸਾਹਮਣੇ ਹੈ ਅਪੜਾ ਦਿੱਤਾ। ਕੁਝ ਚਿਰ ਪਿੱਛੋਂ ਅਜਿਹਾ ਹੋਇਆ ਜੋ ਉਹਨੇ ਸੋਰੇਕ ਦੀ ਦੂਣ ਵਿਚ ਇਕ ਤੀਵੀ ਨਾਲ ਪ੍ਰੀਤ ਲਾਈ, ਜਿਹਦਾ ਨਾਂ ਦਲੀਲਾ ਸੀ, ਅਤੇ ਫਲਿਸਤੀਆਂ ਦੇ ਸਰਦਾਰ ਉਸ ਤੀਵੀ ਕੋਲ ਚੜ ਆਏ ਅਤੇ ਉਸ ਨੂੰ ਆਖਿਆ, ਤੂੰ ਉਹਨੂੰ ਫਲਾਉਣੀਆਂ ਦੇ ਕੇ ਮਲੂਮ ਕਰ ਜੋ ਇਹ ਡਾਢੀ ਸ਼ਕਤੀ ਉਹਦੀ ਕਿੱਥੋਂ ਹੈ, ਅਤੇ ਅਸੀਂ ਉਹਨੂੰ ਕਿੱਕਰ ਵਸ ਕਰੀਏ ਜੋ ਉਹਨੂੰ ਬੰਨ ਕੇ ਅਧੀਨ ਕਰ ਲਈਏ, ਤਾਂ ਸਾਡੇ ਸਭਨਾਂ ਵਿਚੋਂ ਇਕ ਇਕ ਜਣਾ ਤੈਨੂੰ 1100 ਰੁਪਿਆ ਦੇਵੇਗਾ। ਤਦ ਦਲੀਲਾ ਨੇ ਸ਼ਮਸੂਨ ਨੂੰ ਆਖਿਆ, ਮੈਨੂੰ ਇਹ ਦੱਸ ਤਾਂ ਜੋ ਇਹ ਡਾਢੀ ਸ਼ਕਤੀ ਕਿਸ ਕਰਕੇ ਹੈ, ਅਤੇ ਤੈਨੂੰ ਕੋਈ ਕਿੱਕਰ ਬੰਨੇ ਜੋ ਉਹ ਤੈਨੂੰ ਅਧੀਨ ਕਰ ਲਵੇ। ਸ਼ਮਸੂਨ ਨੇ ਉਸ ਨੂੰ ਆਖਿਆ, ਜੇ ਕਦੀ ਉਹ ਮੈਨੂੰ 7 ਹਰੀਆਂ ਚਮਕਾਂ ਨਾਲ ਬੰਨਣ ਜੋ ਸੁੱਕ ਨਾ ਗਈਆਂ ਹੋਣ ਤਾਂ ਮੈਂ ਨਿਰਬਲ ਹੋ ਜਾਵਾਂਗਾ ਅਤੇ ਹੋਰਨਾਂ ਮਨੁੱਖਾਂ ਵਰਗਾ ਹੀ ਹੋ ਜਾਵਾਂਗਾ। ਤਾਂ ਫਲਿਸਤੀਆਂ ਦੇ ਸਰਦਾਰ 7 ਹਰੀਆਂ ਚਮਕਾਂ ਜੋ ਅਜੇ ਸੁੱਕੀਆਂ ਨਹੀਂ ਸਨ ਉਸ ਤੀਵੀ ਕੋਲ ਲੈ ਆਏ ਅਤੇ ਉਸ ਨੇ ਉਨ੍ਹਾਂ ਨਾਲ ਉਹਨੂੰ ਬੰਨਿਆ। 6 ਲਾਉਣ ਵਾਲੇ ਉਸ ਦੇ ਕੋਲ ਕੋਠੜੀ ਅੰਦਰ ਸਨ ਅਤੇ ਤੀਵੀ ਨੇ ਉਹਨੂੰ ਆਖਿਆ, ਹੇ ਸ਼ਮਸੂਨ, ਫਲਿਸਤੀ ਤੇਰੇ ਉੱਤੇ ਚੜ ਆਏ ਤਾਂ ਉਹਨੇ ਚਮਕਾਂ ਨੂੰ ਐਂ ਤੋੜਿਆ ਜਿਕਰ ਸਣ ਦੀ ਲੱਟ, ਜਿਹਦੇ ਵਿਚੋਂ ਅੱਗ ਦੇ ਸਾੜਨ ਦੀ ਮੁਸ਼ਕ ਆਵੇ, ਸੋ ਉਹਦੀ ਸ਼ਕਤੀ ਦਾ ਪਤਾ ਨਾ ਲੱਗਾ। ਤਦ ਦਲੀਲਾ ਨੇ ਸ਼ਮਸੂਨ ਨੂੰ ਆਖਿਆ, ਵੇਖ ਤੂੰ ਮੇਰੇ ਨਾਲ ਮਖੌਲ ਕੀਤਾ ਅਤੇ ਮੈਨੂੰ ਝੂਠ ਆਖਿਆ, ਹੁਣ ਮੈਨੂੰ ਦੱਸ ਜੋ ਤੂੰ ਕਿੱਕਰ ਬੰਨਿਆ ਜਾਵੇਂ। ਉਹਨੇ ਉਸ ਨੂੰ ਆਖਿਆ, ਜੇ ਕਦੀ ਉਹ ਮੈਨੂੰ ਨਵੀਆਂ ਲੱਜਾਂ ਨਾਲ ਜੋ ਕਦੀ ਵਰਤਣ ਵਿਚ ਨਾ ਆਈਆਂ ਹੋਣ ਘੁੱਟ ਕੇ ਬੰਨਣ ਤਾਂ ਮੈਂ ਨਿਰਬਲ ਹੋਵਾਂਗਾ ਅਤੇ ਕਿਸੇ ਹੋਰ ਮਨੁੱਖ ਵਰਗਾ ਹੋ ਜਾਵਾਂਗਾ। ਤਦ ਦਲੀਲਾ ਨੇ ਕੋਰੀਆਂ ਲੱਜਾਂ ਲੈ ਆਂਦੀਆਂ ਅਤੇ ਉਨ੍ਹਾਂ ਨਾਲ ਉਹਨੂੰ ਬੰਨਿਆ ਅਤੇ ਉਹਨੂੰ ਆਖਿਆ, ਹੇ ਸ਼ਮਸੂਨ, ਫਲਿਸਤੀ ਤੇਰੇ ਉੱਤੇ ਚੜ ਆਏ ਅਤੇ 6 ਲਾਉਣ ਵਾਲੇ ਕੋਠੜੀ ਵਿਚ ਲੁਕੇ ਹੋਏ ਸਨ, ਸੋ ਉਹਨੇ ਆਪਣੀਆਂ ਬਾਹਾਂ ਉੱਤੋਂ ਉਨ੍ਹਾਂ ਨੂੰ ਧਾਗੇ ਵਾਂਗ ਤੋੜ ਸੁੱਟਿਆ। ਫਿਰ ਦਲੀਲਾ ਨੇ ਸ਼ਮਸੂਨ ਨੂੰ ਆਖਿਆ, ਐਲਕੀ ਵੀ ਤੈਂ ਮੇਰੇ ਨਾਲ ਮਖੌਲ ਹੀ ਕੀਤਾ ਅਤੇ ਮੇਰੇ ਨਾਲ ਝੂਠ ਬੋਲਿਆ, ਪਰ ਮੈਨੂੰ ਦੱਸ ਜੋ ਤੂੰ ਕਿੱਕਰ ਬੰਨਿਆ ਜਾਵੇਂ। ਉਹਨੇ ਉਸ ਨੂੰ ਆਖਿਆ, ਜੇ ਤੂੰ ਮੇਰੀਆਂ 7 ਲਟਾਂ ਤਾਣੇ ਦੇ ਵਿਚ ਹੁਣ ਦੇਵੇਂ। ਤਦ ਉਸ ਨੇ ਕਿੱਲੀ ਨਾਲ ਉਹਨੂੰ ਕੱਸ ਕੇ ਆਖਿਆ, ਹੇ ਸ਼ਮਸੂਨ, ਫਲਿਸਤੀ ਤੇਰੇ ਉੱਤੇ ਚੜ ਆਏ। ਤਾਂ ਉਹਨੇ ਨੀਂਦਰ ਤੋਂ ਜਾਗ ਕੇ ਕਿੱਲੀ ਨੂੰ ਤਾਣੇ ਸਣੇ ਪੁੱਟ ਸੁੱਟਿਆ। ਤਦ ਉਸ ਨੇ ਉਹਨੂੰ ਆਖਿਆ, ਕਿਸ ਤਰ੍ਹਾਂ ਤੂੰ ਆਖਦਾ ਹੈ ਜੋ ਮੇਰਾ ਤੇਰੇ ਨਾਲ ਪਿਆਰ ਹੈ, ਭਾਵੇਂ ਤੇਰਾ ਮਨ ਮੇਰੇ ਨਾਲ ਨਹੀਂ ਲੱਗਾ, ਤੈਂ ਇਹ 3 ਵਾਰ ਮੇਰੇ ਨਾਲ ਮਖੌਲ ਕੀਤਾ ਅਤੇ ਮੈਨੂੰ ਨਾ ਦੱਸਿਆ, ਸੋ ਤੇਰਾ ਜ਼ੋਰ ਕਿਹਦੇ ਵਿਚ ਹੈ? ਅਤੇ ਅਜਿਹਾ ਹੋਇਆ ਕਿ ਜਦ ਉਸਨੇ ਗੱਲਾਂ ਨਾਲ ਦਿਨੋ ਦਿਨ ਉਹਨੂੰ ਔਖ ਦਿੱਤਾ ਅਤੇ ਵੱਡਾ ਹੱਠ ਬੰਨਿਆ ਅਜਿਹਾ ਜੋ ਉਹਦੇ ਪ੍ਰਾਣ ਮੌਤ ਮੰਗਦੇ ਸਨ, ਤਦ ਉਹਨੇ ਆਪਣੇ ਸਾਰੇ ਮਨ ਦੀ ਉਸ ਨੂੰ ਆਖ ਦਿੱਤੀ ਅਤੇ ਉਸ ਨੂੰ ਦੱਸਿਆ, ਭਾਈ, ਮੇਰੇ ਸਿਰ ਉੱਤੇ ਉਸ ਤਰ੍ਹਾਂ ਨਹੀਂ ਫਿਰਿਆ, ਇਸ ਕਰਕੇ ਜੋ ਮੈਨੂੰ ਆਪਣੀ ਮਾਂ ਦੇ ਢਿੱਡ ਤੋਂ ਹੀ ਪਰਮੇਸ਼ਵਰ ਲਈ ਨਿਆਰਾ ਕੀਤਾ ਗਿਆ ਹਾਂ। ਸੋ ਜੇ ਕਦੀ ਮੇਰਾ ਸਿਰ ਮੁੰਨਿਆ ਜਾਵੇ ਤਾਂ ਮੇਰੇ ਜ਼ੋਰ ਮੈਥੋਂ ਜਾਂਦਾ ਰਹੇਗਾ ਅਤੇ ਮੈਂ ਨਿਰਬਲ ਹੋ ਜਾਵਾਂਗਾ ਅਤੇ ਹੋਰਨਾਂ ਮਨੁੱਖਾਂ ਵਰਗਾ ਹੋ ਜਾਵਾਂਗਾ। ਜਦ ਦਲੀਲਾ ਨੇ ਵੇਖਿਆ ਜੋ ਹੁਣ ਉਹਨੇ ਆਪਣੇ ਮਨ ਦਾ ਸਾਰਾ ਭੇਤ ਖੋਲ ਦਿੱਤਾ ਹੈ ਤਾਂ ਉਸਨੇ ਫਲਿਸਤੀਆਂ ਦੇ ਸਰਦਾਰਾਂ ਨੂੰ ਆਖ ਲਾਇਆ ਜੋ ਐਲਕੀ ਦੀ ਵਾਰੀ ਚੜ ਆਓ, ਕਿਉਂਕਿ ਜੋ ਕੁਝ ਉਹਦੇ ਮਨ ਵਿਚ ਸੀ ਸਭ ਉਹਨੇ ਮੇਰੇ ਅੱਗੇ ਪ੍ਰਗਟ ਕੀਤਾ ਹੈ। ਸੋ ਫਲਿਸਤੀਆਂ ਦੇ ਸਰਦਾਰ ਉਹਦੇ ਕੋਲ ਆਏ ਅਤੇ ਰੋਕੜ ਆਪਣੇ ਹੱਥ ਵਿਚ ਲੈ ਆਏ ਤਾਂ ਉਸਨੇ ਆਪਣਿਆਂ ਗੋਡਿਆਂ ਉੱਤੇ ਉਹਨੂੰ ਸੁਲਾ ਛੱਡਿਆ ਅਤੇ ਇਕ ਮਨੁੱਖ ਸੱਦ ਕੇ ਸੱਤ ਲਟਾਂ ਜੋ ਉਹਦੇ ਸਿਰ ਉੱਤੇ ਸਨ ਮੁਨਾ ਸੁੱਟੀਆਂ ਅਤੇ ਉਹਨੂੰ ਛੇੜਨ ਲੱਗੀ ਅਤੇ ਉਹਦਾ ਜ਼ੋਰ ਉਸ ਕੋਲੋਂ ਜਾਂਦਾ ਰਿਹਾ ਤਾਂ ਉਹ ਬੋਲੀ, ਹੇ ਸ਼ਮਸੂਨ, ਫਲਸਤੀ ਤੇਰੇ ਉੱਤੇ ਚੜ ਆਏ ਹਨ। ਉਹ ਨੀਂਦਰ ਤੋਂ ਜਾਗਿਆ ਔਰ ਉਹਨੇ ਆਖਿਆ, ਅੱਗੇ ਵਾਂਗ ਮੈਂ ਬਾਹਰ ਨਿਕਲ ਕੇ ਆਪਣੇ ਆਪ ਨੂੰ ਅਕੜਾਵਾਂਗਾ। ਪਰ ਉਹਨੂੰ ਖਬਰ ਨਹੀਂ ਸੀ ਜੋ ਯਹੋਵਾ ਉਸ ਕੋਲੋਂ ਅੱਡ ਹੋ ਗਿਆ ਹੈ। ਤਦ ਫਲਿਸਤੀਆਂ ਨੇ ਉਹਨੂੰ ਫੜਿਆ ਅਤੇ ਉਹਦੀਆਂ ਅੱਖੀਆਂ ਕੱਢ ਸੁੱਟੀਆਂ ਅਤੇ ਉਹਨੂੰ ਅਜ਼ਾ ਵਿਚ ਲਾ ਲਿਆ ਅਤੇ ਪਿੱਤਲ ਦੀ ਬੇੜੀ ਨਾਲ ਉਹਨੂੰ ਬੰਨਿਆ ਅਤੇ ਉਹ ਕੈਦਖਾਨੇ ਵਿਚ ਚੱਕੀ ਪੀਂਦਾ ਹੁੰਦਾ ਸੀ। ਗੱਲ ਕਾਹਦੀ? ਉਹਦੇ ਸਿਰ ਮਨਾਉਣ ਦੇ ਪਿੱਛੋਂ ਫਿਰ ਉਹਦੇ ਵਾਲ ਉੱਗਣ ਲੱਗੇ ਅਤੇ ਫਲਿਸਤੀਆਂ ਦੇ ਸਰਦਾਰ ਇਕੱਠੇ ਹੋਏ ਜੋ ਆਪਣੇ ਦੇਵਤੇ ਦਾਗੋਨ ਦੇ ਅੱਗੇ ਵੱਡੀਆਂ ਭੇਟਾਂ ਚੜਾਉਣ ਅਤੇ ਆਨੰਦ ਕਰਨ, ਕਿਉਂ ਜੋ ਉਨ੍ਹਾਂ ਨੇ ਆਖਿਆ, ਭਾਈ ਸਾਡੇ ਦੇਵਤੇ ਨੇ ਸਾਡੇ ਵੈਰੀ ਸ਼ਮਸੂਨ ਨੂੰ ਸਾਡੇ ਹੱਥ ਸੌਂਪ ਦਿੱਤਾ ਹੈ। ਜਦ ਲੋਕਾਂ ਨੇ ਉਹਨੂੰ ਡਿੱਠਾ ਤਾਂ ਆਪਣੇ ਦੇਵਤੇ ਦੀ ਉਸਤਤ ਕਰਕੇ ਬੋਲੇ, ਜੋ ਸਾਡੇ ਦੇਵਤੇ ਨੇ ਸਾਡੇ ਵੈਰੀ ਨੂੰ ਜਿਹਨੇ ਸਾਡਾ ਦੇਸ਼ ਉਜਾੜ ਕਰ ਦਿੱਤਾ ਸੀ ਅਤੇ ਸਾਡੇ ਵਿਚੋਂ ਢੇਰ ਸਾਰਿਆਂ ਦਾ ਨਾਸ ਕਰ ਸੁੱਟਿਆ ਸੀ, ਸਾਡੇ ਹੱਥ ਸੌਂਪ ਦਿੱਤਾ ਹੈ। ਤਾਂ ਅਜਿਹਾ ਹੋਇਆ ਕਿ ਜਦ ਉਨ੍ਹਾਂ ਦੇ ਜੀ ਆਨੰਦ ਸਨ ਤਾਂ ਉਨ੍ਹਾਂ ਨੇ ਆਖਿਆ, ਸ਼ਮਸੂਨ ਨੂੰ ਸੱਦੋ ਜੋ ਸਾਡੇ ਅੱਗੇ ਖੇਲ ਕਰੇ। ਸੋ ਉਨ੍ਹਾਂ ਨੇ ਸ਼ਮਸੂਨ ਨੂੰ ਕੈਦਖਾਨੇ ਵਿਚੋਂ ਸਦਵਾਇਆ ਅਤੇ ਉਹਨੇ ਉਨ੍ਹਾਂ ਦੇ ਅੱਗੇ ਖੇਲ ਕੀਤਾ ਅਤੇ ਉਨ੍ਹਾਂ ਨੇ ਦੋਵਾਂ ਥੰਮਾਂ ਦੇ ਵਿਚਕਾਰ ਉਹਨੂੰ ਖਿਲਾਰਿਆ। ਤਦ ਸ਼ਮਸੂਨ ਨੇ ਉਸ ਮੁੰਡੇ ਨੂੰ ਜਿਹਨੇ ਉਹਦਾ ਹੱਥ ਫੜਿਆ ਹੋਇਆ ਸੀ ਆਖਿਆ, ਜਿਨ੍ਹਾਂ ਉੱਤੇ ਇਹ ਘਰ ਟਿਕਿਆ ਹੈ ਉਨ੍ਹਾਂ ਥੰਮਾਂ ਨੂੰ ਮੈਨੂੰ ਹੱਥ ਪਾ ਲੈਣ ਦੇ ਜੋ ਮੈਂ ਢਾਸਣਾ ਲਾਵਾਂ। ਉਹ ਘਰ ਮਨੁੱਖਾਂ ਅਤੇ ਤੀਵੀਆਂ ਨਾਲ ਭਰਿਆ ਹੋਇਆ ਸੀ ਅਤੇ ਫਲਿਸਤੀਆਂ ਦੇ ਸਾਰੇ ਸਰਦਾਰ ਉਥੇ ਸਨ ਅਤੇ 3,000 ਇਸਤਰੀਆਂ ਪੁਰਖ ਛੱਤ ਉੱਤੇ ਸਨ ਜਿਹੜੇ ਸ਼ਮਸੂਨ ਨੂੰ ਖੇਲ ਕਰਦਿਆਂ ਵੇਖਦੇ ਪਏ ਸਨ। ਤਦ ਸ਼ਮਸੂਨ ਨੇ ਯਹੋਵਾ ਅੱਗੇ ਬੇਨਤੀ ਕਰਕੇ ਆਖਿਆ, ਹੇ ਪ੍ਰਭੂ ਯਹੋਵਾ, ਮੈਂ ਤੇਰੇ ਅੱਗੇ ਤਰਲੇ ਕਰਦਾ ਹਾਂ, ਜੋ ਮੈਨੂੰ ਚੇਤੇ ਕਰ ਅਤੇ ਐਲਕੀ ਦੀ ਵਾਰੀ ਮੈਨੂੰ ਜ਼ੋਰ ਦੇ। ਹੇ ਪਰਮੇਸ਼ਵਰ, ਜੋ ਫਲਿਸਤੀਆਂ ਤੋਂ ਮੈਂ ਇੱਕੋ ਵਾਰ ਆਪਣੀਆਂ ਦੋ ਅੱਖਾਂ ਦਾ ਵੱਟਾ ਲੈ ਲਵਾਂ। ਤਾਂ ਸ਼ਮਸੂਨ ਨੇ ਵਿਚਕਾਰਲੇ ਦੋਹਾਂ ਥੰਮਾਂ ਨੂੰ ਜਿਨ੍ਹਾਂ ਉੱਤੇ ਉਹ ਘਰ ਟਿਕਿਆ ਹੋਇਆ ਸੀ ਢਾਸਣਾ ਲਾ ਕੇ ਇੱਕ ਨੂੰ ਸੱਜੇ ਹੱਥ ਨਾਲ ਅਤੇ ਦੂਜੇ ਨੂੰ ਖੱਬੇ ਹੱਥ ਨਾਲ ਫੜਿਆ। ਸ਼ਮਸੂਨ ਬੋਲਿਆ, ਮੇਰੇ ਪ੍ਰਾਣ ਵੀ ਫਲਿਸਤੀਆਂ ਦੇ ਨਾਲ ਹੀ ਜਾਣ। ਸੋ ਆਪਣਾ ਸਾਰਾ ਜ਼ੋਰ ਲਾ ਕੇ ਨਿਵਿਆ ਅਤੇ ਉਹ ਘਰ ਉਨ੍ਹਾਂ ਸਰਦਾਰਾਂ ਅਤੇ ਉਨ੍ਹਾਂ ਸਭਨਾਂ ਲੋਕਾਂ ਦੇ ਉੱਤੇ ਜੋ ਉਹਦੇ ਵਿਚ ਸਨ ਡਿੱਗ ਪਿਆ। ਸੋ ਉਹ ਮੁਰਦੇ ਜਿਨ੍ਹਾਂ ਨੂੰ ਉਹਨੇ ਆਪਣੇ ਮਰਨ ਦੇ ਵੇਲੇ ਮਾਰਿਆ ਉਨ੍ਹਾਂ ਨਾਲੋਂ ਜਿਨ੍ਹਾਂ ਨੂੰ ਆਪਣੇ ਜਿਉਂਦਿਆਂ ਵੱਢਿਆ ਸੀ ਵਧੀਕ ਸਨ। ਤਦ ਉਹਦੇ ਭਰਾ ਅਤੇ ਉਹਦੇ ਪਿਤਾ ਦਾ ਸਾਰਾ ਟੱਬਰ ਉੱਤਰ ਆਇਆ ਅਤੇ ਉਹਨੂੰ ਚੁੱਕ ਕੇ ਲੈ ਗਏ ਅਤੇ ਸਾਰਾ ਅਤੇ ਅਸ਼ਤਾਉਲ ਦੇ ਵਿਚਕਾਰ ਉਹਦੇ ਪਿਤਾ ਮਨਵਾ ਦੇ ਮਕਬਰੇ ਵਿਚ ਉਹਨੂੰ ਦੱਬਿਆ। ਉਹਨੇ 20 ਵਰਿਆਂ ਤੋੜੀ ਇਸਰਾਇਲ ਦਾ ਨਿਆਂ ਕੀਤਾ। ਨਿਆਂਇਆਂ ਦੀ ਪੋਥੀ ਬਾਪ 17। ਮੀਕਾ ਦਾ ਠਾਕਰ ਦੁਆਰਾ। ਇਫਰਾਇਮ ਦੇ ਪਹਾੜ ਵਿਚ ਮੀਕਾ ਨਾਮੇ ਇਕ ਮਨੁੱਖ ਸੀ ਅਤੇ ਉਹਨੇ ਆਪਣੀ ਮਾਂ ਨੂੰ ਆਖਿਆ, ਉਹ 1100 ਰੁਪਏ ਜੋ ਤੇਥੋਂ ਖੜੇ ਗਏ ਸਨ, ਜਿਨ੍ਹਾਂ ਪਿੱਛੇ ਤੂੰ ਧਿਕਾਰਾਂ ਦਿੱਤੀਆਂ ਅਤੇ ਮੇਰੇ ਕੰਨੀ ਵੀ ਸੁਣਾਈ ਦਿੱਤੀਆਂ, ਵੇਖ ਉਹ ਚਾਂਦੀ ਮੇਰੇ ਕੋਲ ਹੈ, ਮੈਂ ਹੀ ਉਹ ਲੈ ਲਈ ਸੀ। ਉਹਦੀ ਮਾਂ ਬੋਲੀ, ਹੇ ਮੇਰੇ ਪੁੱਤਰ, ਯਹੋਵਾ ਤੈਨੂੰ ਅਸੀਸ ਦੇਵੇ। ਅਤੇ ਉਹਨੇ ਉਹ 1100 ਰੁਪਇਆ ਆਪਣੀ ਮਾਂ ਨੂੰ ਮੋੜ ਦਿੱਤਾ। ਤਾਂ ਉਹਦੀ ਮਾਂ ਨੇ ਆਖਿਆ, ਇਹ ਚਾਂਦੀ ਮੈਂ ਆਪਣੇ ਹੱਥੀ ਯਹੋਵਾ ਦੇ ਲਈ ਜ਼ਰੂਰ ਚੜ੍ਹਤ ਕੀਤੀ ਸੀ, ਭਾਈ ਮੈਂ ਆਪਣੇ ਪੁੱਤਰ ਨੂੰ ਦੇਵਾਂ। ਭਾਈ ਉਹ ਇਕ ਉੱਕਰੀ ਹੋਈ ਔਰ ਇਕ ਢਾਲਵੀ ਮੂਰਤ ਬਣਾਵੇ, ਸੋ ਹੁਣ ਮੈਂ ਤੈਨੂੰ ਮੋੜ ਦਿੰਦੀ ਹਾਂ। ਜਾਂ ਉਹਨੇ ਉਹ ਰੁਪਏ ਆਪਣੀ ਮਾਂ ਨੂੰ ਮੋੜ ਦਿੱਤੇ ਤਾਂ ਉਹਦੀ ਮਾਂ ਨੇ 200 ਰੁਪਇਆ ਲੈ ਕੇ ਢਾਲਣ ਵਾਲੇ ਨੂੰ ਦਿੱਤਾ ਅਤੇ ਉਸ ਨੇ ਉਹਨਾਂ ਨਾਲ ਇਕ ਉੱਕਰੀ ਹੋਈ ਅਤੇ ਇਕ ਢਾਲੀ ਹੋਈ ਮੂਰਤ ਬਣਾਈ। ਸੋ ਉਹ ਮੀਕਾ ਦੇ ਘਰ ਰਹੀ ਅਤੇ ਉਸ ਮਨੁੱਖ ਮੀਕਾ ਦਾ ਇਕ ਠਾਕਰ ਦੁਆਰਾ ਬਣਿਆ ਅਤੇ ਉਹਨੇ ਇਕ ਐਫੋਦ ਅਤੇ ਤੇਰਾਫੀਮ ਨੂੰ ਬਣਾਇਆ ਅਤੇ ਆਪਣਿਆਂ ਪੁੱਤਰਾਂ ਵਿਚੋਂ ਇਕ ਨੂੰ ਥਾਪਿਆ। ਸੋ ਉਹ ਉਸ ਦੇ ਲਈ ਪੁਰੋਹਿਤ ਹੋਇਆ। ਉਸ ਵੇਲੇ ਇਜ਼ਰਾਇਲ ਵਿਚ ਪਾਤਸ਼ਾਹ ਕੋਈ ਨਹੀਂ ਸੀ। ਸਭੇ ਮਨੁੱਖ ਜੋ ਕੁਝ ਉਹਨਾਂ ਨੂੰ ਚੰਗਾ ਲੱਗੇ ਉਹ ਕਰਦੇ ਸਨ। ਯਹੂਦਾ ਦੇ ਟੱਬਰ ਦਾ ਬੈਤਲਹਿਮ ਯਹੂਦਾ ਵਿਚ ਇਕ ਜਵਾਨ ਲੇਵੀ ਸੀ ਜੋ ਉਥੇ ਆ ਵਸਿਆ। ਇਹ ਮਨੁੱਖ ਬੈਤਲਹਿਮ ਯਹੂਦਾ ਤੋਂ ਇਸ ਲਈ ਨਿਕਲਿਆ ਸੀ, ਭਾਈ ਜਿੱਥੇ ਟਿਕਾਣਾ ਲੱਭੇ ਜਾ ਰਹੇ। ਸੋ ਉਹ ਤੁਰਦਿਆਂ ਤੁਰਦਿਆਂ ਇਫਰਾਇਮ ਦੇ ਪਹਾੜ ਮੀਕਾ ਦੇ ਘਰ ਅੱਪੜ ਪਿਆ। ਮੀਕਾ ਨੇ ਉਹਨੂੰ ਆਖਿਆ, ਤੂੰ ਕਿੱਥੋਂ ਆਇਆ ਹੈ? ਉਸ ਨੇ ਉਹਨੂੰ ਆਖਿਆ, ਮੈਂ ਬੈਤਲਹਿਮ ਯਹੂਦਾ ਦਾ ਲੇਵੀ ਹਾਂ ਅਤੇ ਇਸ ਲਈ ਤੁਰਿਆ ਹਾਂ ਕਿ ਜਿੱਥੇ ਕਿਤੇ ਟਿਕਾਣਾ ਲੱਭੇ ਉਥੇ ਜਾ ਰਹਾ। ਮੀਕਾ ਨੇ ਉਸ ਨੂੰ ਆਖਿਆ, ਮੇਰੇ ਕੋਲ ਰਹੋ ਅਤੇ ਮੇਰਾ ਪਿਓ ਅਤੇ ਪੁਰੋਹਿਤ ਬਣ ਅਤੇ ਮੈਂ ਤੈਨੂੰ 10 ਰੁਪਏ ਵਰਾ ਅਤੇ ਇਕ ਜੋੜਾ ਲੀੜਿਆਂ ਦਾ ਅਤੇ ਰੋਟੀ ਵੀ ਦਿਆਂਗਾ। ਸੋ ਉਹ ਲੇਵੀ ਅੰਦਰ ਗਿਆ। ਇਹ ਲੇਵੀ ਉਸ ਮਨੁੱਖ ਦੇ ਕੋਲ ਰਹਿਣ ਵਿਚ ਰਾਜ਼ੀ ਹੋਇਆ ਅਤੇ ਉਹ ਜਵਾਨ ਇਕ ਉਹਦੇ ਪੁੱਤਰਾਂ ਵਰਗਾ ਹੋਇਆ। ਤਾਂ ਮੀਕਾ ਨੇ ਉਸ ਲੇਵੀ ਨੂੰ ਥਾਪਿਆ, ਸੋ ਉਹ ਜਵਾਨ ਉਹਦਾ ਪੁਰੋਹਿਤ ਬਣਿਆ ਅਤੇ ਮੀਕਾ ਦੇ ਘਰ ਵਿਚ ਰਿਹਾ। ਤਦ ਮੀਕਾ ਨੇ ਆਖਿਆ, ਹੁਣ ਮੈਂ ਜਾਣਦਾ ਹਾਂ ਜੋ ਯਹੋਵਾ ਮੇਰਾ ਭਲਾ ਕਰੇਗਾ, ਇਸ ਲਈ ਜੋ ਇਕ ਲੇਵੀ ਮੇਰਾ ਪੁਰੋਹਿਤ ਹੈ। ਨਿਆਂਇਆਂ ਦੀ ਪੋਥੀ ਬਾਪ 18। ਮੀਕਾ ਦਾ ਬੁੱਤ। ਉਨੀ ਦਿਨੀ ਇਜ਼ਰਾਇਲ ਦਾ ਪਾਤਸ਼ਾਹ ਕੋਈ ਨਹੀਂ ਸੀ। ਅਤੇ ਉਨੀ ਦਿਨੀ ਦਾਨ ਦਾ ਗੋਤ ਆਪਣੇ ਵਸਣ ਨੂੰ ਕੋਈ ਪੱਤੀ ਢੂੰਡਦਾ ਸੀ। ਇਸ ਲਈ ਜੋ ਉਨ੍ਹਾਂ ਨੂੰ ਉਸ ਦਿਨ ਤੋੜੀ ਇਜ਼ਰਾਇਲ ਦੀਆਂ ਗੋਤਾਂ ਵਿਚ ਪੂਰੀ ਪੱਤੀ ਨਹੀਂ ਮਿਲੀ ਸੀ। ਸੋ ਦਾਨੀਆਂ ਨੇ ਆਪਣੇ ਟੱਬਰ ਦੇ ਪੰਜ ਸੂਰਮੇ ਆਪਣੇ ਬੰਨਿਓ ਸਾਰਾ ਅਤੇ ਅਸ਼ਤਾਉਲ ਵਿਚੋਂ ਕੱਲੇ ਤਾਂ ਜੋ ਉਹ ਉਸ ਦੇਸ਼ ਦਾ ਖੋਜ ਕੱਢਣ ਅਤੇ ਉਸ ਦੀ ਸੂਹ ਲੈਣ। ਉਨ੍ਹਾਂ ਨੂੰ ਆਖਿਆ, ਭਾਈ ਜਾਓ ਅਤੇ ਦੇਸ਼ ਦੀ ਸੂਹ ਲਓ। ਜਦ ਉਹ ਇਫਰਾਇਮ ਦੇ ਪਹਾੜ ਮੀਕਾ ਦੇ ਘਰ ਆਏ ਤਾਂ ਉਥੇ ਉਤਰ ਪਏ। ਜਦ ਮੀਕਾ ਦੇ ਘਰ ਕੋਲ ਅਪੜੇ ਤਾਂ ਉਨ੍ਹਾਂ ਨੇ ਉਸ ਲੇਵੀ ਜਵਾਨ ਦੀ ਆਵਾਜ਼ ਪਛਾਣੀ ਅਤੇ ਉਧਰ ਮੁੜ ਕੇ ਉਸ ਨੂੰ ਆਖਿਆ, ਇੱਥੇ ਤੈਨੂੰ ਕੌਣ ਲਿਆਇਆ ਅਤੇ ਤੂੰ ਇੱਥੇ ਕੀ ਕਰਦਾ ਹੈ ਅਤੇ ਇੱਥੇ ਤੇਰਾ ਕੀ ਵਿਵਹਾਰ ਹੈ? ਉਸ ਨੇ ਉਨ੍ਹਾਂ ਨੂੰ ਆਖਿਆ, ਮੀਕਾ ਨੇ ਮੇਰੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਹੈ ਅਤੇ ਮੈਨੂੰ ਤਲਬ ਉੱਤੇ ਰੱਖਿਆ ਅਤੇ ਮੈਂ ਉਹਦਾ ਪੁਰੋਹਿਤ ਬਣਿਆ ਹਾਂ। ਉਨ੍ਹਾਂ ਨੇ ਉਸ ਨੂੰ ਆਖਿਆ, ਪਰਮੇਸ਼ਵਰ ਕੋਲੋਂ ਸਲਾਹ ਲਓ ਜੋ ਅਸੀਂ ਜਾਣੀਏ। ਭਾਈ, ਇਸ ਰਾਹ ਜਿਸ ਦੇ ਵਿਚ ਅਸੀਂ ਤੁਰਦੇ ਹਾਂ ਸਾਡੇ ਲਈ ਸਫਲ ਹੋਵੇਗਾ ਕਿ ਨਹੀਂ? ਤਾਂ ਉਸ ਪੁਰੋਹਿਤ ਨੇ ਉਨ੍ਹਾਂ ਨੂੰ ਆਖਿਆ, ਸੁਖ ਸ਼ਾਂਤ ਨਾਲ ਜਾਓ, ਕਿਉਂ ਜੋ ਜਿਹਦੇ ਵਿਚ ਤੁਸੀਂ ਤੁਰੇ ਹੋ ਤੁਹਾਡਾ ਇਹੋ ਪੈਂਡਾ ਯਹੋਵਾ ਦੇ ਸਾਹਮਣੇ ਹੈ। ਸੋ ਪੰਜ ਜਣੇ ਜਾ ਨਿਕਲੇ ਅਤੇ ਲਾਇਸ਼ ਵਿਚ ਆਏ। ਉਥੋਂ ਦਿਆਂ ਲੋਕਾਂ ਨੂੰ ਉਨ੍ਹਾਂ ਨੇ ਡਿਠਾ ਜੋ ਨਿਚਿੰਤ ਸੈਦੋਨੀਆਂ ਵਾਂਗ ਸੁਖ ਸ਼ਾਂਤ ਨਾਲ ਰਹਿੰਦੇ ਹਨ ਅਤੇ ਉਸ ਦੇਸ਼ ਵਿਚ ਹਾਕਮ ਕੋਈ ਨਹੀਂ ਸੀ ਜੋ ਉਨ੍ਹਾਂ ਨੂੰ ਕਿਸੇ ਗੱਲ ਵਿਚ ਔਖ ਦੇਵੇ। ਅਤੇ ਸੈਦੋਨੀਆਂ ਤੋਂ ਉਹ ਦੂਰ ਸਨ ਅਤੇ ਕਿਸੇ ਆਦਮੀ ਨਾਲ ਉਨ੍ਹਾਂ ਦਾ ਕੁਝ ਕੰਮ ਨਹੀਂ ਸੀ। ਸੋ ਉਹ ਸਾਰਾ ਤੇ ਅਸ਼ਤਾਉਲ ਵਿਚ ਆਪਣੇ ਭਰਾਵਾਂ ਕੋਲ ਮੁੜ ਆਏ ਅਤੇ ਉਨ੍ਹਾਂ ਦੇ ਭਰਾਵਾਂ ਨੇ ਉਨ੍ਹਾਂ ਨੂੰ ਪੁੱਛਿਆ, ਜੋ ਤੁਸੀਂ ਕੀ ਆਖਦੇ ਹੋ? ਉਹ ਬੋਲੇ, ਉਠੋ ਜੋ ਅਸੀਂ ਉਨ੍ਹਾਂ ਉੱਤੇ ਚੜਾਈ ਕਰੀਏ, ਕਿਉਂ ਜੋ ਅਸੀਂ ਉਹ ਦੇਸ਼ ਡਿੱਠਾ ਹੈ ਅਤੇ ਵੇਖੋ ਉਹ ਡਾਢਾ ਚੰਗਾ ਹੈ ਅਤੇ ਤੁਸੀਂ ਐਵੇਂ ਬੈਠੇ ਹੋ। ਹੁਣ ਤੁਸੀਂ ਤੁਰਨ ਵਿਚ ਅਤੇ ਉਸ ਦੇਸ਼ ਦੇ ਜਿੱਤਣ ਵਿਚ ਢਿੱਲ ਨਾ ਲਾਓ। ਜਿਸ ਵੇਲੇ ਤੁਰੋਗੇ ਤਾਂ ਇਕ ਨਿਚਿੰਤ ਲੋਕਾਂ ਵਿਚ ਅਤੇ ਮੋਕਲੇ ਦੇਸ਼ ਵਿਚ ਵੜੋਗੇ, ਕਿਉਂ ਜੋ ਪਰਮੇਸ਼ਵਰ ਨੇ ਉਹਨੂੰ ਤੁਹਾਡੇ ਹੱਥ ਸੌਂਪ ਦਿੱਤਾ ਹੈ। ਉਹ ਇਕ ਅਜਿਹਾ ਦੇਸ਼ ਹੈ ਜਿਸ ਦੇ ਵਿਚ ਸੰਸਾਰ ਦੀਆਂ ਸਾਰੀਆਂ ਵਸਤਾਂ ਵਿਚੋਂ ਕਿਸੇ ਦਾ ਘਾਟਾ ਨਹੀਂ। ਤਦ ਦਾਨੀਆਂ ਦੇ ਟੱਬਰ ਵਿਚੋਂ ਸਾਰਾ ਅਤੇ ਅਸ਼ਤਾਉਲ ਦੇ 600 ਮਨੁੱਖ ਸ਼ਸਤਰ ਬੰਨੇ ਉਥੋਂ ਤੁਰ ਪਏ। ਉਹ ਚੜੇ ਅਤੇ ਯਹੂਦਾ ਦੇ ਦੇਸ਼ ਦੇ ਕਿਰਯਥ ਯਾਰੀਮ ਵਿਚ ਅੱਪੜ ਕੇ ਤੰਬੂ ਲਾਏ। ਇਸ ਲਈ ਅੱਜ ਦੇ ਦਿਨ ਤੀਕਰ ਉਸ ਥਾਂ ਨੂੰ ਉਹ ਮਹਾਨਿਹਦਾਨ ਆਖਦੇ ਹਨ। ਵੇਖੋ, ਇਹ ਕਿਰਯਥ ਯਾਰੀਮ ਦੇ ਮਗਰ ਹੈ। ਉਥੋਂ ਲੰਘ ਕੇ ਇਫਰਾਇਮ ਦੇ ਪਹਾੜ ਵਿਚ ਅੱਪੜ ਪਏ ਅਤੇ ਮੀਕਾ ਦੇ ਘਰ ਵਿਚ ਆਏ। ਤਦ ਉਨ੍ਹਾਂ ਪੰਜਾਂ ਮਨੁੱਖਾਂ ਨੇ ਜਿਹੜੇ ਲਾਇਸ਼ ਦੇ ਦੇਸ਼ ਵਿਚ ਖੋਜ ਕੱਢਣ ਲਈ ਗਏ ਸਨ ਆਪਣੇ ਭਰਾਵਾਂ ਨੂੰ ਆਖਿਆ, ਤੁਹਾਨੂੰ ਖਬਰ ਹੈ ਜੋ ਇਨ੍ਹਾਂ ਘਰਾਂ ਵਿਚ ਇਕ ਐਫੋਦ ਅਤੇ ਤਰਾਫੀਮ ਅਤੇ ਉੱਕਰੀ ਹੋਈ ਅਤੇ ਇਕ ਢਲੀ ਹੋਈ ਮੂਰਤ ਹੈ। ਸੋ ਹੁਣ ਵਿਚਾਰੋ ਜੋ ਤੁਹਾਨੂੰ ਕੀ ਕਰਨਾ ਚਾਹੀਦਾ ਹੈ। ਤਦ ਉਹ ਉਸ ਦੀ ਵੱਲ ਗਏ ਅਤੇ ਉਸ ਲੇਵੀ ਜਵਾਨ ਦੀ ਸੁੱਖ ਸਾਂਦ ਪੁੱਛੀ। ਸੋ ਉਹ 600 ਦਾਨੀ ਸਸ਼ਸਤਰ ਬੰਨ ਜਵਾਨ ਲਾਂਘੇ ਦੇ ਫਾਟਕ ਪਰ ਖਲੋਤੇ ਰਹੇ ਅਤੇ ਉਨ੍ਹਾਂ ਪੰਜਾਂ ਨੇ ਜੋ ਦੇਸ਼ ਦੇ ਖੋਜ ਕੱਢਣ ਲਈ ਨਿਕਲੇ ਸਨ ਘਰ ਦੇ ਵਿਚ ਵੜ ਕੇ ਉੱਕਰੀ ਹੋਈ ਅਤੇ ਢਾਲੀ ਹੋਈ ਮੂਰਤ ਅਤੇ ਐਫੋਦ ਅਤੇ ਤਰਾਫੀਮ ਲੈ ਲਿਆ ਅਤੇ ਪੁਰੋਹਿਤ ਉਸ 600 ਮਨੁੱਖਾਂ ਨਾਲ ਜੋ ਸਸ਼ਸਤਰ ਬੰਨ ਸਨ ਲਾਂਘੇ ਦੇ ਫਾਟਕ ਉੱਤੇ ਖਲੋਤਾ ਸੀ। ਸੋ ਜਾਂ ਉਨ੍ਹਾਂ ਨੇ ਮੀਕਾ ਦੇ ਘਰ ਵਿਚ ਵੜ ਕੇ ਉੱਕਰੀ ਹੋਈ ਮੂਰਤ ਐਫੋਦ ਤਰਾਫੀਮ ਅਤੇ ਢਾਲੀ ਹੋਈ ਮੂਰਤ ਚੁੱਕ ਲਈ ਤਾਂ ਪੁਰੋਹਿਤ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਕੀ ਕਰਦੇ ਹੋ? ਤਦ ਉਨ੍ਹਾਂ ਨੇ ਉਸ ਨੂੰ ਆਖਿਆ, ਚੁੱਪ ਕਰ, ਆਪਣੇ ਮੂੰਹ ਅੱਗੇ ਹੱਥ ਦੇ ਅਤੇ ਸਾਡੇ ਨਾਲ ਤੁਰ ਕੇ ਸਾਡਾ ਪਿਓ ਅਤੇ ਪੁਰੋਹਿਤ ਬਣ। ਭਲਾ ਤੈਨੂੰ ਇਕ ਮਨੁੱਖ ਦੇ ਘਰ ਪੁਰੋਹਿਤ ਹੋਣਾ ਚੰਗਾ ਹੈ ਜਾਂ ਇਕ ਗੋਤ ਇਜ਼ਰਾਈਲੀਆਂ ਦੇ ਇਕ ਟੱਬਰ ਦਾ ਪੁਰੋਹਿਤ ਹੋਣਾ? ਤਾਂ ਪੁਰੋਹਿਤ ਦਾ ਮਨ ਆਨੰਦ ਹੋ ਗਿਆ ਅਤੇ ਉਹ ਐਫੋਦ ਤਰਾਫੀਮ ਅਤੇ ਉੱਕਰੀ ਹੋਈ ਮੂਰਤ ਨੂੰ ਲੈ ਕੇ ਲੋਕਾਂ ਦੇ ਵਿਚਕਾਰ ਆਇਆ। ਉਪਰੰਤ ਉਹ ਮੁੜੇ ਅਤੇ ਤੁਰ ਪਏ ਅਤੇ ਬਾਲਕਾਂ ਡੰਗਰਾਂ ਅਤੇ ਸਾਰੇ ਨਿੱਕ ਸੁੱਕ ਨੂੰ ਅੱਗੇ ਕਰਕੇ ਲੰਘ ਨਿਕਲੇ। ਜਦ ਉਹ ਮੀਕਾ ਦੇ ਘਰ ਤੋਂ ਕੁਝ ਹੀ ਦੂਰ ਗਏ ਤਾਂ ਮੀਕਾ ਦੇ ਘਰ ਦੇ ਆਲੇ ਦੁਆਲੇ ਦੇ ਵਾਸੀ ਇਕੱਠੇ ਹੋ ਕੇ ਦਾਨੀਆਂ ਕੋਲ ਜਾ ਪੜੇ ਅਤੇ ਦਾਨੀਆਂ ਨੂੰ ਉਨ੍ਹਾਂ ਨੇ ਜਾ ਵੰਗਾਰਿਆ ਤਾਂ ਉਨ੍ਹਾਂ ਨੇ ਆਪਣੇ ਮੂੰਹ ਮੋੜੇ ਔਰ ਮੀਕਾ ਨੂੰ ਆਖਿਆ, ਤੈਨੂੰ ਕੀ ਹੋਇਆ ਜੋ ਏਡੀ ਟੋਲੀ ਨਾਲ ਆਉਂਦਾ ਹੈ? ਉਹਨੇ ਆਖਿਆ ਕਿ ਤੁਸੀਂ ਮੇਰਿਆਂ ਦੇਵਤਿਆਂ ਨੂੰ ਜਿਨ੍ਹਾਂ ਨੂੰ ਮੈਂ ਬਣਾਇਆ ਸੀ ਅਤੇ ਮੇਰੇ ਪੁਰੋਹਿਤ ਨੂੰ ਲੈ ਕੇ ਤੁਰ ਪਏ ਤਾਂ ਹੁਣ ਪਿੱਛੇ ਮੇਰਾ ਕੀ ਰਹਿ ਗਿਆ? ਅਤੇ ਫੇਰ ਤੁਸੀਂ ਆਖਦੇ ਹੋ ਜੋ ਤੈਨੂੰ ਕੀ ਹੋਇਆ? ਤਦ ਦਾਨੀਆਂ ਨੇ ਉਹਨੂੰ ਆਖਿਆ, ਤੇਰੀ ਆਵਾਜ਼ ਸਾਡੇ ਵਿਚ ਨਾ ਸੁਣਾਈ ਦੇਵੇ, ਮਤੇ ਕੌੜੇ ਮਨੁੱਖ ਤੇਰੇ ਉੱਤੇ ਉੱਠ ਪੈਣ, ਸੋ ਤੂੰ ਆਪਣੀ ਅਤੇ ਆਪਣੇ ਟੱਬਰ ਦੀ ਜਿੰਦ ਦੇ ਨਾਸ ਦਾ ਕਾਰਨ ਬਣ ਜਾਵੇਂ। ਤਾਂ ਦਾਨੀ ਆਪਣੇ ਰਾਹ ਤੁਰ ਪਏ ਅਤੇ ਜਦ ਮੀਕਾ ਨੇ ਡਿੱਠਾ, ਭਾਈ ਉਹ ਮੇਰੇ ਨਾਲੋਂ ਤਕੜੇ ਹਨ, ਤਾਂ ਮੂੰਹ ਪੁਆ ਕੇ ਘਰ ਨੂੰ ਮੁੜ ਆਇਆ ਅਤੇ ਉਨ੍ਹਾਂ ਨੇ ਮੀਕਾ ਦੀਆਂ ਬਣਾਈਆਂ ਹੋਈਆਂ ਵਸਤਾਂ ਪੁਰੋਹਿਤ ਸਣੇ ਲੈ ਲਈਆਂ ਅਤੇ ਲਾਇਸ਼ ਵਿਚ ਉਨ੍ਹਾਂ ਲੋਕਾਂ ਕੋਲ ਅੱਪੜ ਪਏ ਜੋ ਸੁਖੀ ਅਤੇ ਨਿਚਿੰਤ ਸਨ ਅਤੇ ਉਨ੍ਹਾਂ ਨੂੰ ਤਲਵਾਰ ਦੀ ਧਾਰ ਨਾਲ ਵੱਢਿਆ ਅਤੇ ਸ਼ਹਿਰ ਨੂੰ ਸਾੜ ਸੁੱਟਿਆ ਅਤੇ ਉਨ੍ਹਾਂ ਦਾ ਸਹਾਇਕ ਕੋਈ ਨਹੀਂ ਸੀ ਕਿਉਂਕਿ ਉਹ ਸੈਦੋਨ ਤੋਂ ਦੂਰ ਸੀ ਅਤੇ ਕਿਸੇ ਨਾਲ ਵਿਵਹਾਰ ਨਹੀਂ ਕਰਦੇ ਸਨ ਅਤੇ ਉਹ ਬੈਤਰਹੋਬ ਦੀ ਦੂਨ ਵਿਚ ਸੀ ਅਤੇ ਉਨ੍ਹਾਂ ਨੇ ਉਹ ਸ਼ਹਿਰ ਫੇਰ ਬਣਾਇਆ ਅਤੇ ਉਸ ਵਿਚ ਵਸੇ ਅਤੇ ਉਸ ਸ਼ਹਿਰ ਦਾ ਨਾਂ ਦਾਨ ਰੱਖਿਆ ਆਪਣੇ ਪਿਓ ਦਾਨ ਦੇ ਨਾਂ ਉੱਤੇ ਜੋ ਇਜ਼ਰਾਈਲ ਲਈ ਜੰਮਿਆ ਸੀ। ਪਰ ਪਹਿਲਾਂ ਉਸ ਸ਼ਹਿਰ ਦਾ ਨਾਂ ਲਾਇਸ਼ ਸੀ। ਦਾਨੀਆਂ ਨੇ ਉਸ ਉੱਕਰੀ ਹੋਈ ਮੂਰਤ ਨੂੰ ਟਿਕਾਇਆ ਅਤੇ ਮਨਸ਼ਾ ਦੇ ਪੁੱਤਰ ਗੇਰਸ਼ੋਮ ਅਤੇ ਉਹਦੇ ਪੁੱਤਰ ਯੋਨਾਥਾਨ ਅਤੇ ਉਹਦੇ ਪੁੱਤਰ ਉਸ ਦੇਸ਼ ਦੇ ਅਸੀਰੀ ਦੇ ਦਿਹਾੜੇ ਤੋੜੀ ਦਾਨੀਆਂ ਦੇ ਪੁਰੋਹਿਤ ਬਣੇ ਰਹੇ। ਉਨ੍ਹਾਂ ਸਭਨਾ ਦਿਨਾਂ ਵਿਚ ਜਿਨ੍ਹਾਂ ਵਿਚ ਪਰਮੇਸ਼ਵਰ ਦਾ ਘਰ ਸ਼ਿਲੋਹ ਵਿਚ ਰਿਹਾ, ਉਨ੍ਹਾਂ ਮੀਕਾ ਦੀ ਉੱਕਰੀ ਹੋਈ ਮੂਰਤ ਆਪਣੇ ਲਈ ਖੜੀ ਕਰ ਰੱਖੀ। ਨਿਆਈਆਂ ਦੀ ਪੋਥੀ ਬਾਪ 19। ਗਿਬੀਆਂ ਦਾ ਕੁਕਰਮ। ਉਨੀ ਦਿਨੀ ਇਸਰਾਇਲੀਆਂ ਦਾ ਪਾਤਸ਼ਾਹ ਕੋਈ ਨਹੀਂ ਸੀ ਅਤੇ ਅਜਿਹਾ ਹੋਇਆ ਜੋ ਇੱਕ ਲੇਵੀ ਮਨੁੱਖ ਨੇ ਜਿਹੜਾ ਇਫਰਾਇਮ ਦੇ ਪਹਾੜ ਦੇ ਪਰੇ ਰਹਿੰਦਾ ਸੀ ਬੈਤਲਹਿਮ ਯਹੂਦਾ ਤੋਂ ਆਪਣੇ ਲਈ ਇੱਕ ਸੁਰੀਤ ਨੂੰ ਲੈ ਲਿਆ। ਉਹਦੀ ਸੁਰੀਤ ਉਹਦੇ ਨਾਲ ਕੁਕਰਮ ਕਰਕੇ ਉਹਦੇ ਕੋਲੋਂ ਬੈਤਲਹਿਮ ਯਹੂਦਾ ਵਿੱਚ ਆਪਣੇ ਪਿਓ ਕੇ ਜਾ ਕੇ 4 ਮਹੀਨੇ ਉੱਥੇ ਰਹੀ ਅਤੇ ਉਹਦਾ ਭਰਤਾ ਉੱਠਿਆ ਅਤੇ ਉਹਦੇ ਮਗਰ ਗਿਆ ਜੋ ਉਹਨੂੰ ਮਿੱਠੀਆਂ ਗੱਲਾਂ ਕਰਕੇ ਮੋੜ ਲਿਆਵੇ ਅਤੇ ਉਹਦੇ ਨਾਲ ਇੱਕ ਟਹਿਲੂਆ ਔਰ 2 ਖੋਤੇ ਸਨ। ਸੋ ਉਹ ਉਸ ਨੂੰ ਆਪਣੇ ਪਿਓ ਕੇ ਘਰ ਲੈ ਗਈ ਅਤੇ ਜਦੋਂ ਛੋਕਰੀ ਦੇ ਪਿਓ ਨੇ ਉਹਨੂੰ ਡਿੱਠਾ ਤਾਂ ਉਹਦੇ ਮਿਲਣ ਨਾਲ ਆਨੰਦ ਹੋ ਗਿਆ। ਸੋ ਉਹਦੇ ਸਹੁਰੇ ਅਰਥਾਤ ਛੋਕਰੀ ਦੇ ਪਿਓ ਨੇ ਉਹਨੂੰ ਅਟਕਾ ਛੱਡਿਆ ਅਤੇ ਉਹ 3 ਦਿਨ ਉਸ ਦੇ ਨਾਲ ਰਿਹਾ ਅਤੇ ਉਹਨਾਂ ਨੇ ਖਾਧਾ ਪੀਤਾ ਔਰ ਉੱਥੇ ਟਿਕੇ ਰਹੇ। 4th day ਜਦ ਪ੍ਰਭਾਤੇ ਉੱਠੇ ਤਾਂ ਅਜਿਹਾ ਹੋਇਆ ਜੋ ਉਹ ਵਿਦਿਆ ਹੋਣ ਲਈ ਉੱਠ ਖਲੋਤਾ ਤਾਂ ਛੋਕਰੀ ਦੇ ਪਿਓ ਨੇ ਆਪਣੇ ਜਵਾਈ ਨੂੰ ਆਖਿਆ, ਗ੍ਰਾਹੀ ਕੁ ਰੋਟੀ ਖਾ ਕੇ ਆਨੰਦ ਹੋ ਲੈ, ਫੇਰ ਆਪਣੇ ਰਾਹ ਪੈ ਜਾ। ਸੋ ਉਹ ਦੋਵੇਂ ਬੈਠ ਗਏ ਅਤੇ ਉਹਨਾਂ ਰਲ ਕੇ ਖਾਧਾ ਪੀਤਾ ਅਤੇ ਛੋਕਰੀ ਦੇ ਪਿਓ ਨੇ ਉਸ ਮਨੁੱਖ ਨੂੰ ਆਖਿਆ ਸੀ, ਭਾਈ ਰਾਜੀ ਰਹੋ ਅਤੇ ਸਾਰੀ ਰਾਤ ਟਿਕੋ ਔਰ ਆਪਣੇ ਮਨ ਨੂੰ ਆਨੰਦ ਕਰੋ। ਫੇਰ ਉਹ ਮਨੁੱਖ ਵਿਦਿਆ ਹੋਣ ਨੂੰ ਉੱਠ ਖੜੋਤਾ ਅਤੇ ਉਹਦਾ ਸਹੁਰਾ ਉਸ ਨਾਲ ਹੱਠ ਬੰਨ ਬੈਠਾ ਤਾਂ ਫੇਰ ਉਹਨੇ ਰਾਤ ਉੱਥੇ ਹੀ ਕੱਟੀ ਅਤੇ 5th day ਤੜਕੇ ਹੀ ਉੱਠਿਆ ਜੋ ਵਿਦਿਆ ਹੋਵਾਂ ਤਾਂ ਛੋਕਰੀ ਦੇ ਪਿਓ ਨੇ ਉਹਨੂੰ ਆਖਿਆ, ਮੈਂ ਤੇਰੇ ਅੱਗੇ ਬੇਨਤੀ ਕਰਨਾ ਹਾਂ ਜੋ ਤੂੰ ਆਪਣੇ ਮਨ ਨੂੰ ਆਨੰਦ ਕਰ ਅਤੇ ਦਿਨ ਢਲਦੇ ਤੋੜੀ ਠਹਿਰ ਜਾਵੀ। ਅਤੇ ਦੋਹਾਂ ਨੇ ਇਕੱਠਿਆਂ ਖਾਧਾ। ਜਦ ਉਹ ਮਨੁੱਖ ਅਤੇ ਉਸ ਦੀ ਸੁਰੀਤ ਔਰ ਉਹਦਾ ਟਹਿਲੂਆ ਸਾਰੇ ਉੱਠੇ ਜੋ ਵਿਦਿਆ ਹੋਈਏ ਤਾਂ ਛੋਕਰੀ ਦੇ ਪਿਓ ਉਹਦੇ ਸਹੁਰੇ ਨੇ ਉਹਨੂੰ ਆਖਿਆ, ਵੇਖ ਤਕਾਲਾਂ ਹੁੰਦੀਆਂ ਜਾਂਦੀਆਂ ਹਨ ਅਤੇ ਮੈਂ ਤੁਹਾਡੇ ਤਰਲੇ ਕਰਨਾ ਜੋ ਰਾਤ ਤੁਸੀਂ ਇੱਥੇ ਰਹੋ, ਵੇਖੋ ਦਿਨ ਲੈਂਦਾ ਜਾਂਦਾ ਹੈ, ਰਹਿ ਪਾਓ ਭਾਈ ਤੇਰਾ ਮਨ ਆਨੰਦ ਹੋਵੇ ਅਤੇ ਮੁਨੇਰੇ ਹੀ ਉੱਠ ਕੇ ਆਪਣੇ ਰਾਹ ਤੁਰ ਪਾਓ ਜੋ ਤੂੰ ਆਪਣੇ ਡੇਰੇ ਵੱਲ ਵਿਦਿਆ ਹੋਵੇ। ਪਰ ਉਸ ਰਾਤ ਰਹਿਣ ਵਿੱਚ ਉਹ ਮਨੁੱਖ ਰਾਜੀ ਨਾ ਹੋਇਆ, ਸੋ ਵਿਦਿਆ ਹੋ ਕੇ ਉੱਠ ਤੁਰਿਆ ਅਤੇ ਯਬੂਸ ਦੇ ਲਾਗੇ ਅਪੜ ਪਿਆ, ਜਿਹਨੂੰ ਯਰੂਸ਼ਲਮ ਆਖਦੇ ਹਨ, ਅਤੇ ਉਹਦੇ ਨਾਲ 2 ਖੋਤੇ ਕਾਠੀ ਪਾਈ ਅਤੇ ਸੁਰੀਤ ਵੀ ਉਹਦੇ ਨਾਲ ਸੀ। ਜਦ ਉਹ ਯਬੂਸ ਦੇ ਨੇੜੇ ਅਪੜੇ ਤਾਂ ਦਿਨ ਬਹੁਤ ਹੀ ਲੈ ਗਿਆ ਸੀ। ਤਾਂ ਟਹਿਲੂਏ ਨੇ ਆਪਣੇ ਸਵਾਮੀ ਨੂੰ ਆਖਿਆ, ਆਓ ਜੀ ਅਸੀਂ ਯੂਬੀਸੀਆਂ ਦੇ ਇਸ ਸ਼ਹਿਰ ਵਿੱਚ ਵੜ ਕੇ ਇੱਥੇ ਰਹੀਏ। ਪਰ ਉਸ ਦੇ ਸਵਾਮੀ ਨੇ ਉਸ ਨੂੰ ਆਖਿਆ, ਪ੍ਰਾਇ ਸ਼ਹਿਰ ਵਿੱਚ ਜੋ ਇਜ਼ਰਾਇਲੀਆਂ ਦਾ ਨਹੀਂ ਅਸੀਂ ਨਹੀਂ ਵੜਦੇ, ਪਰ ਅਸੀਂ ਗਿਬਾ ਵੱਲ ਲੰਘ ਜਾਵਾਂਗੇ। ਅਤੇ ਆਪਣੇ ਟਹਿਲੂਏ ਨੂੰ ਆਖਿਆ, ਤੁਰ ਇਨ੍ਹਾਂ ਥਾਵਾਂ ਵਿੱਚੋਂ ਕਿਸੇ ਇੱਕ ਵੱਲ ਚਲੀਏ, ਯਾ ਗਿਬਾ ਨੂੰ ਯਾ ਰਾਮਾ ਨੂੰ, ਜੋ ਉੱਥੇ ਰਾਤ ਰਹੀਏ। ਸੋ ਉਹ ਉੱਥੋਂ ਲੰਘ ਕੇ ਪੈਂਡਾ ਕਰਦੇ ਰਹੇ ਅਤੇ ਜਦ ਬਿਨਿਆਮੀਨ ਦੇ ਗਿਬਾ ਦੇ ਨੇੜੇ ਆਏ ਤਾਂ ਸੂਰਜ ਲੈ ਗਿਆ। ਸੋ ਉਹ ਉੱਥੋਂ ਭੌਂ ਪਏ ਜੋ ਗਿਬਾ ਵਿੱਚ ਵੜ ਕੇ ਉੱਥੇ ਰਹੀਏ। ਅਤੇ ਜਾਂ ਉਹ ਵੜ ਗਿਆ ਤਾਂ ਸ਼ਹਿਰ ਦੇ ਇੱਕ ਚੌਂਕ ਵਿੱਚ ਬੈਠ ਗਿਆ, ਕਿਉਂ ਜੋ ਉੱਥੇ ਅਜੇ ਕੋਈ ਨਹੀਂ ਸੀ। ਜੋ ਉਨ੍ਹਾਂ ਨੂੰ ਰਾਤ ਟਿਕਾਉਣ ਲਈ ਆਪਣੇ ਘਰ ਲੈ ਜਾਂਦਾ। ਤਾਂ ਵੇਖੋ ਸੰਧਿਆ ਵੇਲੇ ਇੱਕ ਬੁੱਢਾ ਪੈਲੀ ਵਿਚੋਂ ਕੰਮ ਧੰਦਾ ਮੁਕਾ ਕੇ ਉਥੇ ਆ ਨਿਕਲਿਆ। ਇਹ ਵੀ ਇਫਰਾਇਮ ਦੇ ਪਹਾੜ ਦਾ ਸੀ ਜੋ ਗਿਬਾ ਵਿਚ ਆ ਵਸਿਆ ਸੀ, ਪਰ ਉਥੋਂ ਦੇ ਵਾਸੀ ਬਿਨਿਆਮੀਨੀ ਸਨ। ਉਹਨੇ ਅੱਖਾਂ ਚੁੱਕ ਕੇ ਡਿੱਠਾ, ਭਾਈ ਇਕ ਰਾਹੀ ਸ਼ਹਿਰ ਦੇ ਚੌਂਕ ਵਿਚ ਹੈ। ਸੋ ਉਸ ਬੁੱਢੇ ਨੇ ਆਖਿਆ, ਤੂੰ ਆਇਆ ਕਿੱਥੋਂ ਹੈ ਅਤੇ ਜਾਣਾ ਕਿੱਥੇ ਹੈ? ਉਹਨੇ ਉਸ ਨੂੰ ਆਖਿਆ, ਅਸੀਂ ਬੈਤਲਹਿਮ ਯਹੂਦਾ ਤੋਂ ਆਏ ਅਤੇ ਇਫਰਾਹੀਮ ਦੇ ਪਹਾੜ ਦੇ ਪਰਲੇ ਪਾਸੇ ਜਾਣਾ ਹੈ। ਮੈਂ ਉਥੋਂ ਦਾ ਹਾਂ, ਮੈਂ ਬੈਤਲਹਿਮ ਯਹੂਦਾ ਨੂੰ ਗਿਆ ਸਾਂ ਅਤੇ ਹੁਣ ਯਹੋਵਾ ਦੇ ਘਰ ਵੱਲ ਜਾਂਦਾ ਹਾਂ। ਇੱਥੇ ਅਜਿਹਾ ਮਨੁੱਖ ਕੋਈ ਨਹੀਂ ਜੋ ਸਾਨੂੰ ਆਪਣੇ ਘਰ ਉਤਾਰੇ। ਭਾਵੇਂ ਸਾਡੇ ਖੋਤਿਆਂ ਦਾ ਤਾਂ ਦਾਣਾ ਪੱਠਾ ਸਾਡੇ ਕੋਲ ਹੈ ਅਤੇ ਮੇਰੇ ਔਰ ਤੇਰੇ ਟਹਿਲਣ ਦੇ ਅਤੇ ਇਸ ਜਵਾਨ ਦੇ ਲਈ ਜੋ ਤੇਰੇ ਸੇਵਕਾਂ ਦੇ ਨਾਲ ਹੈ ਰੋਟੀ ਅਤੇ ਦਾਖ ਰਸ ਵੀ ਹੈ, ਕਿਸੇ ਵਸਤ ਦਾ ਘਾਟਾ ਨਹੀਂ ਹੈ। ਉਸ ਬੁੱਢੇ ਨੇ ਆਖਿਆ, ਤੈਨੂੰ ਸੁਖ ਸਾਂਦ ਹੋਵੇ, ਤੇਰੀ ਸਾਰੀ ਲੋੜ ਸਾਡੇ ਸਿਰ ਤੋਂ ਹੋਵੇ, ਪਰ ਤੂੰ ਚੌਂਕ ਵਿਚ ਕਦਾਚਿਤ ਨਾ ਰਹੋ। ਸੋ ਉਹ ਉਸ ਨੂੰ ਆਪਣੇ ਘਰ ਲੈ ਗਿਆ ਅਤੇ ਉਹਦੇ ਖੋਤਿਆਂ ਨੂੰ ਪੱਠੇ ਪਾਏ ਅਤੇ ਉਨ੍ਹਾਂ ਨੇ ਆਪਣੇ ਪੈਰ ਧੋਤੇ ਅਤੇ ਖਾਧਾ ਪੀਤਾ। ਜਿਸ ਵੇਲੇ ਉਹ ਆਪਣੇ ਮਨ ਆਨੰਦ ਕਰ ਰਹੇ ਸਨ ਤਾਂ ਵੇਖੋ ਉਸ ਸ਼ਹਿਰ ਦੇ ਲੋਕਾਂ ਵਿਚੋਂ ਜੋ ਬਲਿਆਲ ਵੰਸੀ ਸਨ ਕਈ ਉਸ ਘਰ ਦੇ ਦੁਆਲੇ ਆਣ ਪਏ ਅਤੇ ਬੂਹਾ ਖੜਕਾ ਕੇ ਉਸ ਘਰ ਵਾਲੇ ਅਰਥਾਤ ਬੁੱਢੇ ਨੂੰ ਆਖਣ ਲੱਗੇ ਕਿ ਜਿਹੜਾ ਤੇਰੇ ਘਰ ਆਇਆ ਹੈ ਉਸ ਮਨੁੱਖ ਨੂੰ ਕੱਢ ਲਿਆ ਜੋ ਅਸੀਂ ਉਹਨੂੰ ਜਾਣੀਏ। ਉਸ ਮਨੁੱਖ ਨੇ ਅਰਥਾਤ ਘਰ ਵਾਲੇ ਨੇ ਬਾਹਰ ਨਿਕਲ ਕੇ ਉਨ੍ਹਾਂ ਨੂੰ ਆਖਿਆ, ਨਹੀਂ ਮੇਰੇ ਭਰਾਓ, ਅਜਿਹੀ ਬਦੀ ਨਾ ਕਰਨਾ, ਕਿਉਂ ਜੋ ਇਹ ਮਨੁੱਖ ਸਾਡੇ ਘਰ ਆਇਆ ਹੈ, ਇਸ ਲਈ ਇਹ ਮੂਰਖਤਾਈ ਨਾ ਕਰੋ। ਵੇਖੋ ਇੱਥੇ ਮੇਰੀ ਕੁਆਰੀ ਧੀ ਅਤੇ ਉਸ ਦੀ ਸੁਰੀਤ ਹਨ, ਮੈਂ ਉਨ੍ਹਾਂ ਨੂੰ ਕੱਢ ਲਿਆਉਣਾ, ਤੁਸੀਂ ਉਨ੍ਹਾਂ ਦੀ ਬੇਪਤੀ ਕਰੋ ਅਤੇ ਜੋ ਤੁਹਾਨੂੰ ਚੰਗਾ ਦਿਸੇ ਉਹ ਉਨ੍ਹਾਂ ਨਾਲ ਕਰੋ, ਪਰ ਇਸ ਮਨੁੱਖ ਨਾਲ ਅਜਿਹੀ ਮੂਰਖਤਾਈ ਨਾ ਕਰੋ। ਪਰ ਉਹ ਲੋਕ ਉਹਦੀ ਗੱਲ ਨਹੀਂ ਮੰਨਦੇ ਸਨ, ਸੋ ਉਹ ਮਨੁੱਖ ਆਪਣੀ ਸੁਰੀਤ ਨੂੰ ਫੜ ਕੇ ਉਨ੍ਹਾਂ ਕੋਲ ਬਾਹਰ ਕੱਢ ਲਿਆਇਆ ਅਤੇ ਉਨ੍ਹਾਂ ਨੇ ਉਸ ਦੇ ਨਾਲ ਸੰਗ ਕੀਤਾ ਅਤੇ ਸਾਰੀ ਰਾਤ ਸਵੇਰ ਤੋੜੀ ਉਸ ਨੂੰ ਛੇੜਦੇ ਰਹੇ ਅਤੇ ਜਦ ਪਾਉ ਫੁੱਟੀ ਤਾਂ ਉਸ ਨੂੰ ਛੱਡ ਗਏ ਅਤੇ ਉਹ ਤੀਵੀਂ ਮੁਨੇਰੇ ਹੀ ਆਣ ਕੇ ਜਿੱਥੇ ਉਸ ਦਾ ਭਰਤਾ ਸੀ ਉਸ ਮਨੁੱਖ ਦੇ ਘਰ ਦੇ ਬੂਹੇ ਉੱਤੇ ਡਿੱਗ ਪਈ ਜਦ ਤੀਕਰ ਦਿਨ ਨਾ ਚੜਿਆ। ਉਸ ਦੇ ਭਰਤਾ ਨੇ ਸਵੇਰੇ ਉੱਠ ਕੇ ਘਰ ਦੇ ਬੂਹੇ ਖੋਲ੍ਹੇ ਅਤੇ ਤੁਰਨ ਨੂੰ ਬਾਹਰ ਨਿਕਲਿਆ ਤਾਂ ਵੇਖੋ ਉਹ ਤੀਵੀਂ ਜਿਹੜੀ ਉਸ ਦੀ ਸੁਰੀਤ ਸੀ ਘਰ ਦੇ ਬੂਹੇ ਉੱਤੇ ਪਈ ਸੀ ਅਤੇ ਉਸ ਦੇ ਹੱਥ ਸਰਦਲ ਨਾਲ ਲੱਗੇ ਹੋਏ ਸਨ। ਉਹਨੇ ਆਖਿਆ, ਉੱਠ ਤੁਰੀਏ, ਪਰ ਉੱਤਰ ਕੁਝ ਨਾ ਮਿਲਿਆ। ਤਦ ਉਹਨੇ ਆਪਣੇ ਖੋਤੇ ਉੱਤੇ ਉਸ ਨੂੰ ਧਰ ਲਿਆ ਅਤੇ ਉੱਠ ਕੇ ਆਪਣੇ ਘਰ ਵੱਲ ਤੁਰ ਪਿਆ ਅਤੇ ਘਰ ਅੱਪੜ ਕੇ ਉਹਨੇ ਛੁਰੀ ਲਈ ਅਤੇ ਆਪਣੀ ਸੁਰੀਤ ਨੂੰ ਅੰਗਾਂ ਤੋਂ ਅੰਗ 12 ਟੋਟੇ ਕੀਤੇ ਅਤੇ ਇਜ਼ਰਾਈਲ ਦੀਆਂ ਸਾਰੀਆਂ ਬੰਨਿਆਂ ਵਿਚ ਭੇਜੇ। ਅਜਿਹਾ ਹੋਇਆ ਕਿ ਜਿਸ ਕਿਸੇ ਨੇ ਇਹ ਡਿੱਠਾ ਉਹ ਬੋਲਿਆ, ਜਦੋਂ ਤੋਂ ਇਜ਼ਰਾਈਲੀ ਮਿਸਰੋਂ ਨਿਕਲ ਆਏ ਅੱਜ ਦੇ ਦਿਨ ਤੀਕਰ ਅਜਿਹਾ ਕੰਮ ਨਹੀਂ ਹੋਇਆ, ਨਾ ਕਿਸੇ ਨੇ ਡਿੱਠਾ। ਇਸ ਵੱਲ ਧਿਆਨ ਕਰੋ ਅਤੇ ਸਲਾਹ ਕਰਕੇ ਬੋਲੋ। ਨਿਆਂ ਦੀ ਪੋਥੀ ਬਾਪ 20। ਬਿਨਿਆਮੀਨੀਆਂ ਨਾਲ ਲੜਾਈ। ਤਦ ਸਾਰੇ ਇਜ਼ਰਾਈਲੀ ਨਿਕਲ ਕੇ ਦਾਨ ਤੋਂ ਲੈ ਕੇ ਬੈਰ ਸਭਾ ਤੋੜੀ, ਗਿਲਿਆਦ ਦੇ ਦੇਸ਼ ਸਣੇ ਸਾਰੀ ਮੰਡਲੀ ਇੱਕ ਮਨੁੱਖ ਵਾਂਗ ਯਹੋਵਾ ਦੇ ਸਨਮੁੱਖ ਮਿਸਫਾ ਵਿੱਚ ਇਕੱਠੀ ਹੋਈ ਅਤੇ ਸਭਨਾ ਲੋਕਾਂ ਦੇ ਅਰਥਾਤ ਇਜ਼ਰਾਈਲ ਦੇ ਸਾਰਿਆਂ ਗੋਤਾਂ ਦੇ ਸਰਦਾਰਾਂ ਦੇ ਜੋ ਪਰਮੇਸ਼ਵਰ ਦੇ ਲੋਕਾਂ ਦੀ ਸਭਾ ਵਿੱਚ ਆਏ, 400,000 ਤਲਵਾਰਧਾਰੀ ਪਿਆਦੇ ਸਨ ਅਤੇ ਬਿਨਿਆਮੀਨੀਆਂ ਨੇ ਸੁਣਿਆ ਜੋ ਇਜ਼ਰਾਈਲੀ ਮਿਸਫਾ ਵਿੱਚ ਇਕੱਠੇ ਹੋਏ ਹਨ ਅਤੇ ਇਜ਼ਰਾਈਲੀਆਂ ਨੇ ਆਖਿਆ, ਦੱਸੋ ਜੋ ਇਹ ਬਦੀ ਕਿੱਕਰ ਹੋਈ। ਤਾਂ ਉਸ ਲੇਵੀ ਨੇ ਜੋ ਉਸ ਵੱਡੀ ਹੋਈ ਤੀਵੀ ਦਾ ਭਰਤਾ ਸੀ ਉੱਤਰ ਦੇ ਕੇ ਆਖਿਆ, ਮੈਂ ਆਪਣੀ ਗੋਲੀ ਸਣੇ ਬਿਨਿਆਮੀਨ ਦੇ ਗਿਬਾ ਵਿੱਚ ਰਾਤ ਟਿਕਣ ਲਈ ਆਇਆ ਸਾਂ ਅਤੇ ਗਿਬਾ ਦੇ ਲੋਕ ਮੇਰੇ ਉੱਤੇ ਆ ਪਏ ਅਤੇ ਰਾਤ ਨੂੰ ਘਰ ਦੇ ਉਦਾਲੇ ਮੇਰੀ ਛੈ ਵਿੱਚ ਬੈਠੇ ਅਤੇ ਮੈਨੂੰ ਮਾਰਿਆ ਚਾਹੁੰਦੇ ਸਨ ਅਤੇ ਮੇਰੀ ਸੁਰੀਤ ਨਾਲ ਅਜਿਹਾ ਅਨੇਰ ਮਾਰਿਆ ਜੋ ਉਹ ਮਰ ਗਈ। ਸੋ ਮੈਂ ਆਪਣੀ ਸੁਰੀਤ ਨੂੰ ਲੈ ਕੇ ਟੋਟੇ ਟੋਟੇ ਕਰਕੇ ਉਹਨੂੰ ਇਜ਼ਰਾਈਲ ਦੀ ਪੱਤੀ ਦੇ ਸਾਰੇ ਦੇਸ਼ ਵਿੱਚ ਘੱਲਿਆ, ਕਿਉਂ ਜੋ ਇਜ਼ਰਾਈਲ ਦੇ ਵਿਚਕਾਰ ਉਹਨਾਂ ਨੇ ਲੁਚਪੁਣਾ ਅਤੇ ਮੂਰਖਤਾਈ ਕੀਤੀ। ਵੇਖੋ ਸਭ ਇਜ਼ਰਾਈਲੀਓ, ਇੱਥੇ ਤੁਸੀਂ ਸਲਾਹ ਤੇ ਮਤ ਦੱਸੋ। ਤਦ ਸਾਰੇ ਲੋਕ ਇੱਕ ਮਨੁੱਖ ਵਾਕਰ ਉੱਠੇ ਅਤੇ ਬੋਲੇ, ਜੋ ਸਾਡੇ ਵਿਚੋਂ ਆਪਣੇ ਤੰਬੂ ਵੱਲ ਕੋਈ ਨਾ ਜਾਵੇਗਾ ਅਤੇ ਸਾਡੇ ਵਿਚੋਂ ਆਪਣੇ ਘਰ ਵੱਲ ਕੋਈ ਨਾ ਮੁੜੇਗਾ, ਪਰ ਹੁਣ ਅਸੀਂ ਗਿਵਾਹ ਨਾਲ ਗੱਲ ਕਰਾਂਗੇ ਜੋ ਅਸੀਂ ਗੁਣੇ ਪਾ ਕੇ ਉਹਦੇ ਉੱਤੇ ਚੜ੍ਹਾਈ ਕਰਾਂਗੇ ਅਤੇ ਅਸੀਂ ਇਜ਼ਰਾਈਲ ਦੀਆਂ ਸਭਨਾ ਗੋਤਾਂ ਵਿਚੋਂ 100 ਵਿਚੋਂ 10 ਅਤੇ 1,000 ਵਿਚੋਂ 100 ਅਤੇ 10,000 ਵਿਚੋਂ 1,000 ਮਨੁੱਖ ਲੋਕਾਂ ਦੀ ਰਸਤ ਲਿਆਉਣ ਲਈ ਵੱਖਰੇ ਕਰਾਂਗੇ। ਤਾਂ ਜਿਸ ਵੇਲੇ ਲੋਕ ਬਿਨਿਆਮੀਨ ਦੇ ਗਿਬਾਹ ਵਿਚ ਆਉਣ ਤਾਂ ਉਨ੍ਹਾਂ ਨਾਲ ਉਸੇ ਮੂਰਖਤਾਈ ਦੇ ਅਨੁਸਾਰ ਕਰਨ ਜਿਹੜੀ ਉਨ੍ਹਾਂ ਇਜ਼ਰਾਈਲ ਵਿਚ ਕੀਤੀ ਹੈ। ਸੋ ਸਾਰੇ ਇਜ਼ਰਾਈਲੀ ਇਕ ਮਨੁੱਖ ਵਾਂਗ ਜੁੜ ਕੇ ਉਸ ਸ਼ਹਿਰ ਦੇ ਵਿਰੁੱਧ ਇਕੱਠੇ ਹੋਏ। ਇਜ਼ਰਾਈਲ ਦੀਆਂ ਗੋਤਾਂ ਨੇ ਬਿਨਿਆਮੀਨ ਦੇ ਸਾਰੇ ਗੋਤ ਵਿਚ ਮਨੁੱਖ ਘੱਲ ਕੇ ਐਂ ਆਖਿਆ, ਭਾਈ ਇਹ ਕੀ ਬਦੀ ਹੈ ਜੋ ਤੁਹਾਡੇ ਵਿਚਕਾਰ ਹੋਈ ਹੈ? ਹੁਣ ਉਨ੍ਹਾਂ ਮਨੁੱਖਾਂ ਨੂੰ ਅਰਥਾਤ ਬਲਿਆਲ ਵੰਸੀਆਂ ਨੂੰ ਜੋ ਗਿਵਾਹ ਵਿਚ ਹਨ ਸਾਡੇ ਹੱਥ ਸੌਂਪ ਦਿਓ, ਜੋ ਅਸੀਂ ਉਨ੍ਹਾਂ ਨੂੰ ਵੱਢ ਸੁੱਟੀਏ ਅਤੇ ਇਜ਼ਰਾਈਲ ਵਿਚੋਂ ਕਲੰਕ ਹਟਾ ਦਈਏ। ਪਰ ਬਿਨਿਆਮੀਨੀਆਂ ਨੇ ਆਪਣੇ ਇਜ਼ਰਾਈਲੀ ਭਰਾਵਾਂ ਦਾ ਆਖਿਆ ਨਾ ਮੰਨਿਆ, ਸਗੋਂ ਬਿਨਿਆਮੀਨੀ ਸ਼ਹਿਰਾਂ ਵਿਚੋਂ ਗਿਬਾ ਵਿਚ ਆ ਇਕੱਠੇ ਹੋਏ ਜੋ ਇਜ਼ਰਾਈਲੀਆਂ ਨਾਲ ਲੜਨ ਲਈ ਨਿਕਲਣ। ਅਤੇ ਬਿਨਿਆਮੀਨੀ ਜੋ ਉਸ ਵੇਲੇ ਸ਼ਹਿਰਾਂ ਵਿਚੋਂ ਇਕੱਠੇ ਹੋਏ ਗਿਣੇ ਗਏ। ਸੋ ਗਿਬਾ ਦੇ ਵਾਸੀ 700 ਚੁਣੇ ਹੋਏ ਜਵਾਨਾਂ ਤੋਂ ਬਿਨਾਂ 26,000 ਤਲਵਾਰਧਾਰੀ ਸੂਰਮੇ ਸਨ। ਇਨ੍ਹਾਂ ਸਭਨਾ ਲੋਕਾਂ ਵਿਚੋਂ 700 ਚੁਣੇ ਹੋਏ ਜਵਾਨ ਖੱਬੇ ਸਨ, ਸਭੇ ਪੱਥਰ ਦੇ ਨਾਲ ਵਾਲ ਬਿੰਨੀ ਕੌਡੀ ਦਾ ਨਿਸ਼ਾਨਾ ਫੁੰਡਦੇ ਸਨ ਅਤੇ ਉੱਕਦੇ ਨਹੀਂ ਸਨ। ਅਤੇ ਇਜ਼ਰਾਈਲ ਦੇ ਲੋਕ ਬਿਨਿਆਮੀਨੀਆਂ ਤੋਂ ਬਾਅਦ 400,000 ਤਲਵਾਰਧਾਰੀ ਸਨ ਅਤੇ ਇਹ ਸਭ ਯੋਧੇ ਸਨ। ਇਜ਼ਰਾਈਲੀ ਉੱਠ ਕੇ ਬੈਤੇਲ ਨੂੰ ਚੜ ਗਏ ਅਤੇ ਪਰਮੇਸ਼ਵਰ ਤੋਂ ਸਲਾਹ ਪੁੱਛੀ, ਭਾਈ ਸਾਡੇ ਵਿਚੋਂ ਬਿਨਿਆਮੀਨੀਆਂ ਨਾਲ ਲੜਾਈ ਕਰਨ ਨੂੰ ਪਹਿਲੇ ਕੌਣ ਚੜ੍ਹੇ? ਯਹੋਵਾ ਨੇ ਆਖਿਆ, ਪਹਿਲੇ ਯਹੂਦਾ। ਸੋ ਇਜ਼ਰਾਈਲੀਆਂ ਨੇ ਸਵੇਰੇ ਉੱਠ ਕੇ ਗਿਬਾ ਦੇ ਸਾਹਮਣੇ ਤੰਬੂ ਲਾਏ ਅਤੇ ਇਜ਼ਰਾਈਲ ਦੇ ਮਨੁੱਖ ਬਿਨਿਆਮੀਨ ਨਾਲ ਲੜਨ ਨੂੰ ਨਿਕਲੇ ਅਤੇ ਇਜ਼ਰਾਈਲ ਦੇ ਮਨੁੱਖ ਗਿਬਾ ਵਿਚ ਉਨ੍ਹਾਂ ਦੇ ਸਾਹਮਣੇ ਪਾਲ ਬੰਨ ਕੇ ਲੜਾਈ ਦੇ ਲਈ ਆ ਖਲੋਤੇ। ਤਦ ਬਿਨਿਆਮੀਨੀਆਂ ਨੇ ਗਿਬਾ ਤੋਂ ਨਿਕਲ ਕੇ ਉਸ ਦਿਨ 22,000 ਇਜ਼ਰਾਈਲੀਆਂ ਨੂੰ ਵੱਢ ਕੇ ਖੇਹ ਵਿਚ ਰਲਾ ਦਿੱਤਾ ਅਤੇ ਲੋਕਾਂ ਨੇ ਅਰਥਾਤ ਇਜ਼ਰਾਈਲੀ ਮਨੁੱਖਾਂ ਨੇ ਆਪਣੇ ਆਪ ਨੂੰ ਤਕੜਾ ਕਰਕੇ ਅਗਲੇ ਭੜਕ ਉਸੇ ਥਾਂ ਵਿਚ ਜਿੱਥੇ ਪਹਿਲੇ ਦਿਨ ਪਾਲ ਬੰਨੀ ਸੀ ਫੇਰ ਪਾਲ ਬੰਨੀ। ਪਰ ਇਜ਼ਰਾਈਲੀ ਉੱਤੇ ਗਏ ਅਤੇ ਤਕਾਲਾਂ ਤੋੜੀ ਯਹੋਵਾ ਦੇ ਅੱਗੇ ਰੋਏ ਅਤੇ ਯਹੋਵਾ ਤੋਂ ਸਲਾਹ ਪੁੱਛੀ, ਭਾਈ ਅਸੀਂ ਆਪਣੀ ਭਰਾ ਬਿਨਿਆਮੀਨ ਦੇ ਪਰਿਵਾਰ ਨਾਲ ਲੜਨ ਨੂੰ ਫੇਰ ਚੜੀਏ ਕਿ ਨਾ? ਯਹੋਵਾ ਨੇ ਆਖਿਆ, ਉਹਦੇ ਉੱਤੇ ਚੜਾਈ ਕਰੋ। ਸੋ ਇਜ਼ਰਾਈਲੀ ਅਗਲੇ ਭੜਕ ਬਿਨਿਆਮੀਨੀਆਂ ਨਾਲ ਲੜਨ ਲਈ ਨੇੜੇ ਆਏ ਅਤੇ ਉਸ ਅਗਲੇ ਭਲਕ ਬਿਨਿਆਮੀਨ ਨੇ ਗਿਬਾ ਤੋਂ ਨਿਕਲ ਕੇ ਇਜ਼ਰਾਈਲੀਆਂ ਦੇ 18,000 ਮਨੁੱਖ ਵੱਢ ਕੇ ਧੂੜ ਕਰ ਦਿੱਤੇ। ਇਹ ਸਭੇ ਤਲਵਾਰਧਾਰੀ ਮਨੁੱਖ ਸਨ। ਤਦ ਇਜ਼ਰਾਈਲੀ ਅਤੇ ਸਾਰੇ ਲੋਕ ਉੱਠੇ ਅਤੇ ਬੈਤੇਲ ਵਿਚ ਆਣ ਕੇ ਰੋਏ ਔਰ ਉੱਥੇ ਯਹੋਵਾ ਦੇ ਸਨਮੁੱਖ ਬੈਠੇ ਔਰ ਉਸ ਦਿਨ ਸਭਨਾਂ ਨੇ ਸੰਧਿਆ ਤੋੜੀ ਵਰਤ ਰੱਖਿਆ ਅਤੇ ਹੋਮਦਿਆਂ ਅਤੇ ਸੁਖ ਸਾਂਦ ਦੀਆਂ ਭੇਟਾਂ ਯਹੋਵਾ ਦੇ ਅੱਗੇ ਚੜਾਈਆਂ ਅਤੇ ਇਜ਼ਰਾਈਲੀਆਂ ਨੇ ਯਹੋਵਾ ਕੋਲੋਂ ਪੁੱਛਿਆ, ਕਿਉਂ ਜੋ ਪਰਮੇਸ਼ਵਰ ਦੇ ਨੇਮ ਦਾ ਸੰਦੂਕ ਉਨੀ ਦਿਨੀ ਉੱਥੇ ਹੀ ਸੀ ਅਤੇ ਹਰੂਨ ਦਾ ਪੁੱਤਰ ਅਲਆਜ਼ਰ ਦਾ ਪੁੱਤਰ ਫਿਨਿਹਾਸ ਉਨ੍ਹਾਂ ਦਿਨਾਂ ਵਿਚ ਉਹਦੇ ਅੱਗੇ ਖਲੋਂਦਾ ਹੁੰਦਾ ਸੀ? ਤਦ ਉਸ ਨੇ ਇਕ ਪ੍ਰਸ਼ਨ ਪੁੱਛਿਆ, ਮੈਂ ਆਪਣੇ ਭਰਾ ਬਿਨਿਆਮੀਨ ਦੇ ਨਾਲ ਫੇਰ ਲੜਾਈ ਕਰਨ ਨੂੰ ਜਾਵਾਂ ਜਾਂ ਹਟ ਜਾਵਾਂ? ਅਤੇ ਯਹੋਵਾ ਨੇ ਆਖਿਆ, ਜਾ, ਕਿਉਂ ਜੋ ਭੜਕੇ ਮੈਂ ਉਨ੍ਹਾਂ ਨੂੰ ਤੇਰੇ ਹੱਥ ਸੌਂਪ ਦਿਆਂਗਾ। ਸੋ ਇਜ਼ਰਾਈਲੀਆਂ ਨੇ ਗਿਬਾ ਦੇ ਉਦਾਲੇ ਛੈ ਵਿਚ ਬੈਠਣ ਵਾਲਿਆਂ ਨੂੰ ਬਿਠਾਲਿਆ ਅਤੇ ਇਜ਼ਰਾਈਲੀਆਂ ਨੇ ਤੀਜੇ ਦਿਨ ਫਿਰ ਬਿਨਿਆਮੀਨੀਆਂ ਉੱਤੇ ਚੜਾਈ ਕੀਤੀ ਅਤੇ ਅੱਗੇ ਅੱਗੇ ਵਾਂਗ ਗਿਬਾ ਦੇ ਸਾਹਮਣੇ ਫੇਰ ਪਾਲ ਬੰਨੀ ਅਤੇ ਬਿਨਿਆਮੀਨੀ ਲੋਕਾਂ ਦਾ ਸਾਹਮਣਾ ਕਰਨ ਲਈ ਨਿਕਲੇ ਅਤੇ ਸ਼ਹਿਰੋਂ ਦੂਰ ਤੀਕਰ ਖਿੱਚੇ ਗਏ ਅਤੇ ਉਨ੍ਹਾਂ ਸੜਕਾਂ ਤੋਂ ਜਿਨ੍ਹਾਂ ਵਿਚੋਂ ਇਕ ਸੜਕ ਬੈਤੇਲ ਵੱਲ ਅਤੇ ਦੂਜੀ ਰੜੇ ਵਿਚ ਗਿਬਾ ਵੱਲ ਜਾਂਦੀ ਸੀ, ਅੱਗੇ ਵਾਕਰ ਲੋਕਾਂ ਨੂੰ ਮਾਰਨਾ ਔਰ ਵੱਢਣਾ ਆਰੰਭ ਕੀਤਾ ਅਤੇ ਇਜ਼ਰਾਈਲ ਦੇ 30 ਕੁ ਮਨੁੱਖ ਵੱਢ ਸੁੱਟੇ। ਤਾਂ ਬਿਨਿਆਮੀਨੀਆਂ ਨੇ ਆਖਿਆ, ਜੋ ਅੱਗੇ ਵਾਂਗ ਹੀ ਉਹ ਸਾਡੇ ਕੋਲੋਂ ਹਾਰ ਗਏ ਹਨ। ਅਤੇ ਇਜ਼ਰਾਈਲੀਆਂ ਨੇ ਆਖਿਆ, ਆਓ ਭੱਜੀਏ ਅਤੇ ਉਨ੍ਹਾਂ ਨੂੰ ਸ਼ਹਿਰ ਵਿਚੋਂ ਸੜਕਾਂ ਉੱਤੇ ਖਿੱਚ ਲਈਏ। ਤਦ ਸਾਰੇ ਇਜ਼ਰਾਈਲ ਦੇ ਮਨੁੱਖ ਇਕ ਇਕ ਆਪਣੇ ਥਾਂ ਤੋਂ ਉੱਠ ਖਲੋਤਾ ਅਤੇ ਬਾਲ ਤਮਾਰ ਵਿਚ ਪਾਲ ਬੰਨੀ। ਉਸ ਵੇਲੇ ਉਹ ਇਜ਼ਰਾਈਲੀ ਜੋ ਛੈ ਵਿਚ ਬੈਠੇ ਸਨ ਆਪਣੇ ਥਾਵਾਂ ਤੋਂ ਗਿਬਾ ਦੇ ਰੜੇ ਵਿਚ ਕਾਲੀ ਨਾਲ ਨਿਕਲ ਆਏ ਅਤੇ ਸਾਰੇ ਇਜ਼ਰਾਈਲ ਦੇ ਚੁਣੇ ਹੋਏ 10,000 ਜਵਾਨ ਗਿਬਾ ਉੱਤੇ ਆਣ ਪਏ ਅਤੇ ਡਾਢੀ ਲੜਾਈ ਮੱਚੀ, ਪਰ ਉਨ੍ਹਾਂ ਨੇ ਨਾ ਜਾਤਾ, ਭਾਈ ਸਾਡੇ ਉੱਤੇ ਬਿਰਜ ਆ ਪਹੁੰਚੀ ਹੈ। ਤਦ ਯਹੋਵਾ ਨੇ ਬਿਨਿਆਮੀਨ ਨੂੰ ਇਜ਼ਰਾਈਲ ਦੇ ਅੱਗੇ ਮਾਰਿਆ ਅਤੇ ਇਜ਼ਰਾਇਲੀਆਂ ਨੇ ਉਸ ਦਿਨ 25,000 ਤੇ 100 ਬਿਨਿਆਮੀਨੀਆਂ ਨੂੰ ਵੱਢਿਆ। ਇਹ ਸਭੇ ਤਲਵਾਰਧਾਰੀ ਸਨ। ਬਿਨਿਆਮੀਨੀਆਂ ਨੇ ਡਿੱਠਾ ਜੋ ਅਸੀਂ ਹਾਰ ਗਏ ਹਾਂ, ਕਿਉਂ ਜੋ ਇਜ਼ਰਾਇਲ ਦੇ ਮਨੁੱਖ ਬਿਨਿਆਮੀਨੀਆਂ ਦੇ ਅੱਗੋਂ ਨੱਠੇ, ਇਸ ਲਈ ਜੋ ਉਨ੍ਹਾਂ ਨੇ 6 ਬਹਿਣ ਵਾਲਿਆਂ ਉੱਤੇ ਪ੍ਰਤੀਤ ਰੱਖੀ ਸੀ, ਜਿਨ੍ਹਾਂ ਨੂੰ ਗਿਬਾ ਦੇ ਦੁਆਲੇ ਬਿਠਾਇਆ ਸੀ। ਤਦ 6 ਵਾਲੇ ਛੇਤੀ ਨਾਲ ਗਿਬਾ ਉੱਤੇ ਆਣ ਪਏ ਅਤੇ 6 ਵਾਲੇ ਆਪਣੇ ਆਪ ਨੂੰ ਖਿਲਾਰ ਕੇ ਸਾਰੇ ਸ਼ਹਿਰ ਨੂੰ ਤਲਵਾਰ ਦੀ ਧਾਰ ਨਾਲ ਮਾਰਿਆ। ਪਰ ਇਜ਼ਰਾਇਲ ਦੇ ਲੋਕਾਂ ਵਿਚ ਅਤੇ 6 ਵਾਲਿਆਂ ਵਿਚ ਇਹ ਨਿਸ਼ਾਨੀ ਠਹਿਰਾਈ ਹੋਈ ਸੀ ਜੋ ਇਹ ਇਕ ਧੂਏ ਦਾ ਵੱਡਾ ਬੱਦਲ ਸ਼ਹਿਰੋਂ ਉਤਾਹਾਂ ਨੂੰ ਕੱਢਣ, ਜਾਂ ਇਜ਼ਰਾਇਲ ਦੇ ਲੋਕ ਲੜਨ ਤੋਂ ਹਟ ਗਏ ਤਾਂ ਬਿਨਿਆਮੀਨੀ ਮਾਰਨ ਲੱਗੇ ਅਤੇ ਉਨ੍ਹਾਂ ਵਿਚੋਂ 30 ਕੁ ਮਨੁੱਖ ਵੱਢ ਛੁੱਟੇ, ਕਿਉਂ ਜੋ ਉਨ੍ਹਾਂ ਨੇ ਆਖਿਆ, ਭਾਈ ਨਿਸੰਗ ਉਹ ਸਾਡੇ ਸਾਹਮਣਿਓ ਹਾਰੇ ਜਾਂਦੇ ਹਨ। ਜੇਕਰ ਪਹਿਲੀ ਲੜਾਈ ਵਿਚ ਹਾਰੇ ਸਨ, ਪਰ ਜਿਸ ਵੇਲੇ ਧੂਏ ਦਾ ਬੱਦਲ ਇਕਸਾਰ ਸ਼ਹਿਰੋਂ ਉਠਿਆ ਤਾਂ ਬਿਨਿਆਮੀਨੀਆਂ ਨੇ ਆਪਣੇ ਪਿੱਛੇ ਡਿੱਠਾ ਅਤੇ ਵੇਖੋ, ਸ਼ਹਿਰੋਂ ਆਕਾਸ਼ ਤੋੜੀ ਧੂਆਂ ਰੌਲੀ ਉੱਠ ਰਹੀ ਸੀ। ਇਜ਼ਰਾਇਲ ਦੇ ਮਨੁੱਖ ਮੁੜੇ ਔਰ ਬਿਨਿਆਮੀਨ ਦੇ ਲੋਕ ਘਬਰਾ ਗਏ, ਕਿਉਂ ਜੋ ਉਨ੍ਹਾਂ ਨੇ ਡਿੱਠਾ, ਭਾਈ ਬਿਜ ਆਣ ਪਈ। ਸੋ ਇਜ਼ਰਾਇਲ ਦੇ ਮਨੁੱਖਾਂ ਦੇ ਸਾਹਮਣਿਓ ਆਪਣੀ ਪਿੱਠ ਪੁਆ ਕੇ ਉਜਾੜ ਵੱਲ ਤੁਰ ਗਏ, ਪਰ ਲੜਾਈ ਉਨ੍ਹਾਂ ਉੱਤੇ ਜਾ ਪਈ ਅਤੇ ਉਨ੍ਹਾਂ ਲੋਕਾਂ ਨੇ ਜਿਹੜੇ ਹੋਰਨਾਂ ਸ਼ਹਿਰਾਂ ਤੋਂ ਆਏ ਸਨ ਉਨ੍ਹਾਂ ਨੂੰ ਵੀ ਵਿੱਚੇ ਵੱਢ ਸੁੱਟਿਆ। ਉਨ੍ਹਾਂ ਨੇ ਬਿਨਿਆਮੀਨੀਆਂ ਨੂੰ ਘੇਰਿਆ ਅਤੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਗਿਵਾ ਦੇ ਚੜ੍ਹਦੇ ਬੰਨੇ ਪੜਾਓ ਪਰ ਉਨ੍ਹਾਂ ਨੂੰ ਲਤਾੜ ਸੁੱਟਿਆ। ਸੋ ਬਿਨਿਆਮੀਨੀਆਂ ਦੇ 18,000 ਡਿੱਗ ਪਏ। ਇਹ ਸਭੋ ਸੂਰਮੇ ਮਨੁੱਖ ਸਨ। ਉਹ ਮੁੜ ਕੇ ਉਜਾੜ ਵਿਚ ਰਿਮੋਨ ਦੀ ਪਹਾੜੀ ਵੱਲ ਨੱਠ ਗਏ ਅਤੇ ਸੜਕਾਂ ਵਿਚੋਂ ਚੁਣ ਕੇ 5,000 ਮਾਰ ਸੁੱਟੇ ਅਤੇ ਗਿਦੋਮ ਤੋੜੀ ਉਨ੍ਹਾਂ ਦਾ ਵੱਡਾ ਤਕੜਾ ਪਿੱਛਾ ਕੀਤਾ ਅਤੇ ਉਨ੍ਹਾਂ ਵਿਚੋਂ 2,000 ਹੋਰ ਮਾਰੇ। ਸੋ ਸਭ ਬਿਨਿਆਮੀਨੀ ਜੋ ਉਸ ਦਿਨ ਡਿੱਗ ਪਏ 25,000 ਤਲਵਾਰਧਾਰੀ ਜਵਾਨ ਸਨ ਅਤੇ ਇਹ ਸਾਰੇ ਸੂਰਮੇ ਸਨ, ਪਰ 600 ਮਨੁੱਖ ਉਜਾੜ ਵੱਲ ਮੁੜ ਕੇ ਰਿਮੋਨ ਦੀ ਪਹਾੜੀ ਨੂੰ ਭੱਜ ਗਏ ਅਤੇ ਰਿਮੋਨ ਦੀ ਪਹਾੜੀ ਵਿਚ 4 ਮਹੀਨੇ ਰਹੇ। ਤਦ ਇਜ਼ਰਾਇਲ ਦੇ ਮਨੁੱਖ ਬਿਨਿਆਮੀਨੀਆਂ ਉੱਤੇ ਮੁੜੇ ਅਤੇ ਉਨ੍ਹਾਂ ਨੂੰ ਤਲਵਾਰ ਦੀ ਧਾਰ ਨਾਲ ਮਾਰਿਆ, ਨਾਲੇ ਸਾਰੇ ਸ਼ਹਿਰ ਨੂੰ ਅਤੇ ਪਸ਼ੂਆਂ ਨੂੰ ਅਤੇ ਉਨ੍ਹਾਂ ਸਭਨਾਂ ਨੂੰ ਜੋ ਉਨ੍ਹਾਂ ਨੂੰ ਲੱਭੇ, ਅਤੇ ਜੋ ਜੋ ਸ਼ਹਿਰ ਉਨ੍ਹਾਂ ਨੂੰ ਲੱਭਾ ਉਸ ਨੂੰ ਸਾੜ ਸੁੱਟਿਆ। ਨਿਆਂਇਆਂ ਦੀ ਪੋਥੀ ਬਾਪ 21। ਬਿਨਿਆਮੀਨੀਆਂ ਨਾਲ ਮੇਲ। ਇਜ਼ਰਾਇਲ ਦਿਆਂ ਲੋਕਾਂ ਨੇ ਮਿਸਫਾਰ ਵਿਚ ਸਹੁੰ ਖਾਧੀ ਸੀ, ਭਾਈ ਸਾਡੇ ਵਿਚੋਂ ਕੋਈ ਆਪਣੀ ਧੀ ਬਿਨਿਆਮੀਨ ਵਿਚ ਵਿਆਹੁਣ ਲਈ ਨਾ ਦੇਵੇਗਾ। ਲੋਕ ਬੈਤੈਲ ਵਿਚ ਆਏ ਅਤੇ ਸੰਧਿਆ ਤੋੜੀ ਉਥੇ ਪਰਮੇਸ਼ਵਰ ਦੇ ਅੱਗੇ ਬੈਠੇ ਰਹੇ ਅਤੇ ਉੱਚੀ ਆਵਾਜ਼ ਨਾਲ ਡਾਢੇ ਰੋਏ ਅਤੇ ਬੋਲੇ, ਹੇ ਯਹੋਵਾ ਇਜ਼ਰਾਇਲ ਦੇ ਪਰਮੇਸ਼ਵਰ, ਇਜ਼ਰਾਇਲ ਉੱਤੇ ਇਹ ਕੀ ਅਨਰਥ ਆਇਆ ਜੋ ਇਜ਼ਰਾਇਲ ਵਿਚੋਂ ਅੱਜ ਇਕ ਗੋਤ ਘਟ ਗਿਆ, ਤਾਂ ਅਜਿਹਾ ਹੋਇਆ ਜੋ ਅਗਲੇ ਭਲਕ ਲੋਕਾਂ ਨੇ ਸਵੇਰੇ ਉੱਠ ਕੇ ਉਥੇ ਇਕ ਜਗਵੇਦੀ ਬਣਾਈ ਅਤੇ ਹੋਮ ਦੀਆਂ ਅਤੇ ਸੁਖ ਸਾਂਦ ਦੀਆਂ ਭੇਟਾਂ ਚੜਾਈਆਂ ਅਤੇ ਇਜ਼ਰਾਇਲੀਆਂ ਨੇ ਆਖਿਆ, ਜੋ ਇਜ਼ਰਾਇਲ ਦੇ ਸਾਰਿਆਂ ਗੋਤਾਂ ਵਿੱਚੋਂ ਕਿਹੜਾ ਹੈ ਜੋ ਯਹੋਵਾ ਦੇ ਸਨਮੁੱਖ ਸਭਾ ਦੇ ਨਾਲ ਹੀ ਨਹੀਂ ਚੜ ਆਇਆ, ਕਿਉਂ ਜੋ ਉਨ੍ਹਾਂ ਨੇ ਡਾਢੀ ਸਹੁੰ ਖਾਧੀ ਸੀ। ਭਾਈ, ਜਿਹੜਾ ਕੋਈ ਯਹੋਵਾ ਦੇ ਸਨਮੁੱਖ ਮਿਸਫਾ ਵਿੱਚ ਨਾ ਆਵੇਗਾ ਸੋ ਨਿਸੰਗ ਵੱਡਿਆ ਜਾਵੇਗਾ। ਸੋ ਇਜ਼ਰਾਇਲ ਆਪਣੇ ਭਰਾ ਬਿਨਿਆਮੀਨ ਦੇ ਕਾਰਨ ਪਛਤਾਏ ਅਤੇ ਬੋਲੇ, ਜੋ ਅੱਜ ਇਜ਼ਰਾਇਲੀਆਂ ਦਾ ਇੱਕ ਗੋਤ ਨਸ਼ਟ ਹੋ ਗਿਆ ਅਤੇ ਜਿਹੜੇ ਬਚੇ ਰਹੇ ਹਨ ਉਨ੍ਹਾਂ ਨੂੰ ਅਸੀਂ ਕਿੱਥੋਂ ਵੋਟੀਆਂ ਦਈਏ, ਕਿਉਂ ਜੋ ਅਸਾਂ ਤਾਂ ਯਹੋਵਾ ਦੀ ਸਹੁੰ ਖਾਧੀ ਹੈ ਜੋ ਅਸੀਂ ਆਪਣੀਆਂ ਧੀਆਂ ਉਨ੍ਹਾਂ ਨੂੰ ਵਿਆਹੁਣ ਲਈ ਨਹੀਂ ਦੇਣੀਆਂ। ਤਾਂ ਉਨ੍ਹਾਂ ਨੇ ਆਖਿਆ, ਇਜ਼ਰਾਇਲੀਆਂ ਵਿਚੋਂ ਕਿਹੜਾ ਗੋਤ ਹੈ ਜੋ ਮਿਸਫਾ ਵਿਚ ਯਹੋਵਾ ਦੇ ਸਨਮੁੱਖ ਨਹੀਂ ਚੜ ਆਇਆ? ਤਾਂ ਵੇਖੋ, ਸਭਾ ਵਿਚ ਇਕੱਠੇ ਹੋਣ ਲਈ ਯਾਬੇਸ਼ ਗਿਲਆਦ ਦੇ ਵਾਸੀਆਂ ਵਿਚੋਂ ਉਥੇ ਕੋਈ ਨਹੀਂ ਆਇਆ ਸੀ, ਕਿਉਂ ਜੋ ਜਿਸ ਵੇਲੇ ਲੋਕਾਂ ਦੀ ਗਿਣਤੀ ਕੀਤੀ ਗਈ ਸੀ ਤਾਂ ਵੇਖੋ ਯਾਬੇਸ਼ ਗਿਲਆਦ ਦੇ ਵਾਸੀਆਂ ਵਿਚੋਂ ਕੋਈ ਨਾ ਲੱਭਾ। ਤਦ ਸਭਾ ਨੇ 12,000 ਸੂਰਮੇ ਮਨੁੱਖ ਤੋਰ ਕੇ ਉਨ੍ਹਾਂ ਨੂੰ ਆਗਿਆ ਦਿੱਤੀ ਜੋ ਯਾਬੇਸ਼ ਗਿਲਆਦ ਦੇ ਵਾਸੀਆਂ ਨੂੰ ਤੀਵੀਆਂ ਅਤੇ ਬਾਲਕਾਂ ਸਣੇ ਤਲਵਾਰ ਦੀ ਧਾਰ ਨਾਲ ਜਾ ਕੇ ਵੱਢ ਸੁੱਟੋ ਅਤੇ ਇਹ ਕੰਮ ਕਰਨਾ ਜੋ ਸਾਰੇ ਪੁਰਸ਼ਾਂ ਅਤੇ ਉਨ੍ਹਾਂ ਤੀਵੀਆਂ ਨੂੰ ਜਿਨ੍ਹਾਂ ਮਨੁੱਖਾਂ ਨਾਲ ਸੰਗ ਕੀਤਾ ਹੋਇਆ ਹੋਵੇ ਨਾਸ ਕਰ ਦੇਣਾ। ਸੋ ਉਨ੍ਹਾਂ ਨੇ ਯਾਬੇਸ਼ ਗਿਲਆਦ ਦੇ ਵਾਸੀਆਂ ਵਿਚੋਂ 400 ਕੁਆਰੀਆਂ ਲੱਭੀਆਂ ਜਿਹੜੀਆਂ ਮਨੁੱਖਾਂ ਤੋਂ ਅਣਜਾਣ ਸਨ, ਜਿਨ੍ਹਾਂ ਨੇ ਕਿਸੇ ਨਾਲ ਸੰਗ ਨਹੀਂ ਕੀਤਾ ਸੀ। ਉਹ ਉਨ੍ਹਾਂ ਨੂੰ ਕਨਾਨ ਦੇ ਦੇਸ਼ ਵਿਚ ਸਿਲੋਹ ਦੇ ਡੇਰੇ ਵਿਚ ਲੈ ਆਏ। ਤਦ ਸਾਰੀ ਸਭਾ ਨੇ ਬਿਨਿਆਮੀਨੀਆਂ ਨੂੰ ਜੋ ਰਿਮੋਨ ਦੀ ਪਹਾੜੀ ਵਿਚ ਸਨ ਆਖ ਕਲਾਇਆ ਅਤੇ ਸੁਖਸਾਨ ਦਾ ਸੁਨੇਹਾ ਉਨ੍ਹਾਂ ਨੂੰ ਦਿੱਤਾ। ਸੋ ਉਸ ਵੇਲੇ ਬਿਨਿਆਮੀਨੀ ਮੁੜ ਆਏ ਅਤੇ ਉਨ੍ਹਾਂ ਨੇ ਯਾਬੇਸ਼ ਗਿਲਆਦ ਦੀਆਂ ਕੁੜੀਆਂ ਜਿਹੜੀਆਂ ਬੱਚੀਆਂ ਸਨ ਉਨ੍ਹਾਂ ਨੂੰ ਦੇ ਦਿੱਤੀਆਂ, ਪਰ ਉਨ੍ਹਾਂ ਲਈ ਪੂਰੀਆਂ ਨਾ ਹੋਈਆਂ। ਲੋਕ ਬਿਨਿਆਮੀਨ ਦੇ ਲਈ ਬਹੁਤ ਪਛਤਾਏ, ਇਸ ਲਈ ਜੋ ਯਹੋਵਾ ਨੇ ਇਜ਼ਰਾਇਲ ਦੇ ਗੋਤਾਂ ਵਿਚ ਤੇੜ ਪਾ ਦਿੱਤੀ ਸੀ। ਤਦ ਸਭਾ ਦੇ ਬਜ਼ੁਰਗ ਬੋਲੇ, ਜਿਹੜੇ ਵੱਧ ਰਹੇ ਹਨ ਉਨ੍ਹਾਂ ਦੇ ਲਈ ਵੋਟੀਆਂ ਦਾ ਕੀ ਕਰੀਏ, ਕਿਉਂ ਜੋ ਬਿਨਿਆਮੀਨੀਆਂ ਦੀਆਂ ਸਾਰੀਆਂ ਤੀਵੀਆਂ ਮਾਰੀਆਂ ਗਈਆਂ। ਤਦ ਉਨ੍ਹਾਂ ਨੇ ਆਖਿਆ, ਇਹ ਲੋੜੀਦਾ ਹੈ ਭਾਈ, ਜਿਹੜੇ ਬਿਨਿਆਮੀਨ ਦੇ ਵਿਚੋਂ ਵੱਧ ਰਹੇ ਹਨ ਉਨ੍ਹਾਂ ਦੇ ਲਈ ਪਤੀ ਰਹੇ, ਇਸ ਕਰਕੇ ਜੋ ਇਜ਼ਰਾਇਲੀਆਂ ਦਾ ਇੱਕ ਗੋਤ ਮੇਸਿਆ ਨਾ ਜਾਵੇ। ਤਦ ਵੀ ਅਸੀਂ ਤਾਂ ਉਨ੍ਹਾਂ ਨੂੰ ਵੋਟੀਆਂ ਦੇ ਲਈ ਆਪਣੀਆਂ ਧੀਆਂ ਨਹੀਂ ਦੇ ਸਕਦੇ, ਕਿਉਂ ਜੋ ਇਜ਼ਰਾਇਲੀਆਂ ਨੇ ਸਹੁੰ ਖਾਧੀ ਹੈ। ਭਾਈ, ਜਿਹੜਾ ਬਿਨਿਆਮੀਨੀ ਨੂੰ ਵੋਟੀ ਦੇਵੇ ਸੋ ਸਰਾਪੀ ਹੋਵੇ। ਤਦ ਉਨ੍ਹਾਂ ਨੇ ਆਖਿਆ, ਵੇਖੋ, ਸ਼ਿਲੋਹ ਵਿਚ ਯਹੋਵਾ ਦੇ ਲਈ ਵਰੇ ਦਾ ਪਰਬ ਹੈ, ਉਸ ਥਾਂ ਦੇ ਕੋਲ ਜੋ ਬੇਤੈਲ ਦੇ ਉੱਤਰ ਅਤੇ ਉਸ ਸੜਕ ਦੇ ਚੜਦੇ ਜਿਹੜੀ ਬੇਤੈਲੋਂ ਸ਼ਕਮ ਨੂੰ ਲਬੋਨਾ ਦੇ ਦੱਖਣ ਵੱਲ ਲੰਘ ਕੇ ਜਾਂਦੀ ਹੈ। ਤਦ ਉਨ੍ਹਾਂ ਨੇ ਬਿਨਿਆਮੀਨੀਆਂ ਨੂੰ ਆਗਿਆ ਦਿੱਤੀ, ਭਾਈ ਜਾਓ ਅਤੇ ਦਾਖ ਦੇ ਬਾਗਾਂ ਦੇ ਵਿਚਕਾਰ ਛੈ ਵਿਚ ਬੈਠੋ ਅਤੇ ਧਿਆਨ ਰੱਖੋ, ਵੇਖੋ ਜੇਕਰ ਸ਼ਿਲੋਹ ਦੀਆਂ ਧੀਆਂ ਨੱਚਣ ਨੂੰ ਬਾਹਰ ਨਿਕਲਣ ਤਾਂ ਤੁਸੀਂ ਦਾਖ ਦੇ ਬਾਗਾਂ ਵਿਚੋਂ ਨਿਕਲ ਕੇ ਸ਼ਿਲੋਹ ਦੀਆਂ ਧੀਆਂ ਵਿਚੋਂ ਇਕ ਇਕ ਵੋਟੀ ਆਪਣੇ ਲਈ ਫੜ ਲਓ ਅਤੇ ਬਿਨਿਆਮੀਨ ਦੇ ਦੇਸ਼ ਨੂੰ ਤੁਰ ਜਾਓ। ਤਾਂ ਅਜਿਹਾ ਹੋਵੇਗਾ ਕਿ ਜਿਸ ਵੇਲੇ ਉਨ੍ਹਾਂ ਦੇ ਪਿਓ ਜਾਂ ਭਰਾ ਸਾਡੇ ਕੋਲ ਆਣ ਕੇ ਪੁਕਾਰਨਗੇ ਤਾਂ ਅਸੀਂ ਉਨ੍ਹਾਂ ਨੂੰ ਆਖਾਂਗੇ, ਭਾਈ ਸਾਡੇ ਲਈ ਉਨ੍ਹਾਂ ਨੂੰ ਬਖਸ਼ ਦਿਓ, ਕਿਉਂ ਜੋ ਅਸਾਂ ਲੜਾਈ ਵਿਚ ਕਿਸੇ ਮਨੁੱਖ ਦੇ ਲਈ ਵਹੁਟੀ ਨਾ ਫੜੀ। ਨਾ ਤੁਸਾਂ ਆਪੇ ਉਨ੍ਹਾਂ ਨੂੰ ਉਹ ਕੁੜੀਆਂ ਦਿੱਤੀਆਂ ਜੋ ਤੁਸੀਂ ਅਪਰਾਧੀ ਹੁੰਦੇ। ਗੱਲ ਕਾਹਦੀ? ਬਿਨਿਆਮੀਨੀਆਂ ਨੇ ਅਜਿਹਾ ਹੀ ਕੀਤਾ। ਆਪਣੀ ਗਿਣਤੀ ਦੇ ਅਨੁਸਾਰ ਨੱਚਣ ਵਾਲਿਆਂ ਵਿਚੋਂ ਆਪਣੇ ਲਈ ਇਕ ਇਕ ਵਹੁਟੀ ਫੜ ਲਈ ਅਤੇ ਲੈ ਕੇ ਆਪਣੇ ਪੱਤੀ ਵੱਲ ਮੁੜ ਪਏ ਅਤੇ ਆਪਣਿਆਂ ਸ਼ਹਿਰਾਂ ਨੂੰ ਆ ਸੁਧਾਰਿਆ ਔਰ ਉਨ੍ਹਾਂ ਵਿਚ ਵਸੇ ਅਤੇ ਇਜ਼ਰਾਈਲੀ ਉਸ ਵੇਲੇ ਉਥੋਂ ਤੁਰ ਗਏ। ਸਭੋ ਆਪਣੇ ਆਪਣੇ ਗੋਤ ਅਤੇ ਆਪੋ ਆਪਣੇ ਟੱਬਰ ਵਿਚ ਅਤੇ ਉਹ ਸਭੇ ਉਥੋਂ ਆਪੋ ਆਪਣੀ ਪੱਤੀ ਵੱਲ ਗਏ ਅਤੇ ਉਨੀ ਦਿਨੀ ਇਜ਼ਰਾਈਲ ਦਾ ਪਾਤਸ਼ਾਹ ਕੋਈ ਨਹੀਂ ਸੀ ਜੋ ਕਿਸੇ ਨੂੰ ਚੰਗਾ ਦਿਸਦਾ ਸੀ ਸੋ ਕਰਦਾ ਸੀ।